नाम श्री वाहेगुरु नाम श्री गुरु नानक देव जीओ महाराज वृंदावत नंदनी अनुकुमार सर्व कला समरथ डोलन तेरा खो प्रभु नानक दे कर हाथ फिरत फिरत प्रभ आया परया तो शरणाए नानक की प्रभ बेनती अपनी पलटी लाए तू तो सजन मेंढ्या सोतार नैन महन दे तरस दे कटपसी दीदार प्रीतम मेरा प्यारा कोई आन के बुलावे प्रीतम तेरा प्यारा आन के बुलावे दर्शन हर देखन कह ताई कृपा करी तो सतगुरु मिले हर हर नाम त्याई जे सुख दे तुझे हराधी दुख भी तुझे त्याई जे भुख दे ताई तिगी राजा दुख बिच सुख मनाई ਤਨ ਮਨ ਕਾਟ ਕਾਟ ਸਭ ਅਰਕੇ ਵਿੱਚ ਅਗਨੀ ਆਪ ਜਲਾਏ ਪੱਖਾ ਗਿਰੀ ਪਾਣੀ ਧੋਵਾ ਜੋ ਦੇਵੈ ਸੋ ਖਾਏ ਨਾਨਕ ਗਰੀਬ ਤੈ ਪਿਆ ਦੁਆਰੇ ਹਰ ਮੇਲੇ ਉਪਡਿਆਈ ਪ੍ਰੀਤਮ ਮੇਰਾ ਪਿਆਰਾ ਸਤਨਾਮ ਸ੍ਰੀ। ਜੇ ਕੋਈ ਮਿਲਾ ਦੇਵੇ ਆ ਕੇ ਪ੍ਰੀਤਮ ਪਿਆਰੇ ਨੂੰ, ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਅਸੀਂ ਆਪਣਾ ਆਪ ਵੇਚ ਕੇ ਉਹਦੇ ਹਵਾਲੇ ਕਰ ਦਈਏ। ਆਪਣੀ ਹੰਤਾ ਤੇ ਮਮਤਾ ਦੋਵੇਂ ਚੀਜ਼ਾਂ ਉਹਦੇ ਹਵਾਲੇ ਕਰ ਦਈਏ ਜੇ ਕੋਈ ਮਿਲਾ ਦੇਵੇ, ਕਿਉਂਕਿ ਮਿਲਣ ਦੀ ਬਹੁਤ ਵੱਡੀ ਕੀਮਤ ਹੈ। ਇਹ ਜੋ ਮਹੀਨਾ ਹੈ ਫੱਗਣ ਦਾ, ਇਸ ਮਹੀਨੇ ਦੇ ਅੰਦਰ 12-11 ਮਹੀਨੇ ਅਰਦਾਸਾਂ ਹੁੰਦੀਆਂ ਰਹੀਆਂ, ਬਹੁਤ ਜ਼ਿਆਦਾ ਵੈਰਾਗ ਪ੍ਰਗਟ ਹੁੰਦਾ ਰਿਹਾ, ਲੇਕਿਨ ਇਸ ਮਹੀਨੇ ਚ ਆ ਕੇ ਫਲਗੁਣ ਆਨੰਦ ਵਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਜਿਹੜੇ ਸੱਜਣ ਦੇ ਵਾਸਤੇ ਰੋ ਰਹੇ ਸੀ, ਤਰਲੇ ਕਰ ਰਹੇ ਸੀ, ਜਿਹਦੇ ਵਾਸਤੇ ਵਾਰ ਵਾਰ ਅਰਦਾਸਾਂ ਬੇਨਤੀਆਂ ਕਰ ਰਹੇ ਸੀ, ਉਹ ਸੱਜਣ ਅੰਦਰੋਂ ਹੀ ਪ੍ਰਗਟ ਹੋ ਗਿਆ। ਇਹ ਕਰਿਆ ਕਿਹਨੇ? ਕਹਿੰਦੇ ਸੰਤ ਸੁਆਈ ਰਾਮ ਕੇ। ਇਹ ਸੰਤਾਂ ਦੀ ਸਹਾਇਤਾ ਦੇ ਨਾਲ ਪਰਮੇਸ਼ਰ ਮਿਲ ਗਿਆ, ਹੁਣ ਆਨੰਦ ਹੀ ਆਨੰਦ ਹੋ ਗਿਆ। ਸੋ ਇਹ ਸ਼ਬਦ ਚ ਮਹਾਰਾਜ ਫਰਮਾਨ ਕਰ ਰਿਹਾ ਕਿ ਜੇ ਕੋਈ ਮਿਲਾ ਦੇਵੇ ਸਾਨੂੰ ਹਾਂ ਤਿਸ ਪਾਇਆ ਆਪ ਵਿੱਚ ਆਈ, ਮੈਂ ਉਹਦੇ ਕੋਲ ਆਪਣਾ ਆਪ ਵੇਚ ਦੇਵਾਂ। ਪਰਮੇਸ਼ਰ ਦੇ ਮਿਲਣ ਦਾ ਹਰ ਬੰਦਾ ਹੀ ਜੋ ਵੀ ਹੈ ਜਗਿਆਸੂ ਉਹਦੇ ਮਨ ਚ ਖਿਆਲ ਉੱਠਦਾ ਹੈ ਵੀ ਪਰਮੇਸ਼ਰ ਮਿਲ ਪਵੇ। ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰਾ ਸ਼ਿੰਗਾਰ ਨਹੀਂ ਨਾ ਲਾਇਆ ਹੋਇਆ ਉਹ ਪਿਆਰਾ ਰੀਝਦਾ ਨਹੀਂ ਹੈ। ਐਵੇਂ ਹੀ ਅਗਲੇ ਖੁਦੜੇ ਲਿਬੜੇ ਹੋਏ ਬਦਬੂਦਾਰ ਕੱਪੜੇ ਪਾਏ ਹੋਣ, ਬਦਬੂ ਮਾਰਦੀ ਹੋਵੇ ਸਰੀਰ ਚੋਂ ਬਦਬੂ, ਕੱਪੜਿਆਂ ਚੋਂ ਬਦਬੂ ਮਾਰਦੀ ਹੋਵੇ, ਕੋਈ ਨੇੜੇ ਨਹੀਂ ਲਾਉਂਦਾ ਕੋਈ ਬੰਦਾ ਵੀ। ਸੋ ਇਹ ਜੋ ਚਾਹੁੰਦੇ ਤਾਂ ਅਸੀਂ ਮਿਲਣਾ ਪਰਮੇਸ਼ਰ ਨੂੰ, ਪਰ ਅਸੀਂ ਆਪਣੇ ਆਪ ਦੀ ਪੜਚੋਲ ਨਹੀਂ ਕਰਦੇ ਵੀ ਸਾਡੇ ਅੰਦਰ ਤਾਂ ਮਰੀ ਹੋਈ ਬਿੱਲੀ ਨਿੰਦਿਆ ਦੀ ਪਈ ਹੈ ਗਿਰੀ। ਇਹ ਕਿੰਨਾ ਹੀ ਸਾਫ ਕਰੀ ਜਾਓ, ਰੋਜ਼ ਨਿਤਨੇਮ ਕਰੀ ਜਾਓ, ਰੋਜ਼ ਗੁਰਦੁਆਰੇ ਜਾ ਕੇ ਝਾੜੂ ਦੇਈ ਜਾਓ, ਮੱਥੇ ਟੇਕੀ ਜਾਓ, ਜਦ ਤੱਕ ਨਿੰਦਿਆ ਰੂਮ ਮਿਲੀ ਮਰੀ ਹੋਈ ਬਿੱਲੀ ਨਹੀਂ ਵਿੱਚੋਂ ਕੱਢਦੇ, ਖੂਹ ਦੇ ਪਾਣੀ ਸਾਫ਼ ਨਹੀਂ ਹੁੰਦਾ। ਇੱਕ ਵਾਰੀ ਇੱਕ ਬਿੱਲੀ ਖੂਹ ਚ ਗਿਰ ਗਈ, ਪਿੰਡ ਵਾਲੇ ਸਿੱਧੇ ਸਾਦੇ ਬੰਦੇ ਸੀ, ਇੱਕ ਸੰਤ ਪਿੰਡ ਦੇ ਬਾਹਰ ਬਾਹਰ ਰਿਹਾ ਕਰਦੇ ਸੀ, ਪੰਚਾਇਤ ਇਕੱਠੀ ਹੋਈ, ਬਾਬਾ ਜੀ ਕੋਲ ਚਲੀ ਗਈ, ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਪਾਣੀ ਪੀਣਾ ਬਹੁਤ ਮੁਸ਼ਕਲ ਹੋ ਗਿਆ, ਬਦਬੂ ਆਉਂਦੀ ਆ ਪਾਣੀ ਚੋਂ। ਕਹਿਣ ਲੱਗੇ ਕੀ ਹੋ ਗਿਆ ਪਾਣੀ ਚ? ਮਹਾਰਾਜ ਕੋਈ ਜਾਨਵਰ ਗਿਰ ਗਿਆ। ਉਹ ਕਹਿੰਦੇ 1000 ਡੋਲ ਕੱਢ ਦੋ ਬਾਹਰ ਸੁੱਟ ਦੋ। 1000 ਡੋਲ ਪਾਣੀ ਦਾ ਕੱਢ ਕੇ ਬਾਹਰ ਸੁੱਟ ਦਿੱਤਾ ਤੇ ਖੂਹ ਖਾਲੀ ਹੋ ਗਿਆ, ਰੇਤਾ ਨਿਕਲਿਆ ਆਇਆ। ਉਹਦੇ ਬਾਅਦ ਹੌਲੀ ਹੌਲੀ ਪਾਣੀ ਫੇਰ ਆਇਆ। ਇੱਕ ਦਿਨ ਪਾਣੀ ਕੁਛ ਠੀਕ ਲੱਗਿਆ, ਦੂਜੇ ਦਿਨ ਫੇਰ ਬਦਬੂ ਫੈਲ ਗਈ। ਫੇਰ ਸੰਤਾਂ ਕੋਲ ਗਏ, ਕਹਿੰਦੇ ਭਾਈ 1000 ਡੋਲ ਨਾਲ ਨਹੀਂ ਹੋਇਆ, 2000 ਡੋਲ ਕੱਢ ਦੋ ਬਾਹਰ। ਫੇਰ ਪਾਣੀ ਕਢਵਾ ਦਿੱਤਾ, ਫੇਰ ਵੀ ਪਾਣੀ ਸਾਫ ਨਾ ਹੋਇਆ। ਫੇਰ ਮਹਾਂਪੁਰਸ਼ਾਂ ਕੋਲ ਗਏ, ਕਹਿੰਦੇ ਕੀ ਗੱਲ ਪਾਣੀ ਮੁੱਕ ਜਾਂਦਾ? ਕਹਿੰਦੇ ਮੁੱਕ ਜਾਂਦਾ ਜੀ, ਬਸ ਤਾਂ ਠਹਿਰ ਕੇ ਫੇਰ 1000 ਡੋਲ ਕਰ ਲਓ। ਕਹਿੰਦੇ ਚਲੋ ਐਤਕੀ 3000 ਕਰ ਲਓ। 3000 ਕੱਢਿਆ, ਪਾਣੀ ਸਾਫ਼ ਨਾ ਹੋਇਆ। ਮਹਾਂਪੁਰਸ਼ ਕਹਿਣ ਲੱਗੇ ਜਦੋਂ ਪਾਣੀ ਕੱਢੋ ਉਸ ਵੇਲੇ ਸਾਨੂੰ ਬੁਲਾ ਦੇ। ਖੂਹ ਸੁੱਕ ਗਿਆ ਤੇ ਮਹਾਂਪੁਰਸ਼ਾਂ ਨੂੰ ਬੁਲਾ ਲਿਆ ਕਿ ਮਹਾਰਾਜ ਹੁਣ ਤਾਂ ਪਾਣੀ ਹੈ ਨਹੀਂ। ਉਹਨਾਂ ਨੇ ਹੇਠਾਂ ਦੇਖਿਆ, ਕਹਿਣ ਲੱਗੇ ਵੀ ਇਹ ਵੀ ਸਿੱਧਾ ਹੀ ਬੰਦਾ ਹੈ, ਪਾਣੀ ਤਾਂ ਕੱਢੀ ਜਾਂਦੇ ਨੇ, ਮਰੀ ਹੋਈ ਬਿੱਲੀ ਨੂੰ ਨਹੀਂ ਕੱਢਦੇ। ਕਹਿੰਦੇ ਇੱਕ ਬੰਦਾ ਖੂਹ ਚ ਵੜੋ, ਇਹ ਬਿੱਲੀ ਨੂੰ ਬਾਹਰ ਕੱਢੋ। ਪਾਣੀ ਕੱਢਿਆ ਹੋਇਆ ਹੀ ਸੀ ਸਾਫ, ਉਹਦੇ ਬਾਅਦ ਬੜਾ ਪਿਓਰ ਪਾਣੀ ਆ ਗਿਆ। ਸੋ ਮਤਲਬ ਇਹ ਹੈ ਵੀ ਅਸੀਂ ਇੱਕ ਪਾਸੇ ਤਾਂ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹਾਂ, ਵਾਹਿਗੁਰੂ ਨੂੰ ਮਿਲਣ ਵਾਸਤੇ ਸਾਡਾ ਜਿਹੜਾ ਚੋਲਾ ਹੈ ਸਰੀਰ ਰੂਪੀ, ਸੂਕਸ਼ਮ ਸਰੀਰ ਰੂਪੀ, ਕਾਰਨ ਸਰੂਪ ਰੂਪੀ, ਉਹ ਤਾਂ ਬਿਲਕੁਲ ਪਵਿੱਤਰ ਹੋਣਾ ਚਾਹੀਦਾ। ਉਹ ਮੈਲਾ ਹੁੰਦਾ, ਬਦਬੂਦਾਰ ਹੁੰਦਾ, ਵੈਰ ਭਾਵ ਨਾਲ, ਵਿਰੋਧ ਭਾਵ ਨਾਲ, ਨਿੰਦਿਆ ਦੇ ਨਾਲ, ਚੂਲੀਆਂ ਦੇ ਨਾਲ, ਈਰਖਾ ਦੇ ਨਾਲ, ਤ੍ਰਿਸ਼ਨਾ ਦੇ ਨਾਲ। ਉਹ ਜਿੰਨੀ ਦੇਰ ਤੱਕ ਸਾਡੇ ਅੰਦਰ ਪਈਆਂ ਇਹ ਚੀਜ਼ਾਂ, ਉਨੀ ਦੇਰ ਤੱਕ ਸਾਡੀ ਬਾਹਰਲੀ ਖੂਬਸੂਰਤੀ ਕੋਈ ਮਾਇਨੇ ਨਹੀਂ ਰੱਖਦਾ, ਬਾਹਰਲਾ ਭੇਸ ਮਾਇਨੇ ਨਹੀਂ ਰੱਖਦਾ, ਕਿਉਂਕਿ ਅੰਦਰੋਂ ਤਾਂ ਬਦਬੂਦਾਰ ਚੀਜ਼ਾਂ ਪਈਆਂ। ਇਹ ਮਹਾਰਾਜ ਕਹਿੰਦੇ ਕੀ ਸਮਝਦਾ ਤੂੰ? ਇਸ ਤਰ੍ਹਾਂ ਪਰਮੇਸ਼ਰ ਨਹੀਂ ਮਿਲਿਆ ਕਰਦਾ, ਕਿਉਂਕਿ ਤੇਰਾ ਜਿਹੜਾ ਚੋਲਾ ਹੈ ਉਹ ਗੰਦਾ ਹੈ, ਬਦਬੂਦਾਰ ਹੈ, ਉਹ ਪਾਉਂਦਾ ਨਹੀਂ ਹੈ ਤੇਰੇ ਪਿਆਰੇ ਨੂੰ। ਤੇਰਾ ਚੋਲਾ ਨਾ ਕੰਤ ਰੂਹ ਪਾਰੇ, ਮਾਇਆ ਵਾਲੇ ਰੰਗ ਰੰਗਿਆ, ਚੋਲਾ ਕੰਤ ਰੂਹ ਪਾਰੇ, ਮਾਇਆ ਵਾਲੇ ਰੰਗ ਰੰਗਿਆ। Thank you. ਸਵਾਲ ਆ ਗਿਆ ਚੋਲੇ ਦਾ ਵੀ ਪਹਿਲਾਂ ਜਿਹੜਾ ਚੋਲਾ ਨਾ ਇਹ ਨੀ ਪਾਉਂਦਾ, ਉਹਨੂੰ ਦੇਖਣਾ ਨੀ ਚਾਹੁੰਦਾ, ਇਸ ਕਿਸ ਤਰ੍ਹਾਂ ਦੇ ਨਾਲ ਸੇਜ ਤੇ ਚਲੀ ਜਾਏਗੀ ਇਸਤਰੀ, ਜਾਂ ਉਹ ਚਾਹੁੰਦਾ ਹੀ ਨਹੀਂ ਹੈ ਬਦਬੂ ਮਾਰਦੀਆਂ ਦੇ ਵਿੱਚੋਂ। ਮਹਾਰਾਜ ਕਹਿੰਦੇ ਮਾਇਆ ਦੇ ਰੰਗ ਚ ਰੰਗ ਲਿਆ ਤਾਂ ਪਿਆਰ ਦੇ ਰੰਗ ਨਾਲ ਨੀ ਰੰਗਿਆ। ਜੇ ਕਿਤੇ ਇਹਦੀ ਥਾਂ ਤੇ ਤੂੰ ਪਿਆਰ ਦੇ ਰੰਗ ਨਾਲ ਰੰਗ ਲੈਂਦਾ ਨਾ ਤਾਂ ਇਹਦੇ ਵਿੱਚ ਮੈਂ ਐਸੀ ਸੁਗੰਧੀ ਉੱਠਣੀ ਸੀ ਤਾਂ ਇਕੰਤ ਨੂੰ ਪਾ ਜਾਣਾ ਸੀ, ਕਿਉਂਕਿ ਉਹਨੂੰ ਪਿਆਰ ਪਾਉਂਦਾ, ਹੋਰ ਕੁਛ ਪਾਉਂਦਾ ਨੀ। ਮਾਇਆ ਦਾ ਰੰਗ ਜਿਹੜਾ ਕਾਮ ਦਾ, ਕ੍ਰੋਧ ਦਾ, ਲੋਭ ਮੋਹ ਹੰਕਾਰ, ਈਰਖਾ, ਨਿੰਦੀ ਨਿੰਦਿਆ, ਚੁਗਲੀ, ਵਕੀਲੀ, ਆਸਾ, ਤ੍ਰਿਸ਼ਨਾ, ਮਨਸ਼ਾ ਵਗੈਰਾ ਅਨੇਕਾਂ ਚੀਜ਼ਾਂ ਨੇ ਜਿਹੜੀਆਂ ਦੁਰਗੰਧ ਫੈਲਾਉਂਦੀਆਂ ਨੇ। ਇਹਦੇ ਮੁਕਾਬਲੇ ਦੇ ਉੱਤੇ ਜੋ ਪਿਆਰ ਦਾ ਚੋਲਾ ਹੈ, ਪਿਆਰ ਵਿੱਚ ਧੀਰਜ ਹੈ, ਪਿਆਰ ਵਿੱਚ ਖਿਮਾ ਹੈ, ਪਿਆਰ ਵਿੱਚ ਦਿਆ ਹੈ, ਪਿਆਰ ਵਿੱਚ ਸੱਤ ਹੈ, ਸੰਤੋਖ ਹੈ, ਪਿਆਰ ਵਿੱਚ ਬੋਲੀ ਮਿੱਠੀ ਹੈ, ਪਿਆਰ ਵਿੱਚ ਚਰਿੱਤਰ ਉੱਚਾ ਹੈ, ਸੌਚ ਹੈ, ਪਿਆਰ ਦੇ ਅੰਦਰ ਮਨ ਵੀ ਸੁੱਚਾ ਹੈ, ਬੋਲੀ ਵੀ ਸੁੱਚੀ ਹੈ, ਤਨ ਵੀ ਸੁੱਚਾ ਹੈ। ਪਿਆਰ ਦੀ ਸੁਗੰਧੀ ਨਾਲ ਜੇ ਇਹ ਰੰਗਿਆ ਹੋਵੇ ਤਾਂ ਇਹ ਚੋਲਾ ਭਾ ਜਾਂਦਾ ਪਰਮੇਸ਼ਰ ਨੂੰ। ਸਿੱਧੀਆਂ ਗੱਲਾਂ ਨੇ ਮਹਾਰਾਜ ਜੀ, ਹੈ ਮਿਸਾਲ ਇਸਤਰੀ ਪੁਰਸ਼ ਦੀ ਲਈ ਹੈ ਤੇ ਨਾਲ ਗੱਲ ਰੱਬ ਦੀ ਤੇ ਜੀਵ ਦੀ ਗੱਲ ਹੋ ਰਹੀ ਹੈ। ਬਈ ਜੀਵ ਦੇ ਅੰਦਰ ਜੇ ਮਾੜੀਆਂ ਕੁਆਲਿਟੀਜ਼ ਨੇ ਉਹ ਤਾਂ ਪਰਮੇਸ਼ਰ ਨੂੰ ਪਾਉਂਦੀਆਂ ਨਹੀਂ ਹੈ, ਜੇ ਅੱਛੀਆਂ ਨੇ ਫਿਰ ਪਰਮੇਸ਼ਰ ਨੂੰ ਭਾ ਜਾਂਦੀਆਂ। ਸੰਸਾਰ ਕੀ ਹੈ, ਸੰਸਾਰ ਚਾਹੁੰਦਾ ਹੀ ਨਹੀਂ ਵੀ ਰੱਬ ਨੂੰ ਅਸੀਂ ਤਾਂ ਮਿਲਣਾ ਹੀ ਨਹੀਂ, ਕੀ ਕਰਨਾ ਰੱਬ ਨੂੰ ਮਿਲ ਕੇ, ਕੋਈ ਮਤਲਬ ਇਹ ਨਹੀਂ ਹੈ ਇਹਨਾਂ ਦਾ ਪਰਮੇਸ਼ਰ ਨੂੰ ਮਿਲਣ ਦਾ। ਲਗਨ ਹੋਵੇ ਸਹੀ, ਹਾਲਤ ਹੋਵੇ ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਕਰ ਆਰਾਮ, ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ। ਟੋਲ ਅਨੰਤ ਜਿਨ੍ਹਾਂ ਦੀ ਬਸਲਾਂ ਉਰੇ ਮੁਕਾਮ ਨਾ ਕੋਈ, ਚਾਰ ਪਏ ਨਿਤਰੇ। ਉਹ ਲਗਨ ਵਾਲਿਆਂ ਦੀ ਬਾਤ ਹੈ, ਸੰਸਾਰ ਲਗਨ ਵਾਲਾ ਨਹੀਂ ਹੈ। ਸੰਸਾਰ ਆਪਣੀ ਮੌਜ ਦੇ ਵਿੱਚ ਆਪਣੀ ਮਰਜ਼ੀ ਦਾ ਮਾਲਕ ਹੈ, ਮੰਗਦਾ ਪਰਮੇਸ਼ਰ ਤੋਂ, ਪਰਮੇਸ਼ਰ ਦੇ ਹੀ ਜਾਂਦਾ। ਲੇਕਿਨ ਪਰਤਵਾਂ ਪਿਆਰ ਨਹੀਂ ਰੱਬ ਨੂੰ ਕਰਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਨਾਲ ਨਹੀਂ ਬਣਦੀ। ਪਰਮੇਸ਼ਰ ਨਾਲ ਜੇ ਤੈਅ ਬਣਾਉਣੀ ਹੈ ਤਾਂ ਸ਼ਿੰਗਾਰ ਬਣਾ ਲੈ ਵਧੀਆ, ਆਪੇ ਹੀ ਖਿੱਚਿਆ ਜਾਵੇਗਾ, ਜਦ ਸੋਹਣਾ ਲੱਗੇਗਾ ਤੈਨੂੰ ਖਿੱਚ ਲੈਣਾ। ਕਿਹਾ ਜਾ ਸ਼ਿੰਗਾਰ ਬਣਾਈਏ ਵੀ ਗਹਿਣੇ ਪਾਈਏ, ਗਹਿਣਿਆਂ ਦੇ ਵਿੱਚ ਹੀਰੇ ਜਵਾਹਰਾਤ ਲੱਗੇ ਹੋਣ, ਝਿਲਮਿਲ ਝਿਲਮਿਲ ਕਰਦੇ ਹੋਣ, ਲਾਲ ਮੱਥੇ ਦੇ ਉੱਤੇ ਲੜਕਦੇ ਹੋਣ, ਦੁੱਗਣਾ ਚੌਗਣਾ ਲਾਲੀ ਵਾਲਾ ਰੰਗ ਕਰ ਦਿੰਦੇ ਹੋਣ ਚਿਹਰੇ ਦਾ, ਵਸਤਰ ਬਹੁਤ ਹੀ ਸੋਹਣੇ ਪਾਈਏ, ਖਾਸ ਵੇਸ਼ਭੂਸ਼ਣ ਬਣਾਈਏ ਵੀ ਤਾਂ ਪਾਉਂਦਾ। ਮਹਾਰਾਜ ਕਹਿੰਦੇ ਨਾ, ਇਹ ਗੱਲਾਂ ਰੱਬ ਤੋਂ ਬਹੁਤ ਦੂਰ ਨੇ। ਭੇਖਦਾ ਰੱਬ ਨੂੰ ਬਿਲਕੁਲ ਹੀ ਨਹੀਂ, ਇੱਕ ਪਰਸੈਂਟ ਵੀ ਬਹੁਤਾ ਹੈ। 0.01% ਵੀ ਭੇਖ ਪਰਮੇਸ਼ਰ ਨੂੰ ਰਜਾਉਂਦਾ ਨਹੀਂ ਹੈ। ਲੋਕਾਂ ਵੇਹੋ ਸੂਹ ਵੀ ਸੂਹਾ ਬੇਸ ਕਰੀ, ਬੇਸੀ ਸਹੁ ਨਾ ਪਾਈ ਹੈ, ਉਹ ਕਰ ਕਰ ਬੇਸ ਰਹੇ। ਮਹਾਰਾਜ ਕਹਿੰਦੇ ਜੀ ਬੇਸਾਂ ਨਾਲ ਵੀ ਕਦੇ ਰੱਬ ਮਿਲਦਾ? ਆਪਣੀ ਜਮਾਤ ਦੇ ਵਿੱਚ ਤੂੰ ਫੌਜ ਦਾ ਜਿਵੇਂ ਵਰਤੀ ਹੈ, ਇਸ ਤਰ੍ਹਾਂ ਕੋਈ ਸੈਲਫ ਡਿਸਿਪਲਿਨ ਵਾਸਤੇ ਜਾਂ ਆਈਡੈਂਟੀਫਿਕੇਸ਼ਨ ਵਾਸਤੇ ਤੂੰ ਭੇਖ ਕਰ ਰਿਹਾ, ਰੱਬ ਨਾਲ ਇਹਦਾ ਸੰਬੰਧ ਨਹੀਂ ਹੈ। ਰੱਬ ਨਾਲ ਸੰਬੰਧ ਅੰਦਰਲਾ, ਕਿਉਂਕਿ ਸੂਕਸ਼ਮ ਚੀਜ਼ ਹੈ, ਉਹਨੂੰ ਸੂਕਸ਼ਮ ਚੀਜ਼ਾਂ ਦਾ ਭੇਖ ਪਾਉਂਦਾ। ਮਹਾਰਾਜ ਕਹਿੰਦੇ ਜੇ ਤੈਂ ਕਰਨਾ ਹੀ ਹੈ ਤਾਂ ਪੈਕੀਆਂ ਦੇ ਸਲਾਈਆਂ ਲੈਣੀ ਪਾਮ ਕਰ ਸਿੰਗਾ ਅਦਬ ਦੀਆਂ ਤਾਂ ਸਲਾਈਆਂ ਪਾ ਅੱਖਾਂ ਦੇ ਵਿੱਚ, ਤੇ ਜਿਹੜਾ ਪਿਆਰ ਹੈ ਇਹਦਾ ਸ਼ਿੰਗਾਰ ਕਰ, ਤਾਂ ਪਰਮੇਸ਼ਰ ਤੈਨੂੰ ਮਿਲ ਜਾਏਗਾ। ਕਿਉਂਕਿ ਪਿਆਰ ਤੇ ਬਗੈਰ, ਪਿਆਰ ਦਾ ਹੀ ਸੰਬੰਧ ਹੈ ਸਾਡਾ ਰੱਬ ਨਾਲ, ਗਿਆਨ ਦਾ ਸੰਬੰਧ ਨਹੀਂ ਹੈ। ਗਿਆਨ ਦਿਮਾਗ ਦਾ ਵਿਸ਼ਾ ਹੈ, ਪਿਆਰ ਪਿਆਰ ਹਿਰਦੇ ਦਾ ਵਿਸ਼ਾ। ਵਾਹਿਗੁਰੂ ਹਿਰਦੇ ਦੀ ਬਾਤ ਮੰਨਦਾ, ਦਿਮਾਗ ਦੀ ਨਹੀਂ ਮੰਨਦਾ। ਅਕਲ ਵਾਹਿਗੁਰੂ ਦੇ ਦਰ ਤੇ ਨਹੀਂ ਪਹੁੰਚਿਆ ਕਰਦੀ, ਜਿਹਨਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ। ਤੇ ਕਹਿੰਦੇ ਸਾਨੂੰ ਝੂਮਣੀਆਂ ਆਉਂਦੀਆਂ ਨੇ, ਰਸ ਦੇ ਵਿੱਚ ਅਸੀਂ ਮਖਮੂਰ ਹੋ ਗਏ ਉਸ ਥਾਂ ਚ। ਕਹਿੰਦੇ ਜਦੋਂ ਸਾਨੂੰ ਅਕਲ ਵਾਲੇ ਨੇ ਦੇਖਿਆ, ਦਿਮਾਗ ਵਾਲੇ ਨੇ ਦੇਖਿਆ, ਪੜ੍ਹੇ ਹੋਏ ਨੇ ਦੇਖਿਆ, PhD ਨੇ ਦੇਖਿਆ, DLIT ਨੇ ਦੇਖਿਆ, ਉਹ ਕਹਿੰਦਾ ਉਹ ਪ੍ਰੇਮੀਆਂ ਤੂੰ ਤਾਂ ਬੜਾ ਉਲਟ ਰਸਤੇ ਪਿਆ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਟੋਲਾ ਆਖਦਾ ਏ। ਮਾਰੇ ਗਏ ਜਿੰਨਾ ਬੁੱਧੀ ਪਾਰ ਲਾਈਆਂ ਯਾਰੀਆਂ, ਬੁੱਧੀ ਤੋਂ ਪਰੇ ਤਾਂ ਕੋਈ ਹੈ ਹੀ ਨਹੀਂ। ਉਹ ਮਰ ਗਏ ਸਾਰੇ ਜਿਨ੍ਹਾਂ ਨੇ ਬੁੱਧੀ ਤੋਂ ਪਾਰ ਜਾ ਕੇ ਆਪਣੇ ਜੀਵਨ ਦੇ ਵਿੱਚ ਵਰਤੋਂ ਕੀਤੀ। ਉਹ ਕਹਿਣ ਲੱਗੇ ਮਰੀਏ ਜੰਮੀਏ ਸਾਨੂੰ ਨਹੀਂ ਇਹਨਾਂ ਗੱਲਾਂ ਦੀ ਪਰਵਾਹ। ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਅਸੀਂ ਤਾਂ ਬਲਬਲੇ ਦੇ ਦੇਸ਼ ਵਿੱਚ ਪਹੁੰਚ ਕੇ ਬੁੱਧੀ ਮੰਡਲ ਨੂੰ ਛੱਡ ਕੇ, ਸਾਨੂੰ ਨਹੀਂ ਬੁੱਧੀ ਮੰਡਲ ਦੀ ਲੋੜ ਹੈ, ਅਸੀਂ ਆਤਮਕ ਮੰਡਲ ਵਿੱਚ ਪਹੁੰਚ ਕੇ ਆਤਮ ਆਨੰਦ ਦੇ ਵਿੱਚ ਦਿਨ ਰਾਤ ਤਾਰੀਆਂ ਲਾ ਰਹੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਨੂੰ ਪਿਆਰ ਪਾਉਂਦਾ, ਹੋਰ ਨੀ ਕੋਈ ਚੀਜ਼ ਪਾਉਂਦੀ। ਨਾਮਦੇਵ ਜੀ ਦੇ ਘਰ ਨੂੰ ਅੱਗ ਲੱਗ ਗਈ, ਲੋਕਾਂ ਨੇ ਸਮਾਨ ਬਚਾ ਲਿਆ। ਨਾਮਦੇਵ ਜੀ ਨੂੰ ਖਬਰ ਹੋਈ ਵੀ ਘਰ ਨੂੰ ਅੱਗ ਲੱਗੀ ਹੈ, ਬਾਹਰ ਬੈਠੇ ਸੀ ਇਕਾਂਤ ਥਾਂ ਦੇ ਉੱਤੇ, ਕਿਉਂਕਿ ਭਜਨ ਕਰਨ ਵਾਲੇ ਪੁਰਾਣਿਆਂ ਜ਼ਮਾਨਿਆਂ ਚ, ਅੱਜ ਕੱਲ੍ਹ ਨਹੀਂ, ਪੁਰਾਣੇ ਜ਼ਮਾਨਿਆਂ ਚ। ਮੈਂ ਤਾਂ ਕਹਿੰਦਾ ਆਬਾਦੀ ਇਹਦੇ ਨਾਲੋਂ, ਜਦੋਂ ਨਾਮਦੇਵ ਜੀ ਗੱਲ ਕਰਦੇ ਨੇ, ਜਦ ਇਹਦੇ ਨਾਲੋਂ 50 ਗੁਣਾ ਘੱਟ ਸੀ, ਕੁਝ ਲੱਖਾਂ ਦੀ ਗਿਣਤੀ ਸੀ, ਆਬਾਦੀ ਬਹੁਤੀ ਨਹੀਂ ਸੀਗੀ। ਗੁਰੂ ਮਹਾਰਾਜ ਵੇਲੇ ਵੀ ਬਹੁਤ ਥੋੜੀ ਸੀ। ਅੱਜ ਮੈਂ ਪੜ੍ਹਦਾ ਹੁੰਦਾ, ਉਹ ਸਾਨੂੰ ਇਹ 1921 ਦੀ ਫਿਗਰ ਪੜਾਇਆ ਕਰਦੇ ਸੀ ਬਈ ਹਿੰਦੁਸਤਾਨ ਜਿਹੜਾ ਪੂਰਾ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼ ਵਿੱਚ, ਬਰਮਾ ਦਾ ਸਾਰਾ ਹੀ ਹੁੰਦਾ ਇਹ। ਬਾਅਦ ਚ ਕੱਢਿਆ ਸੀ ਬਰਮਾ, ਅੱਡ ਕੱਢਦਾ ਲੰਕਾ, ਅੱਡ ਕੱਢਦਾ ਪਹਿਲਾਂ, ਸਾਰਾ ਹੀ ਇਕੱਠਾ ਟਾਈਮ। ਇਹਦੀ ਆਬਾਦੀ ਕਿੰਨੀ ਹੁੰਦੀ? 21 ਕਰੋੜ। ਥੋੜੀ ਆਬਾਦੀ ਹੁੰਦੀ ਜਦੋਂ ਨਾਮਦੇਵ ਜੀ ਸੀ, ਹੋਰ ਬਹੁਤ ਉਹ ਤਾਂ ਲੱਖਾਂ ਵਿੱਚ ਹੋਣੀਆਂ, ਕਰੋੜਾਂ ਚ ਨਹੀਂ, ਅੱਧਾ ਕਰੋੜ ਹੋਣਾ, ਜਿਵੇਂ ਅਮਰੀਕਾ ਦੀ, ਕੈਨੇਡਾ, ਆਸਟ੍ਰੇਲੀਆ ਦੀ ਆਬਾਦੀ ਹੈ। ਉਹ ਘਰ ਨੂੰ ਅੱਗ ਲੱਗ ਗਈ ਆਪਦੇ। ਉਸ ਵੇਲੇ ਜਿਹੜੇ ਸਤੈਸ਼ੀ ਸੀ ਉਹ ਨੱਠ ਕੇ ਆਏ, ਵਿੱਚੋਂ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ, ਇੱਕ ਪਾਸੇ ਰੱਖ ਲਿਆ। ਨਾਮਦੇਵ ਜੀ ਨੂੰ ਜਾ ਕੇ ਦੱਸਤਾ, ਕਿਉਂਕਿ ਨਾਮਦੇਵ ਜੀ ਗੁਪਤ ਥਾਂ ਤੇ ਬੈਠੇ ਸੀ। ਮੈਂ ਬੇਨਤੀ ਕਰਦਾ ਸੀ ਕਿ ਪਹਿਲੇ ਜ਼ਮਾਨੇ ਚ ਆਬਾਦੀ ਘੱਟ ਹੁੰਦੀ, ਲੋਕਾਂ ਦੀ ਮਰਿਆਦਾ ਹੁੰਦੀ ਸੀ। ਜਿਸ ਥਾਂ ਦਾ ਪਾਣੀ ਰੁੜ ਕੇ ਟੋਬੇ ਜਾਂ ਸਰੋਵਰ ਵਿੱਚ ਜਾ ਕੇ ਪਵੇ, ਉਸ ਥਾਂ ਦੇ ਉੱਤੇ ਬੰਦੇ ਟੋਇਲਟ ਟੱਟੀ ਪਿਸ਼ਾਬ ਵਾਸਤੇ ਨਹੀਂ ਸੀ ਬੈਠਿਆ ਕਰਦੇ, ਨਾ ਪਿਸ਼ਾਬ ਕਰਦੇ ਸੀ ਨਾ ਟੱਟੀ ਜਾਂਦੇ ਸੀ। ਬਹੁਤ ਮਰਿਆਦਾ ਪੁਰਸ਼ੋਤਮ ਲੋਕ ਹੁੰਦੇ, ਸ਼ੁੱਧ ਵਿਰਤੀਆਂ ਹੁੰਦੀਆਂ। ਉਹ ਨਹੀਂ ਸੀ ਜਾਂਦੇ ਉਹਨਾਂ ਥਾਵਾਂ ਤੇ ਹੀ ਨਹੀਂ ਸੀ ਜਾਂਦੇ, ਹੋਰ ਅਨੇਕਾਂ ਉਹਨਾਂ ਦੇ ਮਰਿਆਦਾ ਸੀ ਇਹਨਾਂ ਗੱਲਾਂ ਚ ਵੀ। ਸੋ ਉਹ ਪਾਣੀ ਸ਼ੁੱਧ ਹੁੰਦਾ, ਵਾਤਾਵਰਨ ਸ਼ੁੱਧ ਹੁੰਦਾ, ਤੇ ਜਿੱਥੇ ਕੋਈ ਸੋਹਣਾ ਥਾਂ ਦੇਖਦੇ ਸੀ ਭਜਨ ਕਰਨ ਵਾਲੇ, ਉੱਥੇ ਅੰਦਰੋਂ ਹੀ ਆਵਾਜ਼ ਆਉਂਦੀ ਸੀ, ਬਹਿ ਜਾ ਭਜਨ ਕਰ, ਇਹ ਜੁੜਨ ਵਾਲਾ ਥਾਂ ਹੈ। ਉਹ ਬਹਿ ਜਾਇਆ ਕਰਦੇ ਸੀ। ਮਹਾਰਾਜ ਜੀ ਕਹਿੰਦੇ ਅਸੀਂ ਸਲੋਗਲੇ ਗਏ, ਬੜੇ ਬੜੇ ਆਦਮੀ ਜੱਜ ਵਗੈਰਾ ਤੇ ਬੜੇ ਸੈਕਟਰੀ ਵਗੈਰਾ ਮਹਾਰਾਜ ਜੀ ਦੇ ਨਾਲ ਸੀਗੇ, ਸ਼ੁਰੂ ਸ਼ੁਰੂ ਦੀ ਬਾਤ ਹੈ। ਉਹ ਕਹਿੰਦੇ ਸਾਡਾ ਹਰ ਥਾਂ ਜੀ ਕਰੀ ਜਾਵੇ, ਥੋੜੀ ਜਿਹੀ ਦੇਰ ਬਾਅਦ ਅਸੀਂ ਬਹਿ ਜਾਈਏ, ਬਹਿੰਦੇ ਹੀ ਸੁਰਤਾਂ ਉੱਪਰ ਉੱਠ ਜਾਵੇ। ਉਹ ਖੜੇ ਰਹਿਣ, ਫੇਰ ਕਹਿਣ ਬਈ ਮਹਾਰਾਜ ਅੱਗੇ ਜਾਣਾ ਹੈ ਆਪਾਂ। ਕਹਿੰਦੇ ਉਹ ਥਾਂ ਮੱਲੋ ਮੱਲੀ ਖਿੱਚਦਾ ਸੀ। ਸੋ ਉਹ ਸਮੇਂ ਐਸੇ ਸੀ, ਹੁਣ ਨਹੀਂ ਹੈ, ਕਿਤੇ ਬੈਠਣ ਨੂੰ ਥਾਂ ਹੀ ਨਹੀਂ ਹੈ, ਕਿਤੇ ਜਿੱਥੇ ਬੈਠੋ ਉੱਥੇ ਹੀ ਗੰਦ ਪਿਆ। ਸੋ ਉਸ ਵੇਲੇ ਆਪ ਬਾਹਰ ਬੈਠੇ ਸੀ, ਆਤਮ ਆਨੰਦ ਦੇ ਵਿੱਚ ਉੱਚੀਆਂ ਅਟਾਰੀਆਂ ਲੈ ਰਹੇ ਸੀ, ਘਰ ਨੂੰ ਅੱਗ ਲੱਗ ਗਈ, ਪੜੋਸੀਆਂ ਨੇ ਸਮਾਨ ਬਚਾ ਲਿਆ, ਹਿਤੈਸ਼ੀਆਂ ਨੇ ਬਚਾ ਲਿਆ। ਨਾਮਦੇਵ ਨੂੰ ਖਬਰ ਹੋਈ, ਕਹਿੰਦੇ ਭਗਤ ਜੀ ਤੁਸੀਂ ਤਾਂ ਇੱਥੇ ਬੈਠੇ ਹੋ, ਤੁਹਾਡਾ ਘਰ ਤਾਂ ਜਲ ਗਿਆ ਸਾਰਾ। ਕਹਿੰਦੇ ਸਾਰਾ ਜਲ ਗਿਆ? ਕਹਿੰਦੇ ਨਹੀਂ, ਸਮਾਨ ਬਚਾਇਆ ਹੈ। ਉਹ ਆਪਣੀ ਮੌਜ ਵਿੱਚ ਉਸੇ ਲਟਕ ਵਿੱਚ ਚੁੱਤਰ ਪਏ, ਕਿਉਂਕਿ ਆਤਮ ਚਿੰਤਨ ਕਰ ਰਹੇ ਸੀ। ਜਿਸ ਵਕਤ ਉੱਥੇ ਆਉਂਦੇ ਨੇ ਤਾਂ ਲਾਟਾਂ ਨਿਕਲ ਰਹੀਆਂ ਨੇ, ਨਮਸਕਾਰ ਕਰੀ ਨਾਮਦੇਵ ਨੇ, ਹੇ ਪ੍ਰਭੂ ਅੱਜ ਤੇਰਾ ਦਰਸ਼ਨ ਹੋਰ ਰੂਪ ਚ ਹੋ ਰਿਹਾ ਹੈ, ਚਲੋ ਠੀਕ ਹੈ, ਦਰਸ਼ਨ ਤਾਂ ਤੇਰਾ ਹੈ, ਪਰ ਆ ਅਣਜਾਣ ਬੰਦਿਆਂ ਨੇ ਤੇਰੀ ਫਰਾਕ ਤੇਰੇ ਮੂਹਰਿਓਂ ਖਿੱਚ ਲਈ, ਇਹ ਕਹਿ ਕੇ ਮੰਜੇ ਚੱਕ ਚੱਕ ਕੱਪੜੇ ਜਿਹੜੇ ਵਿਚਾਏ ਸੀ ਉਹ ਸਾਰੇ ਸੁੱਟਣੇ ਸ਼ੁਰੂ ਕਰ, ਬਥੇਰੇ ਹਟਾਉਂਦੇ ਨਾਮਦੇਵ ਨੂੰ। ਨਾਮਦੇਵ ਕਹਿੰਦਾ ਨਹੀਂ, ਆਪੇ ਪਾਲ ਆਪੇ ਪਵਨਾ ਜਾਰੇ ਖਸਮ ਤਾਂ ਰੱਖੇ ਕਰ, ਪ੍ਰਭੂ ਜੀ ਆ ਹੋਰ ਛੱਡ ਲਓ, ਆਹ ਵੀ ਛੱਡ ਲਓ, ਆਹ ਵੀ ਛੱਡ ਲਓ, ਕਿਉਂਕਿ ਜਿਸ ਰੂਪ ਚ ਤੁਸੀਂ ਆਏ ਹੋ ਅਗਨ ਦੇਵ ਤੇ ਇਹਦੀ ਭੁੱਖ ਨੀ ਕਦੇ ਵੀ ਮਿਟਿਆ ਕਰਦੀ, ਇਹਨੂੰ ਤਾਂ ਜਿੰਨੀ ਖੁਰਾਕ ਦੇ ਦੋ ਦੇ ਦੋ, ਸਭ ਕੁਛ ਚੱਕ ਕੇ ਸੁੱਟ ਲਓ, ਇੱਕ ਵੀ ਚੀਜ਼ ਨਾ ਬਚੀ। ਪੜੋਸੀ ਕਹਿਣਾ ਭਾਂਡੇ ਦਾ ਬਚਾ ਲੈਂਦਾ, ਫੋਨ ਚੀਜ਼ ਦਾ ਬਚਾ ਲੈਂਦਾ। ਉਹ ਕਹਿੰਦੇ ਨਹੀਂ, ਮੇਰੇ ਪ੍ਰਭੂ ਨੂੰ ਭੁੱਖ ਲੱਗੀ ਹੋਈ ਸੀ। ਉਹ ਐਵੇਂ ਨਹੀਂ ਸੀ ਕਹਿੰਦਾ, ਸੱਚੀ ਮਿੱਟੀ ਭਾਵ ਚ ਗੱਲ ਕਰ ਰਿਹਾ ਸੀ। ਐਵੇਂ ਹੁੰਦਾ ਤਾਂ ਅੰਦਰ ਤਾਂ ਉਹਦੇ ਫਿਕਰ ਹੋਣਾ ਸੀ, ਬਾਹਰੋਂ ਗੱਲ ਕਰਦਾ ਗਿਆਨੀਆਂ ਵਰਗੀ। ਉਹ ਭਗਤ ਜਿਹਦੇ ਕੋਲ ਦਿਲ ਹੁੰਦਾ ਨਾ, ਉਹ ਬਹੁਤਾ ਨੀ ਸੋਚਿਆ ਕਰਦਾ, ਜਿਹਦੇ ਕੋਲ ਦਿਮਾਗ ਹੁੰਦਾ ਇਹ ਹਰ ਗੱਲ ਚ ਸੋਚਦਾ, ਤਰਕ ਕਰਦਾ ਵੀ ਇਹ ਕਿਉਂ, ਇਹ ਕਾਹਤੋਂ ਹੋਇਆ, ਇਹ ਕਦ ਹੋਇਆ, ਇਹ ਕਿਵੇਂ ਹੋਇਆ। ਜਿਹੜਾ ਦੂਸਰਾ ਹੈ, ਮਿਸਾਲ ਦੇ ਤੌਰ ਤੇ ਕੰਬ ਦੇ ਦੁਆਲੇ ਵਿਗਿਆਨੀ ਖੜੇ ਨੇ, ਸਾਇੰਟਿਸਟ ਖੜੇ ਨੇ, ਐਗਰੀਕਲਚਰ ਸਾਇੰਟਿਸਟ, ਉਹ ਕਰੀ ਜਾਂਦੇ ਨੇ ਵੀ ਇਹਦੇ ਚ ਜਿਹੜੀ ਇਹਦੀ ਜੜ ਹੈ ਉਹ ਐਸੀ ਹੈ, ਇੰਨੀ ਪਤਲੀ ਹੈ, ਇੰਨੀ ਗਹਿਰੀ ਹੈ, ਇਹ ਦੂਸਰੇ ਮੁਕਾਮ ਤੱਕ ਜਾ ਸਕਦੀ ਹੈ ਜਾਂ ਨਹੀਂ ਜਾ ਸਕਦੀ ਹੈ, ਐਸੀ ਡਿਸਕਸ਼ਨ ਹੋ ਰਹੀ ਹੈ। ਫੇਰ ਹੋਣੀ ਸ਼ੁਰੂ ਹੋ ਗਈ ਬਈ ਬੰਦਾ ਕਿਵੇਂ ਬਣਿਆ। ਉਹ ਅੰਬ ਦੇ ਕੋਲ ਖੜੇ ਸੀ, ਅੰਬ ਦੀ ਗੱਲ ਕਰਨ ਲੱਗ ਗਏ ਵੀ ਇੰਨੇ ਇਹਦੇ ਤਣੇ ਚ ਕੈਲਰੀਜ਼ ਨੇ, ਇੰਨੀਆਂ ਇਹਦੇ ਚ ਦਾਖਲ ਹੁੰਦੀਆਂ ਨੇ, ਇੰਨੀਆਂ ਜਾਇਆ ਚਲੀਆਂ ਜਾਂਦੀਆਂ, ਇੰਨੀਆਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ, ਇਹਦਾ ਬੂਟਾ ਬਣਦਾ ਤੇ ਫੇਰ ਅੰਬ ਲੱਗਦਾ, ਅੰਬ ਲੱਗੇ ਹੋਏ ਸੀ। ਫੇਰ ਇਹ ਦੁਸ਼ਹਿਰੀ ਹੈ, ਲੰਗੜਾ ਹੈ, ਇਹੀਆਂ ਜਿਹੀਆਂ ਗੱਲਾਂ ਕਰਦੇ ਸੀ। ਇੱਕ ਬੰਦਾ ਆਇਆ, ਉਹਨੇ ਤੋੜਿਆ ਅੰਬ, ਤੋੜ ਕੇ ਚੂਪਣ ਲੱਗ ਗਿਆ। ਹੁਣ ਜਿਹੜੇ ਗਿਣਦੇ ਸੀ ਉਹਨਾਂ ਨੂੰ ਆਨੰਦ ਦੇ ਅੰਬ ਦੇ ਸਵਾਦ ਦਾ ਨਹੀਂ ਪਤਾ ਲੱਗ ਸਕਦਾ ਵੀ ਕੀ ਹੈ, ਕਿਉਂਕਿ ਉਹਨੇ ਅੰਬ ਤੋੜ ਲਿਆ। ਇਹ ਗਿਆਨੀ ਜਿਹੜੇ ਨੇ ਗਿਣਦੇ ਹੀ ਰਹਿ ਗਏ ਵੀ ਕਿਉਂ ਹੋਇਆ, ਕਦ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਇਹ ਉਹ ਇਹਨਾਂ ਗੱਲਾਂ ਚ ਨਹੀਂ ਪੈਂਦੇ। ਸੋ ਨਾਮਦੇਵ ਜੀ ਨੇ ਸਾਰਾ ਸਮਾਨ ਜਲਾ ਦਿੱਤਾ ਤੇ ਰਾਤ ਨੂੰ ਸਾਰੇ ਤਾਰਿਆਂ ਦੀ ਸ਼ਾਨ ਥੱਲੇ ਪਏ। ਸਵੇਰੇ ਹੀ ਉਹਨਾਂ ਦੇ ਨਾਨਾ ਜੀ ਨੇ ਪੈਸੇ ਦਿੱਤੇ, ਉਹ ਪੈਸਿਆਂ ਦੇ ਨਾਲ ਹੁਕਮ ਕੀਤਾ ਵੀ ਜਾ ਕੇ ਸਮਾਨ ਲਿਆਓ ਤਾਂ ਕਿ ਆਪਾਂ ਛਪਰੀ ਹੋਰ ਬਣਾ ਲਈਏ, ਸਮਾਨ ਖਰੀਦ ਲਾਂਗੇ ਬਾਅਦ ਵਿੱਚ। ਸੋ ਨਾਮਦੇਵ ਜੀ ਪੈਸੇ ਲੈ ਕੇ ਜਾਂਦੇ ਨੇ ਗਾਂ, ਸਾਧੂ ਭੁੱਖੇ ਕਈ ਦਿਨਾਂ ਦੇ ਬੈਠੇ ਨੇ, ਜਾ ਕੇ ਨਮਸਕਾਰ ਕੀਤੀ ਤੇ ਨਾਲ ਬੇਨਤੀ ਕੀਤੀ ਕਿ ਮਹਾਰਾਜ ਕੋਈ ਸ਼ਗਨ ਛਕਾਉਣ ਨੂੰ। ਕਹਿੰਦੇ ਪ੍ਰੇਮੀਆਂ, ਅਸੀਂ ਤਾਂ ਆਕਾਸ਼ ਬਿਰਤੀ ਦੇ ਮਾਲਕ ਹਾਂ, ਅਸੀਂ ਨਾ ਕੋਈ ਪੱਲੇ ਰੱਖਦੇ ਹਾਂ, ਕੋਈ ਦੇ ਜਾਂਦਾ ਪ੍ਰੇਮੀ ਤਾਂ ਛਕ ਲਈਦਾ, ਨਹੀਂ ਪਰਮੇਸ਼ੁਰ ਦਾ ਭਜਨ ਕਰੀ ਜਾਂਦਾ। ਕਹਿੰਦੇ ਹੁਣ ਕਹਿ ਦਿਨ ਹੋ ਗਏ ਛਕਿਆਂ ਨੂੰ? ਕਹਿੰਦੇ ਅੱਜ 6ਵਾਂ ਦਿਨ ਹੈ। ਉਸ ਵੇਲੇ ਮਨ ਚ ਆਇਆ, ਮਨਾ ਇਹ ਦੇਖੋ ਭੁੱਖੇ ਨੇ, ਮੈਂ ਤਾਂ ਸਮਾਨ ਖਰੀਦਣ ਜਾ ਰਿਹਾ, ਕਿਉਂ ਨਾ ਇਹਨਾਂ ਦੀ ਸੇਵਾ ਕਰ ਦੀਏ। ਜਾ ਕੇ ਬਾਜ਼ਾਰ ਚੋਂ ਸਵਾਰੀਆਂ ਦੇ ਉੱਤੇ ਰਾਸ਼ਨ ਲਿਆ ਕੇ ਉਹਨਾਂ ਨੂੰ ਦੇਤਾ। ਬਹੁਤ ਸਾਰੀ ਵੱਡੀ ਮੰਡਲੀ ਸੀ ਤੇ ਉਹਨਾਂ ਨੇ ਛਕ ਲਿਆ। ਛਕਣ ਤੋਂ ਬਾਅਦ ਇਹ ਨਾਮਦੇਵ ਇੱਕ ਪਾਸੇ ਗਿਆ, ਜਾ ਕੇ ਬੈਠ ਗਿਆ, ਭਜਨ ਦੇ ਵਿੱਚ ਬੇਤੀ ਲੱਗ ਗਈ, ਸੁਰਤੀ ਲੱਗ ਗਈ, ਫੁਰਮੇ ਸਾਰੇ ਸ਼ਾਂਤ ਕਰ ਦਿੱਤੇ। ਉਹ ਜਿਵੇਂ ਭਜਨ ਚ ਬੈਠੇ, ਇਧਰਲੇ ਪਾਸੇ ਕੀ ਹੁੰਦਾ ਕਿ ਪਰਮੇਸ਼ਰ ਨਾਮਦੇਵ ਦਾ ਘਰ ਪੁੱਛਦਾ ਹੁੰਦਾ ਵੀ ਨਾਮਦੇਵ ਦਾ ਘਰ ਕਿਹੜਾ। ਦੱਸ ਦਿੱਤਾ ਵੀ ਅੱਗ ਲੱਗੀ ਆ, ਵੀ ਨਾਮਦੇਵ ਨੇ ਸਮਾਨ ਭੇਜਿਆ, ਬੜਾ ਹੀ ਸਮਾਨ, ਵਿਚਿੱਤਰ ਸਮਾਨ ਲਿਆ ਕੇ ਲਾਉਣਾ ਸ਼ੁਰੂ ਕਰਤਾ ਤੇ ਉਹਦੇ ਬਾਅਦ ਝੌਂਪੜੀ ਬਣਾਉਣ ਲੱਗੇ, ਮਿੰਟਾਂ ਦੀ ਬਣਾ ਤੀ। ਉਹਨਾਂ ਦੀ ਇੱਕ ਪੜੋਸਣ ਸੀ, ਉਹ ਹੈਰਾਨ ਹੋ ਗਈ ਵੀ ਨਾਮਦੇਵ ਨੇ ਇੰਨੀ ਛੇਤੀ ਮਿਸਤਰੀ ਲਿਆਂਦਾ ਕਿੱਥੋਂ ਹੈ। ਉਹ ਛੱਪਰੀ ਦੇ ਵਿੱਚ ਆ ਕੇ ਖੜਦੀ ਆ ਵਾਰ ਵਾਰ, ਤੇ ਜਦੋਂ ਨਾਮਦੇਵ ਜੀ ਆਏ ਤਾਂ ਉਹਨੂੰ ਪੁੱਛਣ ਲੱਗ ਗਈ, ਕਹਿੰਦੀ ਨਾਮਦੇਵ ਜੀ ਛੱਪਰੀ ਤਾਂ ਬਹੁਤ ਵਧੀਆ ਬਣੀ ਹੈ ਤੇ ਤੂੰ ਮੈਨੂੰ ਇਹ ਦੱਸ ਵੀ ਇਹ ਮਿਸਤਰੀ ਲਿਆਂਦਾ ਕਿੱਥੋਂ? ਜੇ ਤਾਂ 4 ਆਨੇ ਦਿਹਾੜੀ ਦਿੱਤੀ ਹੈ ਨਾ, ਜਦੋਂ ਇੰਨੀ ਕੁ ਦਿਹਾੜੀ ਹੁੰਦੀ 3 ਕਾਨੇ, ਤਾਂ ਮੈਂ ਤਾਂ ਦੁੱਗਣੀ ਦੇ ਦੂੰ ਤੇਰੇ ਨੂੰ, ਮੈਂ ਦੁੱਗਣਾ ਚੁੱਗਣਾ ਵੀਰਾ, ਤੇ ਮੈਨੂੰ ਤੂੰ ਉਹਦੀ 10 ਵਾਰ ਦੇ। ਬਾਣੀ ਚਾਹੁੰਦਾ ਤੇ ਪਾੜ ਪੜੋਸਣ ਪੂਛ ਲੇ ਨਾਮਾ ਕਾਫ਼ ਸ਼ਾਨ ਸਵਾਈ ਹੋ, ਤੋ ਭਾਈ ਦੁੱਗਣੀ ਮਜ਼ੂਰੀ ਦਾਇਰ ਹੋ, ਮੌਕੋ ਬੇੜੀ ਦਿਓ ਬਤਾਈ, ਮੈਂ ਦੁੱਗਣੀ ਮਜ਼ੂਰੀ ਦਊਂ ਤੈਨੂੰ, ਮੈਨੂੰ ਬੇੜੀ ਦੀ 10 ਪਾ ਲਿਓ, ਤੇ ਨਾਲ ਮੈਨੂੰ ਇਹ ਦੱਸ ਦੇ ਬਈ ਬੇੜੀ ਜਿਹੜਾ ਹੈ ਉਹ ਤੇਰਾ ਲਿਹਾਜ਼ ਵਾਲਾ ਕਿੰਨਾ ਕੁ ਲਿਹਾਜ਼ ਵਾਲਾ। ਉਸ ਵੇਲੇ ਨਾਮਦੇਵ ਜੀ ਫਰਮਾਉਣ ਲੱਗੇ ਕਿ ਲਿਹਾਜ਼ ਵਾਲਾ, ਕਹਿੰਦੀ ਹਾਂ, ਨਾਲੇ ਇਹ ਵੀ ਦੱਸਦੀ ਵੀ ਉਹ ਰਹਿੰਦਾ ਕਿੱਥੇ ਆ, ਘਰ ਕਿੱਥੇ ਆ ਉਹਦਾ। ਉਸ ਵੇਲੇ ਨਾਮਦੇਵ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਬੀਬੀ ਇਹ ਜਿਹੜਾ ਬੇਦੀ ਹੈ ਇਹ ਆਮ ਬੇਦੀਆਂ ਵਰਗਾ ਨਹੀਂ ਹੈ, ਇਹ ਤਾਂ ਮੇਰਾ ਇੰਨਾ ਪਿਆਰਾ ਹੈ ਕਿ ਜੇ ਮੇਰੇ ਨਾਲੋਂ ਪੋਰਾਗ ਵੀ ਵਿਸਰ ਜਾਵੇ ਨਾ ਤਾਂ ਮੈਂ ਮਰਨ ਵਰਗ ਵਾਲਾ ਹੋ ਜਾਂਦਾ, ਮੇਰੇ ਪ੍ਰਾਣਾਂ ਦਾ ਆਧਾਰ ਹੈ। ਬੇਦੀ ਪ੍ਰਾਣ ਦਾਰੂ ਹਮਰੂ, ਦੇਖਭਾਈ ਵਿਹਦੀ ਦੇ ਉਸ ਸਮਾਈ। ਕਹਿਣ ਲੱਗੇ ਮੇਰੇ ਤਾਂ ਪ੍ਰਾਣਾਂ ਦਾ ਆਧਾਰ ਹੈ, ਮਿੱਤਰ ਤੂੰ ਕਹਿਣੀ ਹੈ, ਮੈਂ ਉਹ ਜੇ ਵਿਸਰ ਜਾਵੇ ਨਾ ਤਾਂ ਮੇਰਾ ਜਿਹੜਾ ਜੀਵਨ ਹੈ ਇਹ ਕਾਇਮ ਨਹੀਂ ਰਹਿੰਦਾ। ਆਖਾਂ ਜੀਵਾਂ ਵਿਸਰੇ ਮਰਦਾ, ਆਖਾਂ ਜੀਵਾਂ ਵਿਸਰੇ ਮਰਦਾ।
ਸੰਤ ਜਨਾ ਹਰ ਪ੍ਰੀਤ ਹੈ, ਸੰਤ ਜਨਾ ਹਰ ਪ੍ਰੀਤ ਹੈ।
ਪਾਰ ਪਰੋਸਣ ਪੂਛ ਲੈ ਨਾਮਾ, ਕਾ ਪੈ ਸ਼ਾਨ ਚ ਪਾਈਏ, ਤੋ ਪੈ ਦੁਗਣੀ ਮਜੂਰੀ ਦੈਨ, ਮੋਹ ਕੋ ਵੇਢੀ ਦਿਓ ਬਤਾਈ। ਰੀ ਬਾਈ ਵੇਢੀ ਦੇਣ ਨਾ ਜਾਈ, ਦੇਖ ਵੇਢੀ ਦੇ ਉਸਮਾ ਵੇਢੀ ਹਮਰੂ ਪ੍ਰਾਣ ਆਧਾਰ। ਉਹ ਤਾਂ ਪ੍ਰਾਣਾਂ ਦਾ ਆਧਾਰ ਹੈ, ਮੈਂ ਜੇ ਉਹਦੇ ਨਾਲ ਜੁੜਿਆ ਰਹਾ ਤਾਂ ਜਿਉਣਾ, ਜੇ ਮੈਂ ਵਿਛੜ ਜਾਵਾਂ ਤਾਂ ਮੇਰੀ ਮੌਤ ਹੋ ਜਾਂਦੀ ਹੈ। ਕਹਿਣ ਲੱਗੀ ਨਾਮਦੇਵ, ਠੀਕ ਹੈ ਤੇਰਾ ਤਲਕ ਹੈ ਉਹਦੇ ਨਾਲ, ਮੈਂ ਮੰਨਦੀ ਹਾਂ ਕਿਸੇ ਨਾਲ ਬਹੁਤ ਵੱਡਾ ਤਾਲਕ ਹੁੰਦਾ, ਅਖੀਰ ਮਜ਼ਦੂਰੀ ਕਰਨ ਵਾਲਾ ਹੀ ਹੈ ਨਾ, ਤੇ ਉਹਦੀ ਦਿਹਾੜੀ ਕੀ ਹੈ, ਕਿੰਨੀ ਉਜਰਤ ਹੈ, ਕਿੰਨੀ ਮੰਗਦਾ ਹੈ, ਤੇ ਫੇਰ ਕਿੰਨੇ ਦੇ ਉੱਤੇ ਜਾ ਕੇ ਸੈਟਲ ਹੋ ਜਾਂਦਾ ਹੈ, ਵੀ ਇਹ ਗੱਲ ਮੈਨੂੰ ਦੱਸ। ਉਸ ਵੇਲੇ ਨਾਮਦੇਵ ਕਹਿਣ ਲੱਗਿਆ, ਭੁੱਲ ਗਏ ਭੈਣੇ, ਉਹ ਜਿਹੜੀ ਮਜ਼ਦੂਰੀ ਹੈ ਉਹ ਪੈਸੇ ਪੈਗਿਆਂ ਦੀ ਨਹੀਂ ਮੰਗਦਾ, ਕੰਚਨ ਸੋ ਪਾਈਏ ਨਹੀਂ ਤੋਲ, ਚਾਹੇ ਸਾਰੀ ਜਾਇਦਾਦ ਦੇ ਦੇ, ਚਾਹੇ ਸਾਰਾ ਘਰ ਬਾਰ ਦੇ ਦੇ, ਉਹ ਤਾਂ ਨਹੀਂ ਮੰਨਦਾ ਹੈ, ਉਹ ਤਾਂ ਵਿੱਚੋਂ ਗੱਲ ਹੋਰ ਹੈ। ਕਹੀਂ ਤੂੰ ਦੱਸ ਤਾਂ ਸਹੀ, ਕਹੀਂ ਗੱਲ ਤਾਂ ਇੰਨੀ ਹੈ ਵੀ ਉਹ ਜਿਹੜਾ ਵੇਢੀ ਹੈ ਨਾ, ਉਹ ਚੀਜ਼ਾਂ ਤਾਂ ਕੋਈ ਉਹ ਚਾਹੁੰਦਾ ਹੀ ਨਹੀਂ ਹੈ, ਇੱਕ ਚੀਜ਼ ਹੈ ਉਹ ਮੰਗਦਾ ਹੈ, ਉਹਨੂੰ ਧਿਆਨ ਨਾਲ ਸੁਣ ਲੈ, ਮੰਗਦਾ ਹੈ ਬੇਦੀ ਪੀਰੀ ਕਮਲ ਦੋਰੀ, ਮੰਗਦਾ ਹੈ ਬੇਦੀ ਪੀਰੀ ਕਮਲ ਦੋਰੀ, ਸਿਰਫ ਇੱਕ ਚੀਜ਼ ਮੰਗਦਾ, ਹਿਰਦੇ ਦਾ ਪਿਆਰ। ਜੇ ਹਿਰਦੇ ਦਾ ਪਿਆਰ ਹੋਵੇ, ਚਾਹੇ ਉਹ ਤੇ ਕੁਛ ਕਰਾਈ ਜਾ, ਜਿਹੜਾ ਕੁਛ ਵੀ ਉਹ ਆਪੇ ਹੀ ਕਰਦਾ, ਜਿਹੜਾ ਕੁਛ ਮਨ ਚਾਹੇਗਾ ਆਪਣੇ ਆਪ ਹੀ ਕਰੇ। ਕਹਿੰਦੇ ਘਰ ਨੂੰ ਅੱਗ ਲੱਗੀ ਸੀ, ਮੈਂ ਤਾਂ ਬਾਹਰ ਬੈਠਾ ਸੀ, ਉੱਥੋਂ ਮੈਂ ਆ ਗਿਆ, ਸਮਾਨ ਲੈਣ ਗਿਆ, ਪੈਸੇ ਮੈਂ ਸੰਤਾਂ ਨੂੰ ਖਿਲਾ ਲੰਗਰ ਵਗੈਰਾ ਕਰਤਾ। ਇਹ ਆਪ ਇਹ ਪਿਆਰ ਦਾ ਬੰਨਿਆ ਹੋਇਆ, ਸਮਾਨ ਲਿਆਇਆ ਤੇ ਇੱਥੇ ਆ ਕੇ ਇਹੋ ਜਿਹੀ ਸੋਹਣੀ ਛੰਨ ਪਾਤੀ, ਬੜੀ ਵੱਡੀ ਬਾਤ ਹੈ ਧਾਰਮਿਕ ਇਤਿਹਾਸ ਵਿੱਚ, ਕੋਈ ਛੋਟੀ ਬਾਤ ਨਹੀਂ ਹੈ ਇਹ ਕਿ ਰੱਬ ਆਵੇ ਤੇ ਛੱਪੜ ਬਣਾਵੇ ਜਾਂ ਮਕਾਨ ਬਣਾ ਕੇ ਛੱਡ ਦੇ। ਸੁਦਾਮਾ ਜੀ ਕ੍ਰਿਸ਼ਨ ਮਹਾਰਾਜ ਕੋਲ ਜਾਂਦੇ ਨੇ, ਬੜਾ ਵਿਚਾਰੇ ਦੇ ਫਟੇ ਪੁਰਾਣੇ ਦੇ ਕੱਪੜੇ ਨੇ, ਧੋਤੀ ਪਾਟੀ ਹੋਈ ਹੈ, ਥਾਂ ਥਾਂ ਤੋਂ ਟਾਕੀਆਂ ਲਾਈਆਂ ਹੋਈਆਂ, ਗਲ ਵਿੱਚ ਇੱਕ ਖੁੱਲੀ ਕੁਰਤੀ ਪਾਈ ਹੋਈ ਹੈ, ਬਟਨਾਂ ਤੋਂ ਬਗੈਰ ਹੈ ਕਮੀਜ਼, ਪੈਰਾਂ ਵਿੱਚ ਜੁੱਤੀ ਨਹੀਂ ਹੈ, ਇੱਕ ਬਾਂਸ ਦੀ ਐਵੇਂ ਹੀ ਅਨਘਰ ਦੀ ਸੋਟੀ ਹੈ ਹੱਥ ਵਿੱਚ। ਉਹ ਜਦੋਂ ਦੁਆਰਕਾ ਪਹੁੰਚਦਾ ਹੈ, ਪੁੱਛਦਾ ਪਟਾਉਂਦਾ, ਬਹੁਤ ਦਿਨਾਂ ਦਾ ਭੁੱਖਾ ਤੇ ਭਗਵਾਨ ਦੇ ਵਾਸਤੇ ਭੇਟਾ ਵਾਸਤੇ ਕੁਛ ਲਿਜਾਣਾ ਪੈਂਦਾ ਹੁੰਦਾ, ਤੇ ਸਾਧੂ ਨੂੰ ਮਿਲ ਜਾਓ, ਸੰਤਾਂ ਦੇ ਪਾਸ, ਆਪਣੇ ਇਸ਼ਟ ਪਾਸ ਜਾਓ, ਕੋਈ ਨਾ ਕੋਈ ਚੀਜ਼ ਲੈ ਕੇ ਜਾਂਦਾ, ਖਾਲੀ ਹੱਥੀ ਨਹੀਂ ਜਾਂਦਾ, ਖਾਲੀ ਹੱਥੀ ਜਾਣ ਵਾਲਾ ਖਾਲੀ ਮੁੜਿਆ ਕਰਦਾ, ਕਿਉਂਕਿ ਦਾਤ ਪਰਮੇਸ਼ਰ ਦਿੰਦਾ, ਇਹ ਸੰਤ ਹੁੰਦੇ ਨੇ ਰੱਬ ਦੇ ਪਿਆਰੇ ਪੁੱਤਰ, ਉਹ ਪੁੱਤਰਾਂ ਦੀ ਵਡਿਆਈ ਕਰਨੀ ਚਾਹੁੰਦੇ। ਸੋ ਇਹ ਘਰ ਵਾਲੇ, ਘਰ ਚ ਗਰੀਬੀ ਸੀ, ਕੋਈ ਚੀਜ਼ ਲੈ ਨਹੀਂ ਸਕਦੇ, ਉਹਨੇ ਘਰ ਵਾਲੀ ਨੇ ਤੁੰਦਲ ਬੰਨ ਦਿੱਤੇ, ਜਿਹੜਾ ਇੱਕ ਤਾਂ ਹੁੰਦਾ ਚੌਲ ਕੁੱਟਿਆ ਹੋਇਆ, ਚੌਲ ਕੱਢਿਆ ਹੋਇਆ, ਇੱਕ ਹੁੰਦਾ ਵਿੱਚੇ, ਉਸੇ ਤਰ੍ਹਾਂ ਨਾਲ ਬੰਨ ਦਿੱਤੇ, ਉਂਜਲ ਭਰ ਕੇ ਬੰਨਤਾ ਵੀ ਜਲ ਭਗਵਾਨ ਨੂੰ ਮਿਲੇਗਾ ਆ ਦੇਣੀ, ਆਪਾਂ ਗਰੀਬ ਤਾਂ ਹੈਗੇ ਹੀ। ਉਸ ਵੇਲੇ ਸ਼ਰਮਾ ਗਿਆ, ਜਦ ਦੂਰੋਂ ਦੇਖਿਆ ਪਹਿਲਾਂ ਤਾਂ ਚੌਕਦਾਰ ਨੇ ਚੜ੍ਹਨ ਦਿੱਤਾ, ਕਹਿੰਦਾ ਸ਼ਕਲ ਤਾਂ ਦੇਖ ਭਗਵਾਨ ਨੂੰ ਮਿਲਣ ਵਾਲੀ ਹੈ ਤੇਰੀ ਸ਼ਕਲ, ਕਿੱਥੋਂ ਆਇਆ ਤੂੰ, ਡਾਂਟ ਪਾਈ, ਕਹਿੰਦਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਕਹਿੰਦਾ ਕਿੱਥੇ ਭਗਵਾਨ ਕਿੱਥੇ ਤੂੰ, ਤੁਸੀਂ ਕਲਾਸ ਫੈਲੋ ਸੀ ਦੋਵੇਂ, ਬਾਬਾ ਜੀ ਧੱਕੇ ਧੁੱਕੇ ਮਾਰ ਕੇ ਇਹਨੂੰ ਥਾਤਾ। ਉਹ ਵੇਰਾ ਗਿਆ ਵਿਚਾਰਾ ਵੀ ਇੰਨੇ ਮੈਂ ਸੈਂਕੜੇ ਮੀਲਾਂ ਤੋਂ ਚੱਲ ਕੇ ਆਇਆ ਵੀ ਹੁਣ ਤਾਂ ਮਿਲ ਕੇ ਜਾਓ। ਉਹ ਬਹਿ ਜਾਂਦਾ, ਬਹਿ ਕੇ ਫੇਰ ਉਹਨੇ ਕਿਹਾ ਭਾਜੀ ਦੱਸ ਦੇ ਮੈਂ ਜ਼ਰੂਰ ਮਿਲਣਾ, ਮਿਲੇ ਬਿਨਾਂ ਤਾਂ ਮੈਂ ਜਾਂਦਾ ਨਹੀਂ ਹਾਂ। ਉਸ ਵੇਲੇ ਜਦ ਬਹੁਤ ਬੇਨਤੀਆਂ ਮਿੰਨਤਾਂ ਕਰੀਆਂ, ਉਹਨੇ ਕਿਹਾ ਚੱਲ ਦੱਸ ਦਿੰਦੇ ਹਾਂ ਭਗਵਾਨ ਨੂੰ, ਜਾ ਕੇ ਦੱਸਤਾ ਮਹਾਰਾਜ ਇੱਕ ਐਵੇਂ ਹੀ ਮੰਗਤਾ ਜਿਹਾ ਹੈਗਾ, ਮੈਲੇ ਕੱਪੜੇ ਫਟੇ ਹੋਏ, ਧੋਤੀ ਹੈ ਉਹਦੀ, ਫਟੇ ਹੋਏ ਕੱਪੜੇ ਪਹਿਨੇ ਹੋਏ ਨੇ, ਕਮੀਜ਼ ਦੇ ਵਿੱਚ ਕਿੰਨੀਆਂ ਟਾਕੀਆਂ ਲੱਗੀਆਂ ਹੋਈਆਂ, ਬਟਨ ਹੈ ਨਹੀਂ, ਪੈਰਾਂ ਵਿੱਚ ਵਿਆਈਆਂ ਪਈਆਂ ਹੋਈਆਂ, ਰੂਪ ਤੋਂ ਬਟਰੂਪ ਹੋਇਆ ਪਿਆ, ਟੁੱਟੀ ਜੀ ਸੋਤੀ ਆ ਹੱਥ ਵਿੱਚ, ਛਿੱਤਰ ਪਾਈ ਫਿਰਦਾ ਵੀ ਉਹ ਬਾਹਰ ਬੈਠਾ, ਅਸੀਂ ਅੰਦਰ ਤਾਂ ਆਉਣ ਨਹੀਂ ਦਿੱਤਾ, ਕਹਿੰਦਾ ਸੀ ਮੈਂ ਅੰਦਰ ਜਾਣਾ, ਕਹਿੰਦੇ ਕੋਈ ਉਹਦਾ ਪਰੀਚਾ, ਪਰੀਚਾ ਮਹਾਰਾਜ ਉਹ ਕਹਿੰਦਾ ਸੀ ਮੈਂ, ਮੇਰਾ ਨਾਮ ਸੁਦਾਮਾ, ਅਸੀਂ ਇਕੱਠੇ ਪੜ੍ਹਦੇ ਨੇ। ਬਸ ਸੁਦਾਮਾ ਸੁਣਨ ਦੀ ਦੇਰ ਸੀ, ਤਖ਼ਤ ਤੇ ਬੈਠੇ ਸੀ, ਰਾਣੀਆਂ ਕੋਲ ਬੈਠੀਆਂ ਸੀ, ਕੋਰਟ ਦਾ ਸਮਾਂ ਨਹੀਂ ਸੀ, ਵੈਸੇ ਹੀ ਮੌਜ ਨਾਲ ਬੈਠੇ ਸੀ ਤਖ਼ਤ ਦੇ ਉੱਤੇ। ਉਸੇ ਵੇਲੇ ਇੱਕ ਮਿੰਟ ਦੇ ਸਕਿੰਟ ਦੇ ਅੰਦਰ ਉਤਰੇ, ਜਿਵੇਂ ਕਿਤੇ ਬਹੁਤ ਕਾਹਲੀ ਹੁੰਦੀ ਹੈ, ਦੌੜ ਕੇ ਗਏ ਜਾ ਕੇ, ਜਦ ਉਹਨੇ ਦੇਖਿਆ ਉਹ ਵੀ ਖੜਾ ਹੀ ਸੀ, ਦੇਖ ਕੇ ਕੀ ਰਹੇ ਦਾ ਵੀ ਉਹ ਤਾਂ ਕ੍ਰਿਸ਼ਨ ਮਹਾਰਾਜ ਤਾਂ ਬਹੁਤ ਰੋ ਰਹੇ ਨੇ, ਕਹਿੰਦੇ ਮਿੱਤਰ ਇੰਨੀ ਦੇਰ ਤੋਂ ਬਾਅਦ ਇਹ ਵੀ ਤੈਅ ਕਰੀ ਕਿਰਪਾ, ਮੈਂ ਤਾਂ ਬਹੁਤ ਗੁਨਾਹਗਾਰ ਹਾਂ ਤੇਰੇ ਅੱਗੇ, ਚਾਹੀਦਾ ਤਾਂ ਮੈਨੂੰ ਸੀ ਮੈਂ ਤੈਨੂੰ ਮਿਲਦਾ, ਤੈਂ ਮੇਰੇ ਤੇ ਕਿਰਪਾ ਕਰੀ, ਇੰਨੀ ਦੇਰ ਤੋਂ ਬਾਅਦ ਤੂੰ ਮਿਲਿਆ, ਇੱਕ ਤਰ੍ਹਾਂ ਨਾਲ ਪਾਣੀ ਇੰਨਾ ਕਹਿੰਦੇ ਪੈ ਚੱਲਿਆ ਨੇਤਰਾਂ ਤੋਂ ਲਿਖਿਆ ਹੋਇਆ ਵੀ ਉਹ ਬਹੁਤ ਜ਼ਿਆਦਾ। ਉਸ ਵੇਲੇ ਜੱਫੀ ਪਾਈ ਹੋਈ ਹੈ, ਰੋਈ ਜਾਂਦੇ, ਸਲਾਮਾਂ ਵੀ ਉੱਚੀ ਉੱਚੀ ਰੋਈ ਜਾਂਦਾ, ਦੋ ਮਿੱਤਰ ਮਿਲੇ ਬੜੀ ਦੇਰ ਤੋਂ ਬਾਅਦ, ਸੱਚਾ ਪਿਆਰ ਦੁਹਾਉਂਦਾ, ਕੋਈ ਗਰਜ ਵਿੱਚ ਨਹੀਂ ਹੈ। ਤੇ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਲਿਆ ਕੇ ਤਖ਼ਤ ਤੇ ਬਿਠਾਇਆ, ਆਪ ਜਲ ਲੈ ਕੇ ਆਏ, ਰਾਣੀਆਂ ਨੂੰ ਬੁਲਾਇਆ ਸਾਰੀਆਂ ਨੂੰ, ਤੇ ਚਰਨ ਧੋਤੇ। ਇਹ ਨਹੀਂ ਗਲੈਣ ਕਰੀ ਵੀ ਇਹ ਤਾਂ ਮਿੱਟੀ ਦੇ ਭਰੇ ਹੋਏ ਚਰਨ ਨੇ, ਚਰਨਾ ਮਿਰਤ ਲਿਆ। ਉਸ ਵੇਲੇ ਕਹਿਣ ਲੱਗੇ ਮਿੱਤਰ ਮੇਰੇ ਵਾਸਤੇ ਕੁਛ ਲਿਆਇਆ ਨਹੀਂ ਤੋਂ, ਭੁੱਖ ਲੱਗੀ ਹੋਈ ਹੈ ਮੈਨੂੰ ਤਾਂ ਬਹੁਤ। ਉਹ ਹੈਰਾਨ ਹੈ, ਇਹਨਾਂ ਨੇ ਆਪ ਉਹਦੀ ਗੰਢ ਖੋਲੀ ਜਿਹੜਾ ਪਰਮਾ ਮੋਢੇ ਤੇ ਟੰਗਿਆ ਹੋਇਆ ਸੀ, ਉਹ ਚੱਗ ਚੱਗ ਕੇ ਮੂੰਹ ਚ ਪਾਈ ਜਾਂਦੇ ਨੇ, ਉਹ ਤੰਦਰ ਫੱਕਾ ਮਾਰਦੇ ਨੇ, ਪਹਿਲਾ ਦੂਜਾ ਤੀਜਾ ਚੌਥਾ ਫੱਕਾ ਜਦ ਮਾਰਿਆ ਤਾਂ ਰਾਧਾ ਜਾਣਦੀ ਸੀ, ਦੇਹ ਫੱਕੇ ਐਵੇਂ ਨਹੀਂ ਹੈ। ਇਹ ਤਾਂ ਬੇਅੰਤ ਕੁਛ ਲੈ ਰਿਹਾ ਹੈ ਹਰ ਫੱਕੇ ਦੇ ਨਾਲ। ਪਹਿਲੇ ਨਾਲ ਧਰਮ ਦੀ ਪ੍ਰਾਪਤੀ ਕਰ ਲਈ, ਦੂਸਰੇ ਦੇ ਨਾਲ ਬੇਅੰਤ ਧਨ ਸੁਨਾਮੇ ਦੇ ਹਵਾਲੇ ਕਰ ਦਿੱਤਾ, ਗੁਪਤ ਰੂਪ। ਤੀਸਰੇ ਦੇ ਨਾਲ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ। ਚੌਥੇ ਦੇ ਨਾਲ ਮੋਕਸ਼ ਦਾ ਅਧਿਕਾਰੀ ਬਣਾ ਦਿੱਤਾ। ਉਹਦਾ ਪੰਜਵਾਂ ਮਾਰਨ ਲੱਗਿਆ, ਉਸ ਵੇਲੇ ਰਾਧਾ ਨੇ ਫੜ ਲਿਆ, ਕਹਿੰਦੀ ਮਹਾਰਾਜ ਕੁਝ ਸਾਡੇ ਵਾਸਤੇ ਵੀ ਰਹਿਣ ਦਿਓ, ਸਭ ਕੁਝ ਇਹਨੂੰ ਦੇ ਦੇਣਾ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਚਾਰ ਪਦਾਰਥ ਬਗੈਰ ਮੰਗੇ ਤੇ ਪਹੁੰਚਾ ਤੇ ਉਹਦੇ ਘਰ ਵਿੱਚ। ਮਹਿਲ ਬਣ ਗਿਆ ਬਹੁਤ ਵੱਡਾ, ਨੌਕਰ ਚਾਕਰ ਰੱਖ ਦਿੱਤੇ, ਹੋਰ ਸਾਰੀਆਂ ਹੀ ਸਹੂਲਤਾਂ ਦੇ ਦਿੱਤੀਆਂ, ਘਰ ਵਿੱਚ ਧਰਮ ਦਾ ਪ੍ਰਵੇਸ਼ ਹੋ ਗਿਆ। ਤਾਂ ਉਸ ਵੇਲੇ ਕਹਿ ਰਿਹਾ, ਚੁੱਪ, ਉਹਨੇ ਫੜ ਲਿਆ ਹੱਥ ਤੇ ਗਾਹਾਂ ਵਾਲਾ ਨਾ ਖਾਣ ਦਿੱਤਾ, ਕੁਛ ਸਾਨੂੰ ਵੀ ਰਹਿਣ ਦਾ। ਤੇ ਜਦੋਂ ਇਹ ਵਾਪਸ ਮੁੜਦਾ ਹੈ, ਕਹਿਣ ਲੱਗਿਆ ਵੀ ਮੈਂ ਜਿਹੜੀ ਗੱਲ ਨੂੰ ਆਇਆ ਸੀ ਉਹ ਤਾਂ ਮੈਂ ਕਹਿ ਨਾ ਸਕਿਆ, ਮਿੱਤਰ ਦਾ ਪਿਆਰ ਹੀ ਇੰਨਾ ਜ਼ਬਰਦਸਤ ਸੀ ਕਿ ਮੈਂ ਕੋਈ ਗੱਲ ਹੀ ਨਾ ਕਰ ਸਕਿਆ, ਮੇਰਾ ਆਦਰ ਇੰਨਾ ਜ਼ਿਆਦਾ ਕੀਤਾ ਕਿ ਮੈਂ ਕੋਈ ਕਹਿ ਨਾ ਸਕਿਆ, ਮੈਂ ਤਾਂ ਲਿਦਲਿਦਰੀ ਹਾਂ। ਕ੍ਰਿਸ਼ਨ ਮਹਾਰਾਜ ਨੇ ਕਿਹਾ, ਕਹਿੰਦੇ ਸੁਦਾਮੇ ਤੇਰਾ ਕਸੂਰ ਨਹੀਂ ਹੈ, ਇਹ ਵੀ ਮੇਰਾ ਕਸੂਰ ਹੈ। ਮੈਂ ਤੈਨੂੰ ਯਾਦ ਹੈ ਨਾ ਜਦ ਆਪਾਂ ਦਾਣੇ ਖਾਂਦੇ ਸੀ, ਹਨੇਰੀ ਆਈ ਸੀ, ਤੂੰ ਛੋਲੇ ਲੈ ਗਿਆ ਸੀ ਤੇ ਬਹੁਤ ਮੀਂਹ ਪੈ ਰਿਹਾ ਸੀ, ਆਪਾਂ ਦਰਖਤ ਦੇ ਟਾਹਣੇ ਤੇ ਬੈਠੇ ਸੀ, ਤੂੰ ਇੱਕ ਹੋਰ ਟਾਹਣੇ ਥੱਲੇ ਸੀ, ਮੈਂ ਹੋਰ ਥੱਲੇ ਸੀ, ਤੇਰੇ ਤੂੰ ਮਲਕ ਮਲਕ ਛੋਲੇ ਚੱਬੀ ਜਾਂਦਾ ਸੀ, ਰਾਤ ਪੈ ਗਈ ਸੀ ਵੱਡੀ, ਮੈਨੂੰ ਵੀ ਬੜੀ ਭੁੱਖ ਲੱਗੀ ਹੋਈ ਸੀ, ਤੇ ਮੈਂ ਕਿਹਾ ਮਿੱਤਰ ਇਹ ਕੀ ਖਾਈ ਜਾਂਦਾ। ਤੈਂ ਕਹਿੰਦਾ ਕਿਹਾ ਬਈ ਭਗਵਾਨ ਮੈਂ ਖਾਂਦਾ ਤਾਂ ਕੁਛ ਨੀ, ਮੇਰੇ ਤਾਂ ਪਾਲੇ ਨਾਲ ਦੰਦ ਵੱਜਦੇ ਨੇ। ਕਹੇ ਮੈਂ ਕਿਹਾ ਉਹ ਦਲਿੱਦਰੀ ਆ, ਫਿਰ ਝੂਠ ਬੋਲਦਾ। ਕਹਿੰਦੇ ਉਹ ਦਲਿੱਦਰ ਵੀ ਮੈਂ ਹੀ ਤੇਰੇ ਗਾ ਬਚਨ ਕਰਕੇ ਪਾਤਾ ਸੀ ਕੱਲ ਚ। ਸੋ ਐਸੇ ਅਨੇਕ ਬਚਨ ਕਰਨ ਤੋਂ ਬਾਅਦ ਉਹ ਭੁੱਲ ਗਿਆ ਮੰਗਣਾ। ਉਸ ਵੇਲੇ ਜਦ ਵਾਪਸ ਆਉਂਦਾ ਹੈ, ਸੋਚੀ ਜਾਂਦਾ ਵੀ ਮੈਂ ਕੀ ਜਵਾਬ ਦਊਂਗਾ, ਐਡੀ ਦੂਰ ਆਇਆ ਵੀ। ਲੇਕਿਨ ਜਦੋਂ ਆ ਕੇ ਦੇਖਦਾ ਉਸ ਵੇਲੇ ਹੈਰਾਨ ਹੁੰਦਾ ਵੀ ਇਹ ਤਾਂ ਚਾਰ ਪਦਾਰਥ ਭਗਵਾਨ ਨੇ ਚਾਰ ਫੱਕਿਆਂ ਦੇ ਨਾਲ ਦੇ ਤੇ, ਬਗੈਰ ਮੰਗੇ ਦੇ ਤਾ ਸਭ ਕੁਛ। ਇਸ ਤਰ੍ਹਾਂ ਦੇ ਨਾਲ ਨਾਮਦੇਵ ਕਹਿਣ ਲੱਗਿਆ, ਭੈਣ ਜੀ ਉਹ ਜੇ ਮਿੱਤਰ ਬਣ ਜਾਵੇ ਨਾ, ਬਿਨਾਂ ਮੰਗਿਆ ਹੀ ਦੇਣ ਦਾ ਆਪੇ ਹੀ ਕੰਮ ਕਰ ਜਾਂਦਾ, ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਉਹ ਜੇ ਮਜ਼ੂਰੀ ਮੰਗਦਾ ਪਿਆਰ ਦੀ ਮੰਗਦਾ ਬੇਟੀ, ਪ੍ਰੀਤ ਮਜ਼ੂਰੀ ਮੰਗਾ ਜੇ ਕੋ ਸ਼ਾਨ ਸੁਲਾਵਾ। ਕਹਿੰਦੀ ਨਾਮਦੇਵ ਪਿਆਰ ਤਾਂ ਮੈਂ ਵੀ ਕਰਦੀ ਹਾਂ। ਕਹਿੰਦੇ ਨਾ, ਤੇਰਾ ਪਿਆਰ ਭਗਵਾਨ ਨਾਲ ਨਹੀਂ ਹੈ, ਪਿਆਰ ਭਗਵਾਨ ਦੇ ਨਾਲ ਤਾਂ ਹੁੰਦਾ ਜੇ ਪੂਰਾ ਪਿਆਰ ਹੋਵੇ। ਲੋਕ ਕਟੰਬ ਸਮੂਹ ਤੇ ਕੋਲੇ ਤੋਂ ਪਾਵੇ ਕੀ
ਆਪਣੇ
ਕਹਿਣ ਲੱਗੇ ਭੈਣ ਜੀ ਉਹ ਇੰਨਾ ਪਿਆਰ ਮੰਗਦਾ ਪੂਰਾ ਪਿਆਰ ਦੇ ਨਹੀਂ ਸਕਦਾ ਤੇ ਉਹ ਫਿਰ ਮਿਲ ਨਹੀਂ ਸਕਦਾ। ਜੇ ਤੈਂ ਕਰਨਾ ਤੂੰ ਕਰ ਲੈ, ਉਹ ਕਿਸੇ ਦੀ ਮਨਾਪਲੀ ਤਾਂ ਨਹੀਂ ਹੈ। ਜਿਹੜਾ ਪਿਆਰ ਕਰੂਗਾ ਸਾਚ ਕਹੂੰ ਸੁਣ ਲਿਓ ਸਵਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪਿਆਰ ਦਾ ਬੰਨਿਆ ਹੋਇਆ, ਪਿਆਰ ਦੇ ਨਾਲ ਬਸ ਵਿੱਚ ਆ ਜਾਂਦਾ।
ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਤੇ ਬੋਲੀਆਂ, ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਤੇ ਬੋਲੀਆਂ।
ਪਿਆਰ ਕਰਨ ਵਾਲਿਆਂ ਦੇ ਵਸ ਵਿੱਚ ਪਰਮੇਸ਼ਰ ਹੁੰਦਾ। ਗੁਰੂ ਕੋ ਹੋਰ ਕੁਛ ਨਹੀਂ ਮੰਗਦਾ, ਹੋਲ ਹਾਰਟਡ ਪਿਆਰ ਮੰਗਦਾ। ਜਿਹਨੇ ਪਿਆਰ ਕੀਤਾ ਉਹਨਾਂ ਦੀਆਂ ਅਜੀਬ ਕਥਾਵਾਂ ਨੇ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪ ਜੀ ਦਰੋਲੀ ਆਏ ਹੋਏ ਨੇ ਮਾਲਵੇ ਦੇ ਅੰਦਰ, ਜੇਠ ਦਾ ਮਹੀਨਾ ਹੈ। ਉਹਨਾਂ ਹੀ ਦਿਨਾਂ ਵਿੱਚ ਇੱਕ ਨੇੜੇ ਦੇ ਪਿੰਡ ਵਿੱਚ ਸਿੱਖ ਰਿਹਾ ਕਰਦਾ ਸੀ ਵੱਡੇ ਗਾਂ, ਉਹਦਾ ਨਾਮ ਭਾਈ ਆਕਲ ਸੀ। ਬੜਾ ਗੁਰਮੁਖ ਸਿੱਖ ਸੀ। ਬਚਪਨ ਤੋਂ ਹੀ ਗੁਰੂ ਮਹਾਰਾਜ ਦੀ ਸੰਗਤ ਕਰਦਾ ਹੁੰਦਾ, ਬਾਣੀ ਜਿੰਨੀ ਪੜ੍ਹਦਾ ਸੀ ਵਿਚਾਰ ਕੇ ਪੜ੍ਹਦਾ ਸੀ। ਲੜਕੀ ਸੀ ਉਸਦੇ ਤਾਂ ਜਦੋਂ ਵਰ ਪ੍ਰਾਪਤ ਹੋਈ, ਪਹਿਲੇ ਸਮਿਆਂ ਚ ਰਿਵਾਜ ਹੋਇਆ ਕਰਦਾ ਸੀ ਕਿ ਆਪ ਨਹੀਂ ਸੀ ਮੰਗਿਆ ਕਰਦੇ, ਲਾਗੀ ਹੋਇਆ ਕਰਦੇ ਸੀ, ਉਹਨਾਂ ਨੂੰ ਭੇਜ ਦਿਆ ਕਰਦੇ ਸੀ। ਬ੍ਰਾਹਮਣ ਹੁੰਦਾ, ਨਾਈ ਹੁੰਦਾ ਜਾਂ ਹੋਰ ਕੋਈ ਹੁੰਦੇ, ਉਹ ਜਾ ਕੇ ਬਹੁਤ ਇਮਾਨਦਾਰੀ ਦੇ ਨਾਲ ਕੋਈ ਲੜਕਾ ਦੇਖ ਲੈਂਦੇ ਸੀ, ਕਿਉਂਕਿ ਇਡਲੀ ਲੜਕੀ ਨੂੰ ਚੰਗੀ ਤਰ੍ਹਾਂ ਜਾਣਦੇ ਸੀ, ਲੜਕਾ ਉਹਦੇ ਵਰਗਾ ਹੀ ਪਾਲਦੇ ਸੀ ਹੋਣਹਾਰ ਲੜਕਾ। ਤਾਂ ਭਾਈ ਅਕਲ ਨੇ ਕਿਹਾ ਕਿ ਲੜਕੀ ਵਿਆਹਣ ਦੀ ਉਮਰ ਵਿੱਚ ਆ ਚੁੱਕੀ ਹੈ, ਤੁਸੀਂ ਜਾ ਵਜਾ ਕੇ ਕੋਈ ਚੰਗਾ ਘਰਾਣਾ ਦੇਖੋ, ਰੋਟੀ ਖਾਂਦਾ ਪੀਂਦਾ ਹੋਵੇ, ਸੋਹਣੀ ਇੱਜ਼ਤ ਹੋਵੇ ਉਹਦੀ, ਚਾਰ ਬੰਦਿਆਂ ਦੇ ਅੰਦਰ ਪਿੰਡ ਦੇ ਲੋਕਾਂ 'ਚ ਉਹਦੀ ਕੋਈ ਪਤ ਹੋਵੇ, ਐਸਾ ਕੋਈ ਦੇਖ ਕੇ ਰਿਸ਼ਤਾ ਕਰਕੇ ਉਹ ਇੱਕ ਰੁਪਈਆ ਦਿਆ ਕਰਦੇ ਸੀ। ਤਾਂ ਉਸ ਵੇਲੇ ਇਹ ਫਿਰਦੇ ਫਿਰਦੇ ਇੱਕ ਪਿੰਡ ਆਇਆ ਜਿਸਦਾ ਨਾਮ ਤੁਕਲਾਣੀ ਹੈ। ਉਸ ਥਾਂ ਦੇ ਅੰਦਰ ਇੱਕ ਘਰ ਦੇ ਅੰਦਰ ਬੜਾ ਹੀ ਹੋਣਹਾਰ ਲੜਕਾ, ਸੁੰਦਰ ਨੌਜਵਾਨ, ਕਾਰੋਬਾਰ ਵਿੱਚ ਬਹੁਤ ਮਾਹਰ ਆਪਣੇ ਚ, ਤੇ ਉੱਥੇ ਰਹੇ, ਲੜਕੇ ਨਾਲ ਗੱਲਬਾਤ ਕੀਤੀ, ਘਰ ਦਾ ਵਾਤਾਵਰਣ ਦੇਖਿਆ, ਹਾਲ ਚਾਲ ਦੇਖਿਆ, ਮਨ ਚ ਫੈਸਲਾ ਕਰ ਲਿਆ ਵੀ ਇਹ ਲੜਕੇ ਨਾਲ ਸੰਯੋਗ ਉਹਦਾ ਹੋ ਜਾਵੇ। ਇਸ ਗੱਲ ਨੂੰ ਵਿਚਾਰ ਕੇ ਇੱਕ ਰੁਪਈਏ ਦਾ ਸ਼ਗਨ ਪਾ ਦਿੱਤਾ। ਬੜੇ ਖੁਸ਼ ਨੇ, ਖੁਸ਼ ਖੁਸ਼ ਆ ਕੇ ਵਧਾਈਆਂ ਦਿੱਤੀਆਂ, ਜਜਮਾਨ ਵਧਾਈਆਂ, ਬਹੁਤ ਸੋਹਣਾ ਹੋਣਹਾਰ ਲੜਕਾ, ਕਾਰੋਬਾਰ ਵਿੱਚ ਲੱਗਿਆ ਹੋਇਆ, ਸ਼ਰਾਬ ਉਹ ਨਹੀਂ ਪੀਂਦਾ, ਮਾਸ ਉਹ ਨਹੀਂ ਖਾਂਦਾ, ਬਹੁਤ ਚੰਗਾ ਮਿੱਠ ਬੋਲਦਾ, ਦੇਖੀ ਜਾ ਜਜਮਾਨ ਜਾਣੀ ਉਹਨੂੰ ਤਾਂ, ਅਸੀਂ ਤਾਂ ਰਾਜਾ ਟੋਲ ਦਿੱਤਾ ਆਪਣੀ ਜਾਨ ਚ। ਉਸ ਵੇਲੇ ਭਾਈ ਅਕਲ ਨੇ ਸਹਿਜ ਸੁਭਾਅ ਪੁੱਛ ਲਿਆ, ਕਹਿੰਦੇ ਇਹ ਤਾਂ ਠੀਕ ਹੈ, ਸਾਰੇ ਗੁਣ ਵਧੀਆ ਨੇ, ਪਰ ਇੱਕ ਗੱਲ ਤੁਸੀਂ ਪੁੱਛੀ ਹੋਣੀ ਹੈ ਜ਼ਰੂਰ, ਕਿਉਂਕਿ ਸਾਡਾ ਘਰ ਸਿੱਖੀ ਦਾ ਘਰ ਹੈ, ਉਹਦੇ ਘਰ ਵਿੱਚ ਸਿੱਖੀ ਹੈ ਕਿ ਨਹੀਂ? ਕਹਿੰਦੇ ਇਹ ਤਾਂ ਅਸੀਂ ਭੁੱਲ ਗਏ, ਤੇ ਅਸੀਂ ਤਾਂ ਐਂ ਦੇਖਿਆ ਵੀ ਘਰ ਵਿੱਚ ਉਹਦੇ ਮਕਾਮ ਬਣਿਆ ਹੋਇਆ ਸਰਵਰ ਸਖੀ ਦਾ, ਸਖੀ ਸਰਵਰ ਦਾ, ਸਰਵਰੀਆ ਹੈ। ਕਹਿਣ ਲੱਗੇ ਤੁਸੀਂ ਬੜਾ ਗਲਤ ਕੰਮ ਕਰ ਦਿੱਤਾ, ਲੜਕੀ ਬਾਣੀ ਪੜ੍ਹਦੀ ਹੈ, ਅੰਮ੍ਰਿਤ ਵੇਲੇ ਤੋਂ ਜਾਗਦੀ ਹੈ, ਬਾਣੀ ਉਹਦੇ ਕੰਠ ਹੈ, ਸੁਖਨੀ ਸਾਹਿਬ ਉਹਦੇ ਕੰਠ ਹੈ, ਜਪਜੀ ਸਾਹਿਬ ਕੰਠ ਜਵਾਨੀ ਪੜ੍ਹਦੀ ਹੈ, ਹੋਰ ਬਾਣੀਆਂ ਪੜ੍ਹਦੀ ਹੈ, ਤੇ ਗੁਰੂ ਦੇ ਪਿਆਰ ਵਿੱਚ ਰਹਿੰਦੀ ਹੈ। ਜਿੰਨੀ ਵਾਰੀ ਵੀ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਗਿਆ, ਉਨੀ ਵਾਰੀ ਮੇਰੇ ਨਾਲ ਜਾਂਦੀ ਹੈ ਵੀ ਮੈਂ ਤਾਂ ਨਾਲ ਜਾਣਾ, ਤੇ ਗੁਰੂ ਮਹਾਰਾਜ ਨਾਲ ਬਹੁਤ ਪਿਆਰ ਕਰਦੀ ਹੈ। ਇਹ ਤਾਂ ਬੜਾ ਮਾੜਾ ਕੰਮ ਹੋ ਗਿਆ, ਕੁਸੰਗ ਤਾਂ ਬਹੁਤ ਬੁਰੀ ਬਾਤ ਹੈ, ਕੁਸੰਗ ਦੇ ਬਾਰੇ ਤਾਂ ਐਸਾ ਫਰਮਾਨ ਆਉਂਦਾ ਹੈ, ਪੜੋ ਪਿਆਰ ਨਾਲ ਪਿਆਰੇ ਜੀ ਮਾਰੀ ਮੈਂ ਕੁਸੰਗ ਕਿਤੇ ਨਹੀਂ ਸੁਬੇਰ ਸਾਖਤ ਜਿਹੜਾ ਪਰਮੇਸ਼ਵਰ ਤੋਂ ਬੇਮੁੱਖ ਹੋਵੇ, ਪਰਮੇਸ਼ਵਰ ਦਾ ਪਿਆਰਾ ਉਹਦੇ ਕੋਲ ਰਹਿ ਕੇ ਘਾਟਾ ਹੀ ਪਾਉਂਦਾ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਬੜਾ ਮਾੜਾ ਕੰਮ ਹੋਇਆ, ਬੇਰੀ ਦੇ ਕੋਲ ਕੇਲਾ ਹੋਵੇ, ਬੇਰੀ ਨੇ ਆਪਣੇ ਮੌਜ ਦੇ ਨਾਲ ਝੂਮਣਾ, ਕੇਲਾ ਜਿਹੜਾ ਹੈ ਵਿਚਾਰਾ ਉਹਨੇ ਝੂਮਣਾ, ਕੇਲੇ ਦੇ ਪੱਥਰੇ ਪਾੜ ਦਿੰਦੀ ਆ ਉਹ ਕੰਡੇ। ਬੱਚੀ ਗੁਰੂ ਨੂੰ ਮੰਨਣ ਵਾਲੀ ਹੈ, ਇੱਕ ਸਵਾਸ ਇਹ ਤੋਂ ਨਾਮ ਨਹੀਂ ਭੁੱਲਦਾ। ਉਹਨਾਂ ਨੇ ਕਹਿਣਾ ਜਾ ਕੇ ਵੀ ਕਬਰ ਨੂੰ ਮੱਥਾ ਟੇਕ, ਇਹਨੇ ਟੇਕਣਾ ਨਹੀਂ ਹੈ, ਕੀ ਬਣੂੰਗਾ ਹੇ ਪ੍ਰਭੂ, ਇਸ ਵੇਲੇ ਤਾਂ ਮੈਂ ਸੰਕਟ ਵਿੱਚ ਫਸ ਗਿਆ, ਤੇਰੀ ਮਦਦ ਹੋਵੇ ਤਾਂ ਹੋ ਸਕਦਾ ਕੁਛ। ਉਸ ਵੇਲੇ ਅੰਤਰ ਧਿਆਨ ਹੋਏ ਭਾਈ ਆਕਲ, ਪਿਛਲਾ ਜਨਮ ਬਚਿਆ ਬੀਬੀ ਦਾ, ਚੁੱਪ ਕਰ ਰਹੇ, ਕਹਿਣ ਲੱਗੇ ਬੇਟੀ ਦਾ ਮਾੜਾ ਲੇਖ ਲਿਖਿਆ ਹੋਇਆ ਮੱਥੇ 'ਚ, ਇਹਦਾ ਸੰਯੋਗ ਇੱਥੇ ਹੀ ਹੈ ਕਿਉਂਕਿ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਪਾਰ, ਆਪਣੇ ਬਸ ਵਿੱਚ ਨਹੀਂ ਹੈ। ਵਿਆਹ ਸ਼ਾਦੀਆਂ ਉਵੇਂ ਜਿਵੇਂ ਹੁੰਦੀਆਂ ਜਿਸ ਤਰ੍ਹਾਂ ਲਿਖੀਆਂ ਹੁੰਦੀਆਂ। ਇੱਕ ਵਾਰੀ ਇੱਕ ਮਹਾਤਮਾ ਸੀ, ਉਹ ਬੈਠ ਕੇ ਤਪ ਕਰਿਆ ਕਰਦੇ ਸੀ, ਭਜਨ ਬੰਦਗੀ ਕਰਦੇ, ਝੌਂਪੜੀ ਪਾਈ ਹੋਈ ਸੀ, ਇਹ ਖੂਹ ਸੀਗਾ ਉਹਦੇ ਤੇ ਇਸ਼ਨਾਨ ਅੰਮ੍ਰਿਤ ਵੇਲੇ ਉਹਨਾਂ ਨੇ ਕਰ ਲੈਣਾ, ਫਿਰ ਸਾਰਾ ਦਿਨ ਬੰਦਗੀ ਕਰਨੀ। ਮਿਲਦੇ ਜੁਲਦੇ ਬਹੁਤ ਘੱਟ ਹੁੰਦੇ, ਰਾਜੇ ਨੂੰ ਵੀ ਉਹਨਾਂ ਦਾ ਪਤਾ ਸੀ, ਕੁਛ ਸਤਿਕਾਰ ਸੀ ਰਾਜੇ ਦੇ ਮਨ ਵਿੱਚ। ਰਾਜੇ ਦਾ ਰਾਜਕੁਮਾਰ ਜਦ ਸ਼ਾਦੀ ਵਿਆਹ ਦੇ ਯੋਗ ਹੋਇਆ ਤਾਂ ਉਹਨਾਂ ਨੇ ਉਹਦੇ ਵਾਸਤੇ ਨਵਾਂ ਮਹਿਲ ਬਣਾ ਦਿੱਤਾ। ਉਹ ਮਹਿਲ ਉੱਥੇ ਬਣਾਇਆ ਜਿੱਥੇ ਖੂਹ ਸੀਗਾ, ਤੇ ਜਿਸ ਵਕਤ ਵਿਆਹ ਕਰਕੇ ਆਏ ਤਾਂ ਰਾਤ ਨੂੰ ਕਿਹਾ ਭਾਈ ਤੁਹਾਡੇ ਵਾਸਤੇ ਤਾਂ ਉੱਥੇ ਬੈਠ ਜਾਂਦੇ, ਸਾਰੇ ਪਹਿਰੇ ਲੱਗੇ ਹੋਏ ਨੇ, ਹਰ ਚੀਜ਼ ਹੈ, ਉੱਥੇ ਜਾਓ ਤੁਸੀਂ। ਉੱਥੇ ਆ ਗਏ ਤਾਂ ਉੱਪਰਲੀ ਮੰਜ਼ਿਲ ਦੇ ਵਿੱਚ ਬੈਡਰੂਮ ਸੀ, ਲੜਕੀ ਨੂੰ ਉੱਪਰੇ ਥਾਂ ਆ ਕੇ ਨੀਂਦ ਨਾ ਆਈ, ਰਾਜਕੁਮਾਰ ਸੌਂ ਗਿਆ। ਇਹ ਉਹਦੇ ਸ਼ਸਤਰ ਚੱਕ ਕੇ ਕਰੇ ਦਾ ਕਮਾਨ ਚੁੱਕ ਲਏ, ਤੀਰ ਉਹਦੇ ਵਿੱਚ ਪਾ ਲਵੇ, ਸ਼ੀਸ਼ੇ ਦੇ ਸਾਹਮਣੇ ਦੇਖੇ ਵੀ ਐਂ ਲੱਗਦਾ ਹੈ ਕਦੇ ਵਰਸ਼ਾ ਘੁਮਾਉਣ ਲੱਗ ਜਾਵੇ। ਇੱਕ ਬਹੁਤ ਤਿੱਖੀ ਤਲਵਾਰ ਪਈ ਸੀ, ਉਹ ਘੁਮਾਉਣ ਲੱਗੀ, ਹੱਥੋਂ ਛੁੱਟ ਗਈ, ਉਹ ਸਿੱਧੀ ਹੋ ਜਾ ਕੇ ਰਾਜਕੁਮਾਰ ਦੇ ਗਲ ਤੇ ਲੱਗੀ, ਉਹ ਗਲ ਵੱਢ ਹੋ ਗਿਆ, ਉੱਥੇ ਹੀ ਮਰ ਗਿਆ। ਹੁਣ ਬੜੇ ਫਿਕਰ 'ਚ ਹੋਈ ਬਈ ਜੇ ਮੈਂ ਕਹਿੰਦੀ ਹਾਂ ਮੈਂ ਮਾਰਿਆ, ਮੇਰੇ ਪਿਤਾ ਦੀ ਵੀ ਬਦਨਾਮੀ ਹੈ, ਮੇਰੀ ਵੀ ਬਦਨਾਮੀ ਹੈ, ਬੜਾ ਮਾੜਾ ਕੰਮ ਹੋਇਆ, ਅਚਾਨਕ ਇਹ ਗੱਲ ਹੋ ਗਈ। ਬੈਠੀ ਸੋਚੀ ਜਾਂਦੀ ਹੈ, ਇਹਨਾਂ ਨੂੰ ਸੰਤ ਇਸ਼ਨਾਨ ਕਰਨ ਵਾਸਤੇ ਆ ਗਏ, ਖੜਕਾ ਸੁਣਿਆ, ਖਿੜਕੀ ਵਿੱਚ ਜਾ ਕੇ ਦੇਖਦੀ ਰਹੀ ਵੀ ਇਸ਼ਨਾਨ ਕਰਦਾ ਹੈ, ਹੁਣ ਤੁਰ ਪਿਆ। ਜਦੋਂ ਉਹ ਤੁਰ ਪਏ ਤਾਂ ਉਸ ਵੇਲੇ ਰੌਲਾ ਪਾਤਾ, ਬਚਾਓ ਬਚਾਓ ਬਚਾਓ, ਮੇਰੇ ਪਤੀ ਨੂੰ ਮਾਰ ਗਿਆ, ਇੱਥੋਂ ਦੀ ਛਾਲ ਮਾਰੀ, ਆਹ ਦਰਵਾਜ਼ਾ ਖੁੱਲ੍ਹਾ। ਪਹਿਰੇਦਾਰ ਆਲੇ ਦੁਆਲੇ ਜਿਹੜੀ ਗਾਰਡ ਸੀ ਉਹ ਨੱਠੀ ਭੱਜੀ, ਜਾ ਕੇ ਸੰਤਾਂ ਨੂੰ ਫੜ ਲਿਆ, ਰਾਜੇ ਦੇ ਪੇਸ਼ ਕਰਤਾ ਵੀ ਮਹਾਰਾਜ ਰਾਜਕੁਮਾਰ ਦਾ ਕਾਤਲ ਇਹ ਹੈ, ਬਿਆਨ ਲਏ। ਰਾਜੇ ਦੇ ਮਨ ਕਹਾਣੀ ਲੱਗੀ ਨਾ, ਮੈਂ ਕਿਹਾ ਵੀ ਇਹ ਸੰਤ ਇੱਥੇ 30 ਸਾਲ ਤੋਂ ਰਹਿ ਰਹੇ ਨੇ, ਕਦੇ ਕੋਈ ਬਾਤ ਨਹੀਂ ਹੋਈ, ਨਾਲੇ ਮੇਰੇ ਪੁੱਤਰ ਨੂੰ ਮਾਰਨ ਦਾ ਇਹਨਾਂ ਨੂੰ ਕੀ ਆਈਡੀਆ ਸੀ, ਕੀ ਲੈਣਾ ਸੀ, ਕੋਈ ਗਹਿਣਾ ਨਹੀਂ ਲੁੱਟਿਆ, ਕੋਈ ਚੀਜ਼ ਨਹੀਂ ਲੈ ਕੇ ਗਏ, ਨਹੀਂ ਇਹਨੂੰ ਵੀ ਮਾਰ ਦਿੰਦੇ, ਉਹਨਾਂ ਨੇ ਜੇ ਇੱਕ ਨੂੰ ਮਾਰਨਾ ਸੀ ਦੋਵਾਂ ਨੂੰ ਮਾਰ ਦਿੰਦਾ, ਕੁਛ ਬਣਿਆ ਨਾ। ਲੇਕਿਨ ਉਹਦੀ ਗਵਾਹੀ ਦੇ ਆਧਾਰ ਤੇ ਉਹਦੇ ਹੱਥ ਵੜ ਦਿੱਤੇ ਸੰਤ ਦੇ ਦਿਨ। ਸੰਤ ਬੜਾ ਦੁਖੀ ਹੋਏ ਇਹ ਮੇਰੇ ਹੱਥ ਵੱਢੇ ਗਏ। ਰੋਜ਼ ਪਰਮੇਸ਼ਰ ਦੇ ਨਾਲ ਤਰਕ ਕਰਿਆ ਕਰਨ ਵੀ ਮੈਂ ਤਾਂ ਕੁਛ ਕਰਿਆ ਹੀ ਨਹੀਂ ਸੀਗਾ, ਮੇਰੇ ਹੱਥ ਵੱਢੇ ਗਏ। ਇਸ ਗੱਲ ਦਾ ਨਿਰਣਾ ਕਰਨ ਵਾਸਤੇ ਕਾਸ਼ੀ ਚਲਿਆ ਗਿਆ ਭਿਰਗੂ ਸੰਤਾਂ ਦੇ ਜੋਸ਼ੀ ਕੋਲ। ਉਹਨਾਂ ਨੂੰ 3 ਜਨਮ ਦਾ ਹਿਸਾਬ ਕਿਤਾਬ ਕੱਢਣਾ ਹੁੰਦਾ। ਉਸੇ ਜਦ ਗਿਆ ਤਾਂ ਉਹਨੇ ਕੀ ਦੇਖਿਆ, ਉਹਨੇ ਆਵਾਜ਼ ਮਾਰੀ ਤਾਂ ਘਰ ਵਾਲੀ ਨੇ ਸੁਣ ਲਈ, ਉਹ ਇਕਦਮ ਬਾਹਰ ਆਈ, ਗਾਲਾਂ ਕੱਢਣ ਲੱਗ ਗਈ, ਕਹਿੰਦੀ ਤੂੰ ਇਹਦੇ ਕੋਲ ਕੀ ਕਰਨਾ ਹੈ, ਇਹ ਤਾਂ ਇਹੋ ਜਿਹਾ ਮਾੜਾ ਹੈ, ਲੋਕਾਂ ਨੂੰ ਠੱਗਦਾ ਹੈ, ਫਲਾਣਾ ਕਰਦਾ ਹੈ, ਦੰਗਾ ਕਰਦਾ ਹੈ, 50 ਗੱਲਾਂ ਕਹੀਆਂ, ਉਹ ਖੜਾ ਗਿਆ ਵਿਚਾਰਾ। ਇਹਨੇ ਨੂੰ ਜੋਸ਼ੀ ਬਾਹਰ ਆ ਗਿਆ, ਜੋਸ਼ੀ ਕਹਿਣ ਲੱਗਿਆ ਵੀ ਅੰਦਰ ਆ ਜਾਓ ਸੰਤ ਜੀ, ਇੱਧਰ ਆ ਜਾਓ। ਕਹਿੰਦੇ ਇਹ ਤਾਂ ਬੈਲ ਹੈ, ਮੇਰੀ ਘੰਟੀ ਹੈ, ਮੈਨੂੰ ਪਤਾ ਲੱਗ ਜਾਂਦਾ ਕੋਈ ਆਇਆ। ਕਹਿੰਦਾ ਐਵੇਂ ਕਰਦੀ ਹੁੰਦੀ ਹੈ ਹਰੇਕ ਨਾਲ। ਕਹਿੰਦਾ ਜੋਸ਼ੀ ਸਾਹਿਬ, ਮੈਂ ਤਾਂ ਆਪਣੀ ਗੱਲ ਪਿੱਛੋਂ ਪੁੱਛੂੰਗਾ, ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਤੈਨੂੰ ਇਹ ਜੀ ਇਸਤਰੀ ਕਿਵੇਂ ਪ੍ਰਾਪਤ ਹੋ ਗਈ? ਤੂੰ ਜੋਸ਼ੀ ਸੀ ਤਾਂ ਲਾ ਲੈਣਾ ਸੀ ਹਿਸਾਬ ਕਿਤਾਬ। ਉਹ ਕਹਿਣ ਲੱਗਿਆ, ਸੰਤ ਜੀ ਹਿਸਾਬ ਕਿਤਾਬ ਕੀ ਲਾਉਣਾ ਸੀ, ਮੈਂ ਹਿਸਾਬ ਲਾਉਣਾ। ਕਹਿਣ ਲੱਗਿਆ, ਮੈਂ ਹੋਰ ਹਿਸਾਬ ਕੀ ਲਾਉਣਾ, ਤੇਰਾ ਮੇਰਾ ਤੇ ਇਸ ਦਾ ਹਿਸਾਬ ਸਾਂਝਾ ਹੀ ਹੈ, ਆਪਾਂ ਤਿੰਨੇ ਜਣੇ ਇੱਕ ਕਰਮ ਦੇ ਚੱਕਰ ਚ ਪਏ ਹੋਏ ਹਾਂ, ਲੈ ਮੈਂ ਹੁਣ ਤੈਨੂੰ ਦੱਸ ਦਿੰਦਾ। ਕਹਿੰਦਾ ਇਹ ਜਿਹੜੀ ਔਰਤ ਹੈ ਮੇਰੀ, ਇਹ ਪਿਛਲੇ ਜਨਮ ਚ ਗਧੀ ਹੁੰਦੀ ਸੀ, ਮੈਂ ਹੁੰਦਾ ਸੀ ਕੌਣ? ਕਹਿੰਦਾ ਮੈਂ ਇਹਦੇ ਚੁੰਝਾ ਮਾਰਦਾ ਹੁੰਦਾ ਬਹੁਤ, ਇਹ ਲਾਗਾ ਲੱਗਿਆ ਹੁੰਦਾ, ਇਹਦਾ ਮਾਲਕ ਜਿਹੜਾ ਸੀ ਬੜਾ ਪੈਰਾ ਸੀ, ਇਹ ਵਿਚਾਰੀ ਚੁਗਿਆ ਕਰੇ ਤੇ ਮੈਂ ਬਹੁਤ ਤੰਗ ਕਰਿਆ ਕਰਾਂ। ਇਹ ਤੰਗੀ ਦੀ ਮਾਰੀ ਹੋਈ ਨੱਠੀ 12 ਕੋਹ ਤੇ ਜਾ ਕੇ ਇੱਕ ਸੰਤਾਂ ਦਾ ਆਸ਼ਰਮ ਸੀ, ਉਹਦੇ ਦੁਆਲੇ ਰਹਿਣੇ ਸ਼ੁਰੂ ਕਰਤਾ ਇਹਨੇ। ਮੈਂ ਰੋਜ਼ ਦੇ ਸੁਭਾਅ ਨਾਲ ਇੱਥੇ ਆਇਆ ਤਾਂ ਇੱਥੇ ਲੱਭੀ ਨਾ। ਉਹਦੇ ਬਾਅਦ ਕਹਿੰਦਾ ਮੈਂ ਟੋਲਣ ਲੱਗ ਗਿਆ ਤਾਂ ਕਈ ਦਿਨਾਂ ਦੇ ਬਾਅਦ ਮੈਨੂੰ ਦਰਖਤਾਂ ਥੱਲੇ ਖੜੀ ਨਜ਼ਰ ਆ ਗਈ। ਕਹਿੰਦਾ ਮੈਂ ਇੰਨੇ ਜ਼ੋਰ ਦੀ ਡਾਈਵ ਕੀਤਾ, ਜ਼ੋਰ ਦੀ ਚੁੰਝ ਮਾਰੀ, ਮੇਰੀ ਚੁੰਝੇ ਦੇ ਹੱਡੀ ਚ ਫਸ ਗਈ, ਨਿਕਲੇ ਨਾ, ਬਥੇਰਾ ਮੈਂ ਜ਼ੋਰ ਲਾਇਆ। ਇਹ ਦਰਦ ਦੀ ਮਾਰੀ ਨੱਠੀ ਕੋਲ ਪਾਣੀ ਸੀ, ਡੁੰਮ ਸੀ ਪਾਣੀ ਦਾ, ਉਹਦੇ ਵਿੱਚ ਛਾਲ ਮਾਰੀ, ਉਹ ਸੀ ਗਹਿਰਾ, ਮੈਂ ਵੀ ਡੁੱਬ ਗਿਆ ਤੇ ਇਹ ਵੀ ਡੁੱਬ ਗਿਆ, ਡੁੱਬ ਗਈ। ਉਹ ਕਹਿਣ ਲੱਗਿਆ ਉਹ ਜਿਹੜਾ ਪਾਣੀ ਸੀ ਉਹ ਸੰਗਤ ਸੰਤਾਂ ਦੇ ਇਸ਼ਨਾਨ ਕਰਨ ਵਾਲਾ ਪਾਣੀ ਉੱਥੇ ਜਮ੍ਹਾਂ ਹੋਇਆ ਹੋਇਆ ਸੀ, ਮਹਾਂਪਵਿੱਤਰ ਜਲ ਸੀ ਉਹਦਾ ਫਲ ਇਹ ਹੋਇਆ ਕਿ ਮਰਨ ਤੋਂ ਬਾਅਦ ਸਾਨੂੰ ਇਹਨੂੰ ਬ੍ਰਾਹਮਣ ਦੇ ਘਰ ਜਨਮ ਮਿਲਿਆ, ਲੜਕੀ ਬਣ ਕੇ ਮੈਨੂੰ ਇੱਥੇ ਮਿਲਿਆ, ਵਿਦਿਆ ਪੜ੍ਹੀ ਮੈਂ, ਵਿਦਿਆ ਪੜ੍ਹ ਕੇ ਜਾਣਨ ਲੱਗ ਗਿਆ ਮੈਂ ਪਿਰਗੂ ਸ਼ਾਂਤਾ ਦੀ, ਤਿੰਨ ਜਨਮ ਦਾ ਮੈਂ ਹਿਸਾਬ ਕਿਤਾਬ ਕਰ ਲੈਣਾ ਵੀ ਅਗਲੇ ਜਨਮ ਚ ਕੀ ਹੋਏਗਾ, ਹੁਣ ਤੇਰਾ ਕਿਵੇਂ ਬਣੂਗਾ ਤੇ ਪਹਿਲਾਂ ਕਿਵੇਂ। ਕਹਿੰਦਾ ਜਦ ਮੈਂ ਇਹਦਾ ਕੱਢਣ ਲੱਗਿਆ, ਕਹਿੰਦਾ ਮੇਰੀ ਅਗਲੇ ਚੱਕਰ ਖਾ ਗਈ, ਕਹਿੰਦਾ ਉਲਟਾ ਹੀ ਅੱਖਰ ਲਿਖਿਆ ਗਿਆ, ਉਹ ਆਏ ਆ ਗਿਆ ਵੀ ਬਹੁਤ ਵਧੀਆ ਤੇਰੇ ਨਾਲ ਮਿਲ ਕੇ ਚੱਲੂਗੀ, ਅੱਖਰੇ ਗਲਤ ਹੋ ਗਿਆ, ਕਹਿੰਦਾ ਸਲਿਪ ਕਰ ਗਿਆ ਮਾਇੰਡ। ਹੁਣ ਕਹਿੰਦਾ ਸਾਡਾ ਸੀ ਸੰਯੋਗ, ਮੈਂ ਪਹਿਲਾਂ ਇਹਦੇ ਚੁੰਝਾਂ ਮਾਰੀਆਂ, ਹੁਣ ਕਹਿੰਦਾ ਇਹ ਮੇਰੇ ਬੋਲ ਕਬੋਲ ਮਾਰਦੀ ਆ, ਚੁੰਝਾਂ ਮਾਰਦੀ ਆ ਜਵਾਨ ਦੀਆਂ, ਤੇ ਮੈਂ ਗੁੱਸਾ ਨਹੀਂ ਕਰਦਾ, ਮੈਨੂੰ ਪਤਾ ਹੈ ਵੀ ਇਹ ਤਾਂ ਮੈਂ ਆਪਣਾ ਲੇਖ ਹੀ ਹੈ ਜਿਹੜਾ ਜਿਹਦਾ ਮੈਂ ਬਦਲਾ ਦੇ ਰਿਹਾ। ਤੇ ਉਹਨੂੰ ਕਹਿਣ ਲੱਗਿਆ ਕਿ ਸੰਤ ਜੀ ਤੁਸੀਂ ਨਾ ਪਿਛਲੇ ਜਨਮ ਦੇ ਅੰਦਰ ਇੱਕ ਸਾਧੂ ਸੀਗੇ, ਮੌਨੀ ਸੀ ਤੇ ਇੱਕ ਕਸਾਈ ਲੈ ਕੇ ਜਾਂਦਾ ਸੀ ਗਊ ਮਾਰਨ ਵਾਸਤੇ, ਉਹ ਗਊ ਛੁੱਟ ਗਈ ਤੇ ਉਹ ਤੇਰੇ ਪਿੱਛੇ ਟੋਏ ਸੀ ਉਹਨਾਂ ਦੀ ਲੁੱਕ ਗਈ, ਤੇ ਜਦੋਂ ਕਸਾਈ ਆਇਆ ਤੂੰ ਬੋਲਦਾ ਤਾਂ ਹੈ ਨੀ, ਦੋਵੇਂ ਹੱਥ ਪਿੱਛੇ ਨੂੰ ਕਰਕੇ ਦੱਸਦਾ ਵੀ ਹੈ ਗਊ ਇੱਥੇ ਲੁਕੀ ਹੋਈ ਹੈ, ਉਹਨੇ ਫੜ ਲਈ, ਫੜ ਕੇ ਮਾਰ ਦਿੱਤੀ। ਉਹ ਮਾਰੀ ਹੋਈ ਕਹਿਣ ਲੱਗਿਆ ਵੀ ਫੇਰ ਉਹਦੇ ਬਾਅਦ ਤੇਰੇ ਮਰ ਗਈ, ਤੇ ਉਹਦੇ ਬਾਅਦ ਕਹਿੰਦਾ ਜਿੱਥੇ ਉਹਨੇ ਜਾ ਕੇ ਮਾਰੀ ਉੱਥੇ ਪੂਰਨ ਤਤਵੇ ਤੇ ਮਹਾਂਪੁਰਸ਼ ਇਸ਼ਨਾਨ ਕਰ ਰਹੇ ਸੀ, ਉਹਨਾਂ ਦੀ ਜਿਹੜੀ ਧੂੜੀ ਸੀ ਚਰਨਾਂ ਦੀ ਖੜਾਵਾਂ ਦੇ ਨਾਲ ਉੜੀ, ਕਹਿੰਦੇ ਇਹਨੇ ਉੱਤੇ ਪੈ ਗਈ, ਉਹ ਜਿਹੜਾ ਸੀ ਕਸਾਈ ਉਹਨੂੰ ਜਦੇ ਸ਼ੇਰ ਨੇ ਮਾਰਤਾ, ਦੋਵੇਂ ਇਕੱਠੇ ਪਏ ਉੱਥੇ। ਕਹਿੰਦੇ ਉਹਦੇ ਫਲ ਨਾਲ ਇਹ ਰਾਜਾ ਬਣ ਗਿਆ, ਰਾਜਕੁਮਾਰ ਤੇ ਰਾਜਕੁਮਾਰੀ ਬਣ ਗਈ। ਕਹਿੰਦਾ ਸਮਾਂ ਆ ਗਿਆ, ਇਹ ਰਾਜਕੁਮਾਰ ਰੂਪੀ ਗਊ ਨੇ, ਕਹਿੰਦਾ ਕਰਮ ਨੇ ਇਹ ਤੋਂ ਮਰਵਾ ਦਿੱਤਾ ਰਾਜਕੁਮਾਰ, ਤੂੰ ਕਿਉਂਕਿ ਦੋਵੇਂ ਹੱਥ ਕਰਕੇ ਦੱਸਿਆ ਸੀ ਇਸ ਕਰਕੇ ਤੇਰੇ ਦੋਵੇਂ ਹੱਥ ਵੱਢੇ ਗਏ। ਸਵਾਇਆ ਇਹ ਆਪਣੇ ਪਿਛਲੇ ਜਨਮ ਦੀਆਂ ਕਹਾਣੀਆਂ ਨੇ, ਇਹ ਲੇਖ ਨੇ, ਲਿਖੇ ਹੋਏ ਲੇਖ ਜਿਹੜੇ ਨੇ ਉਹ ਟਲਿਆ ਨਹੀਂ ਕਰਦੇ,
ਲੇਖ ਨਾ ਮਿਟੀਏ ਸੱਚੀ ਜੋ ਲਿਖਿਆ ਕਰਮਾਂ।
ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀੜੇ ਤੈਸੀ ਪਾਸ ਮੱਥੇ ਵਿੱਚ ਲਿਖਾ ਕੇ ਲਿਆਇਆ ਸੁੱਖ ਵੀ ਦੁੱਖ ਵੀ ਵਿਛੋੜੇ ਵੀ ਮੇਲ ਵੀ ਇੱਜ਼ਤ ਵੀ ਬੇਇੱਜ਼ਤੀਆਂ ਵੀ ਤਰੱਕੀਆਂ ਵੀ ਤਨਜ਼ਲੀਆਂ ਵੀ ਸਾਰਾ ਕੁਛ ਹੁਕਮ ਦੇ ਅਧੀਨ ਪਰ ਅਲਬਧ ਕਰਮਾਂ ਦੇ ਅਨੁਸਾਰ ਚੱਲ ਰਿਹਾ। ਇਹ ਆਦਮੀ ਜਿੰਨਾ ਜੀ ਕਰਦਾ ਜ਼ੋਰ ਲਾ ਲਵੇ ਨਹੀਂ ਮਿਟਿਆ ਕਰਨਾ। ਬੁੜੇ ਬੁੜੇ ਹੋਏ ਨੇ, ਮਹਾਰਾਜ ਨੇ ਇੱਕ ਮਿਸਾਲ ਦਿੱਤੀ ਹੈ, ਰਾਜਾ ਜਨਵੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜਾ ਕੇ 18 ਘਾਏ, ਕੀਰਤਨਾ ਚਲੇ ਚਲਾਇਆ, ਜ਼ੋਰ ਲਾਇਆ ਮੈਂ ਲੇਖ ਮਿਟਾ ਦੂੰ। ਵੇਦ ਵਿਆਸ ਜੀ ਨੇ ਸਾਰੇ ਦੱਸ ਦਿੱਤੇ ਵੀ ਆਹ ਕਰੇਗਾ ਐ ਹੋਊਗਾ, ਆਹ ਕਰੇਗਾ ਅਖੀਰ ਤੇ ਵੀ ਤੈਨੂੰ ਕੋਹੜ ਹੋ ਜਾਏਗਾ ਜਦ ਤੂੰ ਜੱਗ ਦੇ ਵਿੱਚ ਬ੍ਰਾਹਮਣ ਬੱਚਿਆਂ ਨੂੰ ਮਾਰ ਕੇ ਸਿੱਟੇਗਾ। ਕੋਹੜ ਹੋ ਗਿਆ ਤਾਂ ਵਿਆਸ ਜੀ ਨੇ ਕਿਹਾ ਵੀ ਹੁਣ ਮੈਂ ਭਗਵਾਨ ਨਾਮ ਦੀ ਮਹਿਮਾ ਦਾ ਤੈਨੂੰ ਵਰਣਨ ਕਰਾਂਗਾ, ਪਰ ਤੈਂ ਨਾ ਮੰਤਰ ਵੱਲ ਤੇ ਆ ਕੇ ਨੱਕ ਫੇਰ ਲੈਣੇ, ਤੇਰੇ ਨੱਕ ਤੇ ਕੋਹੜ ਹੋ ਜਾਣਾ, ਉਹਦੇ ਨਾਲ ਮਰ ਜਾਣਾ। ਸੋ ਇਸੇ ਤਰ੍ਹਾਂ ਨਾਲ ਹੋਇਆ। ਮਹਾਰਾਜ ਕਹਿੰਦੇ ਜਿਹਾ ਜਿਹਾ ਮੱਥੇ ਚ ਲੇਖ ਲਿਖਾ ਕੇ ਆਇਆ ਉਹ ਆ ਗਿਆ ਜੀ ਇਹਦੇ ਕੋਲ। ਹੁਣ ਇੱਥੇ ਇੱਕ ਬੜੀ ਭਾਰੀ ਔਕੜ ਆਉਂਦੀ ਹੈ ਸਾਨੂੰ ਵੀ ਜੇ ਲੇਖਾਂ ਦਾ ਹੀ ਹਿਸਾਬ ਕਿਤਾਬ ਚੱਲਦਾ ਫਿਰ ਕੀ ਗੁਰੂਆਂ ਦਾ ਸੰਤਾਂ ਦਾ ਕੀ ਫਾਇਦਾ ਹੋਇਆ। ਕੋਈ ਰਿਲੈਕਸੇਸ਼ਨ ਚਾਹੀਦੀ ਹੈ, ਲਿਖਤਾਂ ਹੋ ਗਏ, ਕੋਈ ਮਾੜਾ ਮੋਟਾ ਰਿਆਇਤ ਚਾਹੀਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਧੂੜੀ ਲੇਖ ਮਿਟਾਇਆ, ਸਾਧੂਆਂ ਦੀ ਧੂੜੀ ਵਿੱਚ ਲੇਖ ਮਿਟ ਜਾਂਦੇ। ਗੁਰੂ ਪੰਜਵੇਂ ਪਾਤਸ਼ਾਹ ਦੇ ਕੋਲ ਆ ਕੇ ਸ਼ਕੇਤ ਮੰਡੀ ਦੇ ਰਾਜੇ ਦਾ ਲੇਖ ਇੱਕ ਰਾਤ ਦੇ ਵਿੱਚ 40 ਸਾਲ ਭੁਗਤਾ ਕੇ ਕੱਟ ਦਿੱਤਾ। ਗਿਆ ਤਾਂ ਹੈ ਨੀ, ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆ ਕੇ ਇੱਕ ਸਤਸੰਗੀ ਦਾ ਮਹਾਂ ਉਗਰ ਪਾਪ ਦਾ ਲੇਖ ਜਿਸ ਦੇ ਬਦਲੇ ਉਹਨੂੰ ਸੂਲੀ ਚਾੜਨਾ ਸੀ, ਇੱਕ ਸੂਲ ਲੱਗ ਕੇ ਕੱਟਿਆ ਗਿਆ। ਸੋ ਭਾਈ ਆਕਲ ਨੇ ਬੱਚੀ ਦੇ ਕਰਮਾਂ ਵੱਲ ਨਿਗਾਹ ਮਾਰੀ, ਉਹਨਾਂ ਨੇ ਕਿਹਾ ਵੀ ਇਹ ਤਾਂ ਲੇਖ ਮਾੜਾ ਲਿਖਾ ਕੇ ਲਿਆਈ ਹੈ, ਬੜੀ ਔਖੀ ਹੋਣਾ ਮੇਰੀ ਬੱਚੀ ਨੇ। ਬੱਚੀ ਨੂੰ ਵੀ ਦੱਸਦਾ ਕਿ ਬੇਟਾ ਜਿੱਥੇ ਤੇਰੀ ਸ਼ਾਦੀ ਹੋ ਰਹੀ ਹੈ ਉਹ ਸਰਵਰੀਏ ਨੇ, ਉਹਨਾਂ ਦਿਨਾਂ ਚ ਬੰਦੇ ਬਚਨ ਪਹਿਰਾ ਦਿੰਦੇ ਸੀ ਬਚਨ ਤੇ, ਹੁਣ ਤਾਂ ਬਚਨੇ ਨੀ ਕਿਸੇ ਦਾ ਕੋਈ ਨੀ ਹੈ। ਅੱਜ ਮੰਗਣਾ ਵਿਆਹ ਹੋਇਆ, ਕੱਲ ਨੂੰ ਪਤਾ ਲੱਗਦਾ ਵੀ ਤੋੜਤਾ ਜੀ, ਇਹ ਤਾਂ ਹਜੇ ਨੀ ਮਰਿਆਦਾ ਜਾਂਦੀ ਰਹੀ, ਬਿਲਕੁਲ ਸੰਸਾਰ ਬੇਮਰਿਆਦਾ ਹੋ ਰਿਹਾ। ਇਸੇ ਕਰਕੇ ਦੁੱਖ ਬੇਵਿਸ਼ਵਾਸੀਆਂ ਵਧਦੀਆਂ ਤੁਰੀਆਂ ਜਾ ਰਹੀਆਂ, ਡਰਦੇ ਨੇ ਵਿਆਹ ਤੋਂ ਡਰਨ ਲੱਗ ਗਏ। ਪਹਿਲਾਂ ਖੁਸ਼ੀਆਂ ਆਉਂਦੀਆਂ, ਹੁਣ ਡਰਦੇ ਨੇ ਵੀ ਪਤਾ ਨੀ ਕੀ ਪਾਉਣਾ ਵਰਤੂਗਾ। ਲੈਟਰੀ ਉਹ ਨਿਕਲਦੀਆਂ, ਮਿਲਦੇ ਨੇ, ਜੁਲਦੇ ਨੇ, ਇੱਕ ਦੂਏ ਨੂੰ ਦੇਖਦੇ ਆ, ਕਿਤੇ ਦੇਖਿਆ ਤੇ ਅੰਦਰ ਪਛਾਣ ਹੋ ਜਾਂਦੀ ਹੈ ਤਾਂ ਕੋਈ ਮਹਾਂਪੁਰਸ਼ ਹੈ ਜਿਹੜਾ ਅੰਦਰਲੀ ਗੱਲ ਜਾਣ ਜਾਵੇ। ਦੂਜੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ। ਉਪਰੋਂ ਰੂਪ ਰੰਗ ਸਿੱਖੀਆਂ ਹੋਈਆਂ ਉਪਰੀਆਂ ਆਦਤਾਂ ਦੇਖ ਕੇ ਆਦਮੀ ਵਿਸ਼ਵਾਸ ਕਰਦਾ, ਪਰ ਵਿੱਚ ਕੀ ਭਰਿਆ ਪਿਆ ਉਹ ਨਹੀਂ ਉਹਨੂੰ ਪਤਾ ਲੱਗਦਾ। ਸੋ ਦੁਨੀਆਂ ਬੜੇ ਦੁੱਖ ਪਾਉਂਦੀ ਹੈ, ਖਾਸ ਕਰਕੇ ਬੀਬੀਆਂ ਨੂੰ ਵੀ ਬਹੁਤ ਔਖਾ ਹੋ ਜਾਂਦਾ। ਸ਼ਰਾਬੀ ਕਬਾਬੀ ਮਿਲ ਜਾਂਦਾ, ਉਹ ਤਰੱਕੀ ਕਰਨਾ ਚਾਹੁੰਦੀਆਂ, ਉਹ ਸ਼ਰਾਬ ਪੀ ਪੀ ਕੇ ਗਾਲੀ ਜਾਂਦਾ, ਸਭ ਕੁਛ ਦੇਖ ਰਹੇ। ਐਸੇ ਹੁੰਦੇ ਨੇ, ਬੜੇ ਮੁਸ਼ਕਿਲ ਨੇ ਬਦਲਨੇ, ਸਿਖਾਲਾ ਨਹੀਂ ਹੈ ਲੇਖ ਬਦਲਣਾ ਵੀ ਐਵੇਂ ਜਾਓ ਜੀ ਸੰਤ ਜੀ ਮੇਰਾ ਲੇਖ ਬਦਲ ਦਿਓ, ਕੋਈ ਦੁਕਾਨ ਬਣੀ ਹੋਈ ਹੈ। ਬਹੁਤ ਮਿਹਨਤ ਕਰੋ, ਗੁਰੂ ਨੂੰ ਪ੍ਰਸੰਨ ਕਰੋ, ਪ੍ਰਸੰਨ ਹੋ ਜੇ, ਆਪਣੇ ਪਿਆਰੇ ਨੂੰ ਕਹਿ ਦੇਵੇ ਵੀ ਐਂ ਕਰਦੇ, ਉਹ ਹੋ ਸਕਦਾ ਰਿਆਇਤ ਹੋ ਜਾਵੇ। ਪਰ ਬੇਸਿਕਲੀ ਲੇਖ ਬਿਲਕੁਲ ਨਹੀਂ ਹਟਿਆ ਕਰਦਾ, ਕੁਛ ਨਾ ਕੁਛ ਭੋਗਣਾ ਹੀ ਪੈਂਦਾ, ਨਰਮ ਹੋ ਜਾਂਦਾ। ਸੋ ਉਸ ਵੇਲੇ ਉਹਨੇ ਦੱਸਿਆ ਵੀ ਬੇਟਾ, ਜਿੱਥੇ ਤੇਰੀ ਸ਼ਾਦੀ ਹੋ ਰਹੀ ਆ ਉਹ ਤਾਂ ਸੁਲਤਾਨੀਆਂ ਨੇ, ਤੂੰ ਗੁਰੂ ਦੇ ਭਰੋਸਾ ਕਰ, ਗੁਰੂ ਦੇ ਆਪਣਾ ਗੁਰੂ ਹੈ, ਸਮਰੱਥ ਹੈ ਗੁਰੂ, ਉਹ ਤੇਰੇ ਲੇਖ ਜ਼ਰੂਰ ਮਿਟਾ ਦੇਗਾ। ਸੋ ਸ਼ਾਦੀ ਹੋ ਗਈ, ਹੁਣ ਤੋਂ ਬਾਅਦ ਬੜਾ ਬੀਬੀ ਦੇ ਮਨ ਚ ਰੰਜ ਹੈ ਵੀ ਹੁਣੇ ਮੈਨੂੰ ਜਾਂਦੀ ਨੂੰ ਕਹਿਣਾ ਵੀ ਆ ਕਬਰ ਨੂੰ ਮੱਥਾ ਟੇਕ, ਆ ਮੁਕਾਮ ਬਣਿਆ ਹੋਇਆ ਇੱਥੇ ਮੱਥਾ ਟੇਕ, ਮੈਂ ਤਾਂ ਕਦੇ ਪਰਮੇਸ਼ਰ ਤੋਂ ਬਗੈਰ, ਗੁਰੂ ਤੋਂ ਬਗੈਰ ਸੀਸ ਨਹੀਂ ਨਿਵਾਇਆ ਕਿਤੇ। ਸੋਚਦੀ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਹੀ ਬਰਾਤ ਤੁਰੀ ਹੈ, ਕਿਉਂਕਿ ਪੈਦਲ ਜਾਂਦੇ ਸੀ, ਜੇਠ ਦਾ ਮਹੀਨਾ ਸੀ, ਡੋਲੀ ਚੱਕੀ ਜਾਂਦੇ ਨੇ, ਬਾਕੀ ਘੋੜਿਆਂ ਤੇ ਸਵਾਰ ਨੇ, ਹੌਲੀ ਹੌਲੀ ਬਰਾਤ ਵਾਪਸ ਜਾ ਰਹੀ ਹੈ ਵਿਆਹ ਤੋਂ ਬਾਅਦ। ਜਾਂਦੇ ਜਾਂਦੇ ਜਦ ਡੋਲੀ ਕੋਲੋਂ ਲੰਘੇ ਤਾਂ ਬਰਾਤ ਧਾ ਕੇ ਲੰਘੀ, ਇਹ ਬੀਬੀ ਪਿੱਛੇ ਹੈ, ਇਹਦੇ ਕੰਨ ਦੇ ਵਿੱਚ ਆਸਾ ਜੀ ਦੀ ਵਾਰ ਦੀ ਆਵਾਜ਼ ਪਈ। ਜਦੋਂ ਸੁਣੀ ਆਸਾ ਦੀ ਵਾਰ ਦੀ ਆਵਾਜ਼ ਬਾਣੀ ਤੋਂ ਬਾਅਦ ਸੀ, ਉਸੇ ਵੇਲੇ ਨੇਤਰਾਂ ਦੇ ਅੰਦਰ ਹੜ੍ਹ ਆ ਗਿਆ ਹੰਝੂਆਂ ਦਾ ਵੀ ਮੇਰੇ ਸਤਿਗੁਰੂ ਇੱਥੇ ਬੈਠੇ ਨੇ, ਮੈਂ ਕੋਲ ਦੀ ਲੰਘੀ ਜਾਂਦੀ ਹਾਂ, ਇਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਕਈ ਵਾਰੀ ਮੇਰੇ ਸੀਸ ਤੇ ਹੱਥ ਰੱਖਿਆ, ਕੁਛ ਹੋ ਜਾਵੇ ਮੈਂ ਦਰਸ਼ਨ ਕਰੇ ਬਿਨਾਂ ਨਹੀਂ ਜਾਣਾ। ਉਸ ਵੇਲੇ ਪਹਿਰੇਦਾਰ ਜਿਹੜੇ ਚੱਕੀ ਜਾਂਦੇ ਸੀ ਡੋਲੀ ਮਜ਼ਦੂਰ, ਉਹ ਕਹਿੰਦੇ ਡੋਲੀ ਮੇਰੀ ਰੱਖ ਦੋ, ਉਰੇ ਆ ਕੰਗਣ ਲਾਹੇ ਦੋਹਾਂ ਬਾਹਾਂ ਦੇ ਤੇ ਇੱਕ ਇੱਕ ਕਰਕੇ ਦੋਹਾਂ ਚਾਹਾਂ ਨੂੰ ਫੜਾ ਤਾ, ਕਹਿੰਦੇ ਤੁਸੀਂ ਇੱਥੇ ਰਹੋ, ਆ ਮੇਰੇ ਸਤਿਗੁਰੂ ਦਾ ਦੀਵਾਨ ਲੱਗਿਆ ਹੋਇਆ ਤੇ ਮੈਂ ਨਮਸਕਾਰ ਕਰਕੇ ਆਉਂਦੀ ਹਾਂ, ਕੋਈ ਆਵੇ ਦੱਸ ਦਿਓ ਵੀ ਉਹ ਤਾਂ ਉੱਥੇ ਮੱਥਾ ਟੇਕਣ ਗਈ, ਨੇੜੇ ਹੀ ਦੀਵਾਨ ਲੱਗਿਆ ਹੋਇਆ ਸੀ, ਦਿਨ ਚੜ ਚੁੱਕਿਆ ਸੀ, ਅੰਮ੍ਰਿਤ ਵੇਲਾ ਸੂਰਜ ਚੜ੍ਹਨ ਤੋਂ ਪਹਿਲਾਂ ਮੌਕਾ ਸੀ। ਉਸ ਵੇਲੇ ਬੀਬੀ ਉਤਰੀ, ਜਾ ਕੇ ਸਿੱਧਾ ਹੀ ਗੁਰੂ ਮਹਾਰਾਜ ਵੱਲ ਨੂੰ ਜਾਂਦੀ ਹੈ, ਮਹਾਰਾਜ ਨੇ ਵੀ ਦੇਖ ਲਿਆ ਵੀ ਵਿਆਹਤਾ ਲੜਕੀ ਹੈ ਤੇ ਆਉਣਾ ਚਾਹੁੰਦੀ ਹੈ, ਨਾਲ ਕੋਈ ਨਹੀਂ ਹੈ, ਅੰਤਰਜਾਮੀ ਸੀ, ਪਛਾਣਗੇ। ਉਸ ਵੇਲੇ ਆਵਾਜ਼ ਦੇਤੀ, ਬੇਟਾ ਉਰੇ ਆਓ ਸਾਡੇ ਕੋਲ। ਉਸ ਵੇਲੇ ਜਾ ਕੇ ਨਮਸਕਾਰ ਕਰਦੀ ਹੈ ਬਹੁਤ ਵੈਰਾਗ ਦੇ ਵਿੱਚ ਆ ਕੇ ਤੇ ਮਹਾਰਾਜ ਜੀ ਦੇ ਚਰਨਾਂ ਚ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੀ ਹੈ,
ਤੇਰੇ ਬਿਨਾਂ ਨਾ ਜਗਤ ਉੱਤੇ ਕੋਈ ਜਿਹੜਾ ਮੇਰਾ ਦੇਖ ਬਦਲੇ, ਜਗਤ ਉੱਤੇ ਕੋਈ ਜਿਹੜਾ ਮੇਰਾ ਦੇਖ ਬਦਲੇ, ਜਿਹੜਾ ਮੇਰਾ ਦੇਖ ਬਦਲੇ, ਜਿਹੜਾ ਮੇਰਾ ਦੇਖ ਬਦਲੇ।
ਪਾਤਸ਼ਾਹ ਸੰਸਾਰ ਦੇ ਉੱਤੇ ਕੋਈ ਮਾੜੇ ਲੇਖਾਂ ਦੇ ਸਦਕੇ ਮੇਰਾ ਵਿਆਹ ਜੋ ਹੈ ਸੁਲਤਾਨੀਆਂ ਦੇ ਹੋ ਗਿਆ। ਤੇਰੇ ਚਰਨਾਂ ਦੀ ਪ੍ਰੀਤ ਨੀ ਉਹਨਾਂ ਨੇ ਰਹਿਣ ਦੇਣੀ, ਤੇਰੇ ਦਰਸ਼ਨ ਨੀ ਉਹਨਾਂ ਨੇ ਕਰਨ ਦੇਣੀ। ਮੈਂ ਤਾਂ ਇਸ ਤਰ੍ਹਾਂ ਮਰ ਜਾਵਾਂਗੀ ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰਦੀ। ਤੂੰ ਮੈਨੂੰ ਬਚਾ ਲੈ, ਪੁੱਠੀ ਗੱਲ ਤਾਂ ਉਹ ਸਿੱਧੀ ਕਰ ਦੇ।
ਪੁੱਠੇ ਲੇਖਾਂ ਨੂੰ ਮੇਤ ਮਾਲਕ ਮੇਰਿਆ, ਡੁੱਬਦੀ ਬਚਾ ਲੈ ਜਿੰਦਗੀ।
ਪ੍ਰਵਾਨ ਕੀਤਾ, ਬੇਟਾ ਸਾਡੇ ਨੇੜੇ ਆ। ਲੇਖ ਲਿਖਿਆ ਮੱਥੇ ਚ, ਮਹਾਰਾਜ ਨੇ ਅਪਾਰ ਕਿਰਪਾ ਕਰਕੇ ਆਪਣੇ ਅੰਗੂਠਾ ਜਿੱਥੇ ਦੋਵੇਂ ਅੱਖਾਂ ਤੇ ਨੱਕਦੀ ਜਾ ਰਿਹਾ, ਇਸ ਥਾਂ ਜਿਵੇਂ ਸਲੇਟ ਤੋਂ ਸਮਾਨ ਮਟੇਈਦਾ ਐ ਮਟੇਤਾ, ਕਾਟਾ ਮਾਰਤਾ, ਨਵਾਂ ਲਿਖਤਾ। ਲੈ ਬੇਟੀ, ਤੇਰੀ ਔਲਾਦ ਸਦਾ ਸਦਾ ਵਾਸਤੇ ਗੁਰੂ ਘਰ ਨਾਲ ਜੁੜੀ ਰਹੂ। ਤੂੰ ਤਾਂ ਤੂੰ, ਤੇਰੇ ਪੁੱਤ ਪੋਤੇ ਪੜੋਤੇ ਨੜੋਤੇ ਜਿਹੜੇ ਵੀ ਆਉਣਗੇ ਨਾ, ਇਹ ਗੁਰੂ ਘਰ ਨਾਲ ਜੁੜੇ ਹੀ ਰਹਿਣ। ਤੁਹਾਡੇ ਘਰ ਚੋਂ ਸਿੱਖੀ ਨਹੀਂ ਕਦੇ ਵੀ ਜਾਏਗੀ। ਇਹਨਾਂ ਨੂੰ ਘੋੜੇ ਵਾਲਿਆਂ ਨੇ ਦੇਖਿਆ, ਪਿੱਛੇ ਮੁੜ ਕੇ ਕਹਿਣ ਲੱਗੇ ਵੀ ਡੋਲੀ ਨਹੀਂ ਨਜ਼ਰ ਆ ਰਹੀ। ਸਾਧੂ ਮੋਹਰਾ ਜੋ ਪਰਤਾ ਸੀ ਉਹਨੂੰ ਕਹਿਣ ਲੱਗੇ, ਸੰਧੂ ਮਾੜਾ ਮੋਟਾ ਤਾਂ ਮੈਂ ਦੇਖਣਾ ਸੀ, ਤੂੰ ਘੋੜੇ ਤੇ ਚੜਿਆ ਹੋਣਾ, ਡੋਲੀ ਪਿੱਛੇ ਛੱਡ ਕੇ ਗਾਂ ਆ ਗਿਆ। ਡਾਕੂ ਨੇ, ਚੋਰ ਨੇ, ਧਾੜਵੀ ਨੇ, ਦੱਸ ਜੇ ਕੋਈ ਲੈ ਗਿਆ ਫੇਰ ਕੀ ਬਣ। ਉਸ ਵੇਲੇ ਘੋੜਾ ਮੋੜਿਆ, ਮੁੜ ਕੇ ਆ ਕੇ ਦੇਖਿਆ ਤਾਂ ਡੋਲੀ ਹੈ, ਕੁਹਾਰ ਬੈਠੇ ਨੇ। ਕਹਿਣ ਲੱਗਾ ਕੀ ਗੱਲ? ਕਹਿੰਦੇ ਉਹ ਤਾਂ ਬੀਬੀ ਜਿਹੜੀ ਹੈ ਉਹ ਤਾਂ ਆਦੇ ਖਵਾ ਜਾ ਰਹੀ ਹੈ ਨਾ, ਉੱਥੇ ਗਈ ਹੈ ਮੱਥਾ ਟੇਕਣ ਗੁਰੂਆਂ ਨੂੰ। ਕਹਿੰਦਾ ਬੜਾ ਮਾੜਾ ਕੰਮ ਹੋਇਆ, ਤੁਸੀਂ ਰੋਕਣੀ ਸੀ, ਕਿਉਂ ਜਾਣ ਦਿੱਤੀ ਤੁਸੀਂ? ਅਸੀਂ ਗੁਰੂਆਂ ਨੂੰ ਮੰਨਦੇ ਹਾਂ ਤਾਂ ਦਰਸ਼ਨ ਦੇ ਕੇ ਰਾਜੀ ਨੇ ਉਹਨਾਂ ਦੇ, ਉਹ ਸਾਡੇ ਖਿਲਾਫ ਕਹਿੰਦੇ ਨੇ ਹਮੇਸ਼ਾ, ਬੜਾ ਮਾੜਾ ਕੰਮ ਕਰਿਆ ਤੁਸੀਂ। ਉਸ ਵੇਲੇ ਇੱਕਦਮ ਗੁਰੂ ਦਰਬਾਰ ਚ ਗਿਆ, ਜਿਸ ਵਕਤ ਜਾ ਕੇ ਦਰਸ਼ਨ ਕਰੇ, ਦਰਸ਼ਨਾਂ ਦਾ ਝਲਕਾ ਵੱਜਿਆ, ਮਾੜੇ ਲੇਖ ਸਾਰੇ ਹੀ ਮਿਟ ਗਏ। ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਟਹਿ ਗਿਆ, ਪਾਤਸ਼ਾਹ ਮੈਨੂੰ ਵੀ ਬਚਾ ਲੈ, ਮੈਨੂੰ ਵੀ ਬਚਾ ਲੈ। ਮਹਾਰਾਜ ਨੇ ਕਿਰਪਾ ਕਰਕੇ ਸਿੱਖੀ ਦਾ ਦਾਨ ਦਿੱਤਾ, ਬਚਨ ਕਰ ਦਿੱਤਾ ਸੀ ਪਹਿਲਾਂ ਹੀ। ਉਸ ਵੇਲੇ ਮਹਾਰਾਜ ਫਰਮਾਨ ਕਰਦੇ ਆ ਕਿ ਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ। ਸੁਖ ਸੰਪਤ ਹਰਨਾਮ ਫਲ ਪਾਏ, ਸਤਿਗੁਰ ਮਿਲਈ। ਮਿਲਦੀ ਸਾਰੇ ਪਾਪਾਂ ਦਾ ਨਾਸ਼ ਹੋ ਗਿਆ, ਬੁੱਧੀ ਚ ਪ੍ਰਕਾਸ਼ ਆ ਗਿਆ, ਸਿੱਖੀ ਮਹਾਰਾਜ ਨੇ ਕਿਰਪਾ ਕਰੀ, ਚਰਨਾਂ ਮੇਰੇ ਤੇ ਦੋਹਾਂ ਨੂੰ ਦਿੱਤਾ, ਜਾਓ ਬੇਟਾ ਘਰ ਚ ਖੁਸ਼ੀਆਂ ਮਾਣੋ। ਨਾਲ ਵਰਦੇ ਤਾਂ ਕਿ ਤੁਹਾਡਾ ਜੋ ਪੁੱਤਰ ਆਏਗਾ ਤੁਹਾਡਾ ਨਾਮ ਸੰਸਾਰ ਚੁੱਚਾ ਕਰੇਗਾ ਤੇ ਤੁਹਾਡੇ ਘਰੋਂ ਸਿੱਖੀ ਨੀ ਕਰੇ ਵੀ ਜਾਣੀ। ਕਿਰਪਾ ਕਰਤੀ, ਮੰਤਰ ਦੇ ਤਾ, ਮੰਤਰ ਇਕਦਮ ਸਾਰੇ ਸਰੀਰ ਰੋਮ ਰੋਮ ਦੇ ਵਿੱਚ ਰਚ ਗਿਆ। ਦੋ ਜਣੇ ਆਉਂਦੇ ਨੇ ਤੇ ਜਾ ਕੇ ਪਿਤਾ ਉਡੀਕਦਾ, ਬਰਾਤ ਖੜੀ ਉਡੀਕਦੀ ਹੈ, ਪਹਾੜ ਰੋਲੀ ਚੁੱਕ ਲੈਂਦੇ ਨੇ, ਬਰਾਬਰ ਬਰਾਬਰ ਚੱਲਦਾ। ਉਹ ਜਦ ਦੇਖਿਆ ਵੀ ਇਹ ਤਾਂ ਪੁੱਤ ਮੇਰਾ ਬਦਲਿਆ ਹੋਇਆ ਉਹ ਜਿਹਾ ਤਾਂ ਹੈ ਹੀ ਨਹੀਂ, ਇਹ ਕੀ ਗੱਲ ਹੋ ਗਈ, ਇਹ ਤਾਂ ਕੁਛ ਹੋਰ, ਬੜੀ ਖੁਸ਼ੀ ਹੈ ਇਹਦੇ ਚਿਹਰੇ ਤੇ, ਖੇੜਾ ਆ ਗਿਆ ਇਹਦੇ ਉੱਤੇ, ਤਾਂ ਘੁੱਟਿਆ ਰਹਿੰਦਾ ਤਜਰਬਾਤ, ਮੱਥੇ ਦੀਆਂ ਤਿਉੜੀਆਂ ਨਹੀਂ ਸੀ ਖੁੱਲਦਾ, ਇਹ ਕੀ ਗੱਲ ਹੋ ਗਈ। ਕਹਿਣ ਲੱਗਿਆ ਕਿੱਥੇ ਗਏ ਸੀ, ਕਹਿਣ ਤਾਂ ਕੀ ਲੈਣਾ ਬਾਪੂ, ਕਿੱਥੇ ਗਏ ਸੀ, ਜਿੱਥੇ ਜਾਣਾ ਸੀ ਜਿੱਥੇ ਇਹ ਗਈ ਸੀ ਮੈਂ ਵੀ ਉੱਥੇ ਦਾ ਹੀ ਹੋ ਕੇ ਆਇਆ। ਚੰਗਾ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਤੁਸੀਂ ਹੁਣੇ ਮੁੜ ਚੱਲੋ ਮੇਰੇ ਨਾਲ, ਚਲੋ ਗੁਰੂ ਮਹਾਰਾਜ ਦੇ ਚਰਨੀ ਛਰਨ ਦੇ ਵਿੱਚ, ਉੱਥੇ ਪ੍ਰਕਾਸ਼ ਹੈ, ਕਿਉਂ ਹਨੇਰੇ ਟੱਕਰਾਂ ਮਾਰ ਦਿਓ, ਕਬਰਾਂ ਨੂੰ ਮੱਥੇ ਟੇਕ ਦਿਓ। ਘਰ ਆ ਜਾਂਦੇ ਨੇ, ਆ ਕੇ ਸਭ ਤੋਂ ਪਹਿਲਾਂ ਕੰਮ ਉਹਨੇ ਕਰਿਆ, ਕਹੀ ਲੈ ਲਈ ਜਿਹੜਾ ਮੁਕਾਮ ਬਣਿਆ ਸੀ ਧਾਤ, ਕਹਿੰਦਾ ਅੱਜ ਤੋਂ ਬਾਅਦ ਕੇਵਲ ਗੁਰੂ ਮਹਾਰਾਜ ਨੂੰ ਸਾਡਾ ਮਸਤਕ ਨਿਭੇਗਾ, ਹੋਰ ਨਹੀਂ ਅਸੀਂ ਕਿਤੇ ਨਿਭਾਉਂਦੇ। ਸੋ ਇਸ ਤਰ੍ਹਾਂ ਕਿਰਤ ਕਰਦੇ ਰਹੇ, ਬਹੁਤ ਖੁਸ਼, ਪਿਤਾ ਵੀ ਖੁਸ਼ ਹੋ ਗਿਆ। ਸਿੱਖੀ ਜਿੱਥੇ ਆ ਜਾਏ ਉੱਥੇ ਬਰਕਤਾਂ ਹੀ ਬਰਕਤਾਂ ਹੋ ਜਾਂਦੀਆਂ, ਕਿਉਂਕਿ ਸਿੱਖੀ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਦਾਨ ਨਿਕਲਣਾ ਸ਼ੁਰੂ ਹੋ ਜਾਂਦਾ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਜੇ ਰੱਬ ਦਾ ਰਾਹ ਟੁੱਲਣਾ ਨੇਕ ਕੀਤੀ ਹੋਈ ਕਮਾਈ ਨੂੰ ਵੰਡ ਕੇ ਖਾ ਲੈ। ਗੁਰੂ ਦਾ ਧਨ ਗੁਰੂ ਦੇ ਅਮਲ ਨਹੀਂ ਕਰਦੇ। ਮੈਂ ਦੱਸਦਾ ਹੁੰਦਾ ਕਿ 100 ਬੋਰੀ ਕਿਸਾਨ ਦੀ ਹੋ ਜਾਏ, ਇੱਕ ਗੁਰੂ ਦੀ ਹੋਇਆ ਕਰਦੀ ਹੈ। 100 ਰੁਪਈਆ ਟਰੱਕ ਵਾਲਾ ਕਮਾਉਂਦਾ, 2 ਗੁਰੂ ਦੇ ਹੋਇਆ ਕਰਦੇ। ਦੁਕਾਨਦਾਰ 100 ਰੁਪਏ ਦੀ ਚੀਜ਼ ਵੇਚਦਾ, 250 ਰੁਪਈਏ ਗੁਰੂ ਦੇ ਹੋਇਆ ਕਰਦੇ। ਵੱਖਰਾ ਵੱਖਰਾ, ਕਿਉਂਕਿ ਜਿੰਨੀ ਬੱਚਤ ਉਸੇ ਹਿਸਾਬ ਦੇ ਨਾਲ ਗੁਰੂ ਦਾ ਹਿੱਸਾ ਹੋਇਆ ਕਰ। ਜਿਹੜਾ ਗੁਰੂ ਦਾ ਪੈਸਾ ਗੁਰੂ ਦੇ ਹਵਾਲੇ ਕਰਦਾ, ਉਹਦੀ ਕਮਾਈ ਦੇ ਵਿੱਚੋਂ ਖੋਟ ਨਿਕਲ ਜਾਇਆ ਕਰਦੀ ਹੈ, ਵਿਘਨ ਨਿਕਲ ਜਾਇਆ ਕਰਦੇ। ਜਿਹੜਾ ਖਾਈ ਜਾਵੇ ਟੁਚਰਾਂ ਡਾਏ ਵੀ ਅਸੀਂ ਤਾਂ ਜੀ ਉੱਥੇ ਦੇ ਦਿੰਦੇ ਹਾਂ, ਉੱਥੇ ਕਰ ਦਿੰਦੇ ਹਾਂ, ਇਹ ਕਰ ਦਿੰਦੇ ਹਾਂ, ਬਾਹਰ ਕਰ ਦਿੰਦੇ ਹਾਂ, ਉਹ ਫਿਰ ਵਿਘਨੇ ਵਿਘਨ ਉਹਦੀ ਕਮਾਈ ਚ ਪੈ ਜਾਂਦੇ ਨੇ। ਫਿਰ ਦੁਖੀ ਹੋਇਆ ਫਿਰਿਆ ਫਿਰਦਾ ਜੀ, ਹੱਥ ਮਾਰਦੇ ਹਾਂ, ਬਰਕਤ ਨੀ ਜੀ ਪੈ ਰਹੀ। ਬਰਕਤ ਨੇ ਕੀ ਪੈਣਾ, ਤੇਰੀ ਕਮਾਈ ਤਾਂ ਭੂਤ ਪ੍ਰੇਤ ਖਾ ਜਾਂਦੇ ਨੇ। ਇਹ ਤਾਂ ਜੇ ਗੁਰਮੁਖਾਂ ਦੇ ਮੁੱਖ ਦੇ ਵਿੱਚ ਹਾਰ ਪਵੇ ਉਹਦੇ ਨਾਲ ਦਲਿੱਦਰ ਕੱਟਿਆ ਜਾਇਆ ਕਰ। ਸੋ ਘਰ ਵਿੱਚ ਬਰਕਤ ਪੈ ਗਈ। ਸਮਾਂ ਲੰਘਣ ਦੇ ਨਾਲ ਆਪਣੇ ਪਿਤਾ ਨੂੰ ਵੀ ਗੁਰੂ ਮਹਾਰਾਜ ਦੇ ਚਰਨਾਂ ਚ ਲਿਆਇਆ, ਮਾਤਾ ਤੇ ਸਾਰਾ ਪਰਿਵਾਰ ਗੁਰੂ ਦਾ ਸਿੱਖ ਹੋ ਗਿਆ। ਥੋੜੇ ਸਮੇਂ ਦੇ ਬਾਅਦ ਇੱਕ ਬਹੁਤ ਖੂਬਸੂਰਤ ਬੱਚੇ ਨੇ ਜਨਮ ਲਿਆ, ਮਹਾਰਾਜ ਕੋਲ ਗਏ, ਸੱਚੇ ਪਾਤਸ਼ਾਹ ਬੱਚੇ ਦਾ ਜਨਮ ਹੋ ਗਿਆ, ਆਪ ਨਾਮ ਰੱਖੋ। ਮਹਾਰਾਜ ਨੇ ਕਿਹਾ ਉਹਦਾ ਨਾਂ ਰੂਪਾ ਰੱਖਣਾ, ਰੂਪਾ ਭਾਈ ਰੂਪਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਪਾਸ ਸਿੱਖ ਨੂੰ ਜਾਣਾ ਚਾਹੀਦਾ, ਸੰਤਾਂ ਦੇ ਪਾਸ ਜਾਣਾ ਚਾਹੀਦਾ। ਪਹਿਲਾਂ ਤਾਂ ਕਹਿੰਦੇ ਨੇ ਵੀ ਰੋਜ਼ ਸਤਸੰਗ ਕਰੋ, ਜੇ ਰੋਜ਼ ਨਹੀਂ ਹੋ ਸਕਦਾ ਤੀਏ ਦਿਨ ਕਰੋ, ਤੀਏ ਦਿਨ ਨਹੀਂ ਜੇ ਜਾ ਸਕਦੇ ਤਾਂ ਹਫ਼ਤੇ ਬਾਅਦ ਤਾਂ ਜ਼ਰੂਰ ਹੀ ਜਾਣਾ ਚਾਹੀਦਾ। ਜੇ ਹਫ਼ਤੇ ਬਾਅਦ ਵੀ ਫੇਰ ਲਿਖਣ ਲੱਗਦਾ ਤਾਂ ਫੋਰਟਨਾਈਟਲੀ ਜਾਓ, ਉਹ ਨਹੀਂ ਹੁੰਦਾ ਤਾਂ ਮਹੀਨੇ ਦੇ ਸਮਾਗਮ ਤੇ ਸੰਗਰਾਂਦ ਹੈ, ਪੂਰਨਮਾਸ਼ੀ ਹੈ, ਇੱਥੇ ਜ਼ਰੂਰ ਪਹੁੰਚੋ। ਜੇ ਇਹ ਵੀ ਨਹੀਂ ਹੋ ਸਕਦਾ ਤਾਂ 3 ਮਹੀਨੇ ਬਾਅਦ ਤਾਂ ਜ਼ਰੂਰ ਹੀ ਆਉਣਾ ਚਾਹੀਦਾ। ਇਹ ਵੀ ਨਾ ਹੋ ਸਕੇ ਤਾਂ ਸਾਲਾਨਾ ਜਿਹੜੇ ਸਮਾਗਮ ਵੱਡੇ ਹੁੰਦੇ ਨੇ ਉਹਨਾਂ ਤੇ ਜ਼ਰੂਰ ਆ ਕੇ ਸੇਵਾ ਕਰਨੀ ਚਾਹੀਦੀ ਹੈ, ਦਾਨ ਪੁੰਨ ਕਰਨਾ ਚਾਹੀਦਾ। ਤੇ 3 ਸਾਲ ਤੱਕ ਜੇ ਨਹੀਂ ਜਾਂਦਾ, 4 ਸਾਲ ਦੇ ਵਿੱਚ ਉਹ ਖਾਰਜ ਹੋ ਜਾਇਆ ਕਰਦਾ, ਨੌਂ ਕੱਟ ਜਾਂਦਾ, ਫੇਰ ਨਹੀਂ ਉਹ ਆਇਆ ਕਰਦਾ। ਇਹ ਕੁਦਰਤੀ ਸਾਰੇ ਮਹਾਂਪੁਰਸ਼ਾਂ ਦੇ ਤੱਤ ਕੱਢ ਕੇ ਬਾਤ ਹੈ। ਇਹ ਭਾਈ ਸੰਧੂ ਤੇ ਭਾਈ ਰੂਪੇ ਨੂੰ ਲੈ ਕੇ ਗੋਦੀ ਗੁਰੂ ਮਹਾਰਾਜ ਕੋਲ ਜਾਂਦੇ ਨੇ, ਬਹੁਤ ਛੇਤੀ ਛੇਤੀ ਸੰਗਤ ਕਰਦੇ ਆ, ਜਿੱਥੇ ਮਹਾਰਾਜ ਨੂੰ ਸੁਣਦੇ ਨੇ ਉੱਥੇ ਹੀ ਜਾਂਦੇ। ਸਿੱਖੀ ਉਹਦੇ ਵੀ ਰੋਮ ਰੋਮ ਦੇ ਵਿੱਚ ਸਮਾ ਗਈ, 5 ਗ੍ਰਾਮ ਦੀ ਸਿੱਖੀ ਹੁੰਦੀ ਹੈ। ਇੱਕ ਸਿੱਖੀ ਹੁੰਦੀ ਹੈ ਦੇਖਾ ਦੇਖੀ ਦੀ। ਬਈ ਲੋਕ ਕਹਿੰਦੇ ਨੇ ਨਗੋਰੇ ਦੀ ਗੱਤ ਨਹੀਂ ਹੁੰਦੀ, ਨਗੋਰਾ ਜਿਹੜਾ ਇਹ ਪਚ ਪਚ ਕੇ ਮਰਦਾ ਇਸ ਗੱਲ ਤੋਂ ਡਰ ਤੋਂ। ਗੁਰਮੰਤਰ ਹੀਨਰ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਨ ਹੈ, ਕੁਕਰ ਹੈ ਸ਼ੁਕਰ ਹੈ ਗਰਦਵ ਹੈ ਕੱਕ ਹੈ ਸਰਪਣ ਹੈ ਤੁਲਖ ਲੈ ਕੁੱਤਾ ਬਿੱਲਾ ਸੂਰ ਸੱਪ ਦੇ ਬਰਾਬਰ ਹੈ, ਉਹ ਜਿਹੜਾ ਨਗੋਰਾ ਪੁਰਸ਼ ਹੈ ਉਹ ਗੁਰੂ ਧਾਰਨ ਕਰ ਲੈਂਦਾ। ਇਦੋਂ ਵਾਂ ਕੋਈ ਗੱਲ ਨਹੀਂ। ਦੂਸਰੀ ਗੱਲ ਕਰਦੀ ਹੈ ਭੇਖ ਦੀ, ਬਈ ਮੇਰੇ ਸਾਥੀ ਇਹ ਦੇ ਕੱਪੜੇ ਪਹਿਨਦੇ ਨੇ, ਇਹ ਫਲਾਣੇ ਤੋਂ ਜਾਂਦੇ ਨੇ, ਚਲੋ ਮੈਂ ਵੀ ਚੱਲਾਂ, ਵੀ ਨਾਰਾਜ਼ ਨਾ ਹੋ ਜਾਣ, ਆਈਸੋਲੇਟ ਨਾ ਹੋ ਜਾਣ। ਇੱਕ ਹੋਰ ਸਿੱਖੀ ਹੋਇਆ ਕਰਦੀ ਹੈ। ਤੀਸਰੀ ਹੋਇਆ ਕਰਦੀ ਹੈ ਹਿਰਸ ਦੀ। ਹਿਰਸ ਦੀ ਹੁੰਦੀ ਹੈ ਕੋਈ ਆਪਣਾ ਮਨੋਰਥ ਹੈ ਉਹਦੀ ਪੂਰਤੀ ਵਾਸਤੇ ਜਾਂਦਾ, ਜਦ ਪੂਰਾ ਹੋ ਗਿਆ ਫੇਰ ਗੁਰੂ ਦੇ ਕੋਲ ਜਾਣਾ ਛੱਡ ਦਿਆ ਕਰਦਾ। ਚੌਥੀ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ। ਸਿਦਕ ਨਿਭਾਉਂਦਾ ਸਿੱਖੀ ਸਿਰਕ, ਚਾਹੇ ਭਾਈ ਤਾਰੂ ਸਿੰਘ ਜੀ ਮੰਗਣ ਖੋਪਰੀ ਲਾਉਣੀ ਪਵੇ, ਪਰ ਸਿਰਕ ਚ ਰਹਿੰਦੇ। ਪੰਜਵੀਂ ਜੋ ਹੋਇਆ ਕਰਦੀ ਹੈ ਉਹ ਹੁੰਦੀ ਹੈ ਭਾਵਨੀ ਦੀ। ਗੁਰੂ ਨੂੰ ਪਰਮੇਸ਼ਰ ਜਾਣ ਕੇ ਹਰ ਵਕਤ ਗੁਰੂ ਦਾ ਧਿਆਨ ਹਿਰਦੇ ਚ ਰੱਖਣਾ।
ਤਰੀਏ ਮਨ ਵਿੱਚ ਧਿਆਨ ਸੱਜੇ ਮਨ ਵਿੱਚ ਧਿਆਨ ਗੁਰਾਂ ਦੀ, ਸੱਜੇ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ।
ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹਦੇ ਧਿਆਨ ਵਿੱਚ ਮਹਿਬ ਰਹਿਣਾ, ਚੱਲਦਿਆਂ ਫਿਰਦਿਆਂ ਪਹਿਲਾਂ ਧਿਆਨ ਬੈਠ ਕੇ ਲੱਗਿਆ ਕਰਦਾ, ਉਹਦੇ ਬਾਅਦ ਧਿਆਨ ਪਰਪੱਕ ਹੋਣਾ ਸ਼ੁਰੂ ਹੋ ਜਾਇਆ ਕਰਦਾ। ਇੱਕ ਅਵਸਥਾ ਐਸੀ ਆਉਂਦੀ ਹੈ ਜਦੋਂ ਅੱਖ ਖੁੱਲਦੀ ਹੈ ਤਾਂ ਧਿਆਨ ਨਹੀਂ ਟੁੱਟਦਾ, ਬਾਹਰ ਨਜ਼ਰ ਆਉਂਦਾ। ਜੇ ਵੱਡੇ ਏਰੀਏ ਚ ਝਾਕਦਾ ਜਿਵੇਂ ਸਮਾਨ ਵਿੱਚ ਝਾਕ ਕੇ, ਉੱਥੇ ਗੁਰੂ ਪੂਰੇ ਦਾ ਪੂਰਾ ਉਵੇਂ ਜਿਵੇਂ ਸਮਾਇਆ ਨਜ਼ਰ ਆਉਂਦਾ। ਹਰ ਕਣ ਕਣ ਦੇ ਵਿੱਚ ਗੁਰੂ ਦੀ ਮੂਰਤ ਉਸਨੂੰ ਦਿਸਦੀ ਰਹਿੰਦੀ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਇਹ ਭਾਵਨੀ ਦੀ ਸਿੱਖੀ ਹੋਇਆ ਕਰਦੀ ਹੈ। ਲਖੇ ਗੁਰ ਪਰਮੇਸ਼ਰ ਰੂਪ, ਸਦਾ ਅਰਾਧੇ ਹਿਰਦੇ ਅਨੂਪ। ਹਰ ਵਕਤ ਅਰਾਧਨਾ ਕਰਨੀ ਗੁਰੂ ਦੀ। ਸੋ ਇਸ ਤਰ੍ਹਾਂ ਦੇ ਨਾਲ ਹਰ ਵਕਤ ਗੱਲਾਂ ਕਰੀਆਂ ਨੇ ਕਿ ਉਹ ਪੁੱਤਰ ਥੱਕਦੇ ਨਹੀਂ, ਜੇ ਕੋਈ ਗੱਲ ਚੱਲਦੀ ਹੈ ਤਾਂ ਗੁਰੂ ਦੀ ਚੱਲਦੀ ਹੈ, ਹੋਰ ਕੋਈ ਬਾਤ ਨਹੀਂ, ਦੁਨੀਆਂ ਦੀ ਕੋਈ ਬਾਤ ਨਹੀਂ ਕਰਦੇ। ਮਿਹਨਤ ਕਰਦੇ ਨੇ, ਸੁੱਚੀ ਕਮਾਈ ਕਰਦੇ ਨੇ, ਉਹ ਕਮਾਈ ਦੇ ਵਿੱਚੋਂ ਦਸਵੰਧ ਗੁਰੂ ਦੇ ਅਰਪਣ ਕਰਦੇ ਨੇ ਤੇ ਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਉਂਦੇ ਨੇ। ਅੱਜ ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਡਰੌਲੀ ਆ ਗਏ, ਜੇਠ ਦਾ ਮਹੀਨਾ ਹੈ, ਧੁੱਪ ਬਹੁਤ ਪੈਂਦੀ ਹੈ, ਕੇਂਦਰੇ ਪਾਸੇ ਐਸਾ ਇੰਤਜ਼ਾਮ ਕੀਤਾ ਗਿਆ ਕਿ ਗਰਮੀ ਅੰਦਰ ਨਹੀਂ ਜਾ ਰਹੀ, ਖਸ ਦੀਆਂ ਟੱਟੀਆਂ ਲੱਗੀਆਂ ਹੋਈਆਂ ਨੇ, ਪੱਖਾ ਉੱਪਰ ਛੱਤ ਦਾ ਲੱਗਿਆ ਹੋਇਆ, ਖਿੱਚ ਕੇ ਰੱਸੀ ਦੇ ਨਾਲ ਚੱਲਦਾ ਹੈ। ਗੁਰੂ ਮਹਾਰਾਜ ਅੰਦਰ ਬਰਾਜੇ ਹੋਏ ਨੇ, ਲੋ ਚੱਲ ਰਹੀ ਹੈ ਬਹੁਤ ਸਖ਼ਤ, ਗਰਮੀ ਆਏ ਹੈ ਵੀ ਅੱਜੇ ਹੀ ਹੈ, ਜਿਵੇਂ 50 ਦਰਜੇ ਗਰਮੀ ਹੋਵੇ, ਫੂਕਦੀ ਤੁਰੀ ਜਾ ਰਹੀ ਹੈ, ਰੇਤੇ ਤਪੇ ਪਏ ਨੇ, ਜਿਉਂ ਜਿਉਂ ਗਰਮੀ ਰੇਤੇ ਦੇ ਪੈ ਰਹੀ ਹੈ ਰੇਤਾ ਨਾਲ ਹੋਰ ਗਰਮੀ ਵਧਾ ਰਿਹਾ। ਇਧਰਲੇ ਪਾਸੇ ਅੱਜ ਦੋਏ ਪਿਆਰ ਦੇ ਖਿੱਚੇ ਹੋਏ, ਕੰਮ ਵਾਸਤੇ ਜੰਗਲ ਚੋਂ ਲੱਕੜਾਂ ਕੱਟਣ ਵਾਸਤੇ, ਕੋਲੇ ਵਗੈਰਾ ਬਣਾਉਣ ਵਾਸਤੇ ਲੱਕੜਾਂ ਦਾ ਕੰਮ ਬਣਾ ਕੇ ਵੇਚਣ ਵਾਸਤੇ, ਆਪ ਲੱਕੜਾਂ ਕੱਟਣ ਵਾਸਤੇ ਜੰਗਲ ਚ ਆਉਂਦੇ ਨੇ, ਤੇ ਇੱਕ ਕੂਨਾ ਵੱਡਾ ਕੂਨਾ ਪਾਣੀ ਦਾ ਭਰ ਕੇ ਲਿਆ ਕੇ ਆਪ ਦਰਖਤ ਦੇ ਨਾਲ ਟੰਗ ਦਿੰਦੇ। ਲੋ ਲੱਗਦੀ ਹੈ, ਜਿੰਨੀ ਲੋ ਗਰਮ ਹੈ ਓਨਾ ਹੀ ਉਹ ਜ਼ਿਆਦਾ ਠੰਡਾ ਹੋ ਜਾਇਆ ਕਰਦਾ। ਕੁਦਰਤ ਆਇਆ ਸੀ ਕੁਛ ਤੇ ਪੀਂਦੇ। ਜਦੋਂ 10 ਵਜੇ ਉਸ ਵੇਲੇ ਭਾਈ ਸਿੱਧੂ ਨੇ ਭਾਈ ਰੂਪੇ ਨੂੰ ਕਿਹਾ, ਕਹਿੰਦਾ ਬੇਟਾ ਆਪਾਂ ਪਾਣੀ ਪੀ ਲਈਏ, ਸਵੇਰ ਦੇ ਕੰਮ ਕਰਦੇ ਹਾਂ, ਗਰਮੀ ਆਈ ਪਈ ਹੈ, ਜਾਂ ਪਾਣੀ ਲੈ ਕੇ ਆ। ਬੱਚੇ ਨੇ ਜਾ ਕੇ ਪਾਣੀ ਨੂੰ ਹੱਥ ਲਾਇਆ, ਇੰਨਾ ਠੰਡਾ ਜਿਵੇਂ ਬਰਫ਼ ਹੁੰਦੀ ਹੈ, ਉੱਥੇ ਹੀ ਹੱਥ ਚੁੱਕੀ ਹੈ, ਵਾਪਸ ਆ ਗਿਆ। ਕਹਿੰਦੇ ਲਿਆਇਆ ਨੀ? ਕਹਿੰਦਾ ਪਿਤਾ ਜੀ ਮੈਂ ਪਾਣੀ ਨੀ ਲਿਆਂਦਾ, ਇਹ ਪਾਣੀ ਆਪਣੇ ਪੀਣ ਵਾਲਾ ਨੀ ਹੈ, ਇਹ ਤਾਂ ਗੁਰੂ ਮਹਾਰਾਜ ਦੇ ਪੀਣ ਵਾਲਾ, ਇਹ ਤਾਂ ਇੰਨਾ ਠੰਡਾ ਹੋ ਗਿਆ ਕਿ ਬਰਫ਼ ਵਰਗਾ ਹੋ ਗਿਆ, ਇਹ ਤਾਂ ਗੁਰੂ ਮਹਾਰਾਜ ਵਾਸਤੇ। ਭਾਈ ਸਿੱਧੂ ਗਿਆ, ਜਦ ਉਹਨੇ ਹੱਥ ਲਾਇਆ ਉਹ ਵੀ ਮੁੜਿਆ ਆ। ਉਸ ਵੇਲੇ ਦੋਏ ਪਿਓ ਪੁੱਤ ਫੇਰ ਮੁੜ ਕੇ ਕੰਮ ਨੂੰ ਲੱਗ ਗਏ। ਜੀਭ ਪਿੱਛੇ ਮੁੜ ਗਈ, ਜਦ ਜੀਭ ਮੁੜ ਜਾਂਦੀ ਹੈ ਫੇਰ ਬੰਦਾ ਹੌਲੀ ਹੌਲੀ ਗਿਰ ਜਾਇਆ ਕਰਦਾ, ਭੁੱਖਾ ਤਾਂ ਕੱਟ ਲੈਂਦਾ ਬੇਅੰਤ ਟਾਈਮ, ਪਿਆਸੇ ਤੋਂ ਨਹੀਂ ਕੱਟ ਹੁੰਦਾ, ਪਿਆਸਾ ਮਰ ਜਾਇਆ ਕਰਦਾ। ਉਸ ਵੇਲੇ ਅਰਾਧਨਾ ਕਰਦੇ ਆ, ਅੰਦਰ ਧਿਆਨ ਹੈ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜਲ ਪੀਓ, ਜਾਂ ਆਪ ਪੀਵੋਗੇ ਤਾਂ ਅਸੀਂ ਪੀਵਾਂਗੇ, ਬਾਰ ਬਾਰ ਬੇਨਤੀਆਂ ਕਰਦੇ ਬੇਨਤੀਆਂ ਕਰਦੇ ਕਰਦੇ ਹੌਲੀ ਹੌਲੀ 12 ਵੱਜ ਗਏ, 1 ਵੱਜ ਗਿਆ, ਮੂਰਛਿਤ ਹੋ ਕੇ ਦੋਏ ਗਿਰ ਗਏ। ਤੇ ਪੁੱਤਰ ਪਹਿਲਾਂ ਗਿਰ ਗਿਆ, ਬੇਹੋਸ਼ ਹੋ ਗਿਆ, ਪਿਓ ਪਿੱਛੋਂ ਹੋ ਗਿਆ। ਇਧਰਲੇ ਪਾਸੇ ਗੁਰੂ ਮਹਾਰਾਜ 40 ਮੀਲ ਦੇ ਉੱਤੇ ਫਰਕ ਹੈ ਵਿੱਚ ਟਿੱਬੇ ਨੇ ਬਹੁਤ ਵੱਡੇ ਵੱਡੇ। ਉਸ ਵੇਲੇ ਹੁਕਮ ਕਰਿਆ 14 ਵੀ ਜਾ ਛੇਰੀ ਘੋੜਾ ਲੈ ਕੇ ਆ, ਸਾਡਾ ਜੀਨ ਪਾਲ ਇਹ 1 ਮਿੰਟ ਦੇ ਅੰਦਰ ਲਿਆ। ਉਹ ਤਿਆਰੇ ਖੜਾ ਹੋਇਆ ਕਰਦੇ ਸੀ, ਕਿਉਂਕਿ ਪਤਾ ਸੀ ਵੀ ਗੁਰੂ ਮਹਾਰਾਜ ਨੇ ਪਤਾ ਨੀ ਕਿਹੜੇ ਵੇਲੇ ਕਿਸ ਸਿੱਖ ਦੇ ਪਿਆਰ ਦੇ ਬੰਨੇ ਹੋਏ ਨੇ, ਜਾਣਾ ਪੈਣਾ, ਕਿਤੇ ਦੇਰ ਨਾ ਲੱਗ ਜਾ। ਘੋੜਾ ਹਾਜ਼ਰ ਕਰਤਾ, ਹੁਕਮ ਕਰਤਾ ਭਾਈ ਵਿਧੀ ਚੰਦ ਵਗੈਰ ਨੂੰ ਵੀ ਸਾਡੇ ਪਿੱਛੇ ਆ ਲੋ, ਸੱਚੇ ਪਾਤਸ਼ਾਹ ਕੋਈ ਯੁੱਗ ਸੁਗ ਕਹਿੰਦੇ ਅਸੀਂ ਉਸ ਜੰਗਲ ਜਾ ਰਹੇ ਹਾਂ ਤੁਗਲਾਣੀ ਦੇ ਨੇੜੇ ਚ। ਉਸੇ ਵੇਲੇ ਮਹਾਰਾਜ ਨੇ ਘੋੜਾ ਬਿਠਾਇਆ, ਗਰਦੁੜ ਦੀ ਨਜ਼ਰ ਆਉਂਦੀ ਹੈ ਤੇ ਇਧਰਲੇ ਪਾਸੇ ਜਦੋਂ ਗਰਦ ਵੱਲ ਦੇਖਦੇ ਨੇ ਵੀ ਆ ਗਏ ਗੁਰੂ ਮਹਾਰਾਜ, ਹੋ ਗਏ ਹੋ ਗਏ, ਇਹ ਵੀ ਮਗਨ ਪੈਂਦੇ ਖਾਂ ਵਗੈਰਾ ਸਾਰੇ ਘੋੜੇ ਨੂੰ ਉਠਾਉਂਦੇ ਨੇ, ਪਰ ਗੁਰੂ ਮਹਾਰਾਜ ਜੀ ਨਜ਼ਰ ਆਉਣ ਤੋਂ ਹਟ ਗਏ ਤੇ ਸਿੱਧੇ ਜਾ ਕੇ ਉਸ ਜੰਗਲ ਦੇ ਵਿੱਚ ਆਵਾਜ਼ ਦਿੰਦੇ ਆ, ਪਾਣੀ ਪਾਣੀ ਪਾਣੀ, ਛੇਤੀ ਸਾਨੂੰ ਪਾਣੀ ਲਿਆਓ, ਛੇਤੀ ਪਾਣੀ ਲਿਆਓ। ਆਵਾਜ਼ ਨਹੀਂ ਕੋਈ ਸੁਣ ਰਿਹਾ ਪਾਣੀ ਦੀ। ਭਾਈ ਰੂਪੇ ਨੂੰ ਹੋਸ਼ ਆਈ ਵੀ ਪਾਣੀ ਕੌਣ ਮੰਗ ਰਿਹਾ, ਇਹ ਤਾਂ ਆਵਾਜ਼ ਮੇਰੇ ਸਤਿਗੁਰੂ ਵਰਗੀ ਹੈ। ਇਕਦਮ ਪਿਤਾ ਨੂੰ ਸੁਰਜੀਤ ਕਰਿਆ, ਪਿਤਾ ਜੀ ਗੁਰੂ ਮਹਾਰਾਜ ਆ ਕੇ ਪਾਣੀ ਮੰਗ ਰਹੇ ਨੇ, ਪਾਣੀ ਮੰਗ ਰਹੇ। ਤਾਣ ਆ ਗਿਆ ਜੋਸ਼ ਦੇ ਨਾਲ, ਜਾ ਕੇ ਕੂਨਾ ਖੋਲਿਆ, ਮਹਾਰਾਜ ਜੀ ਨੂੰ ਪਾਣੀ ਪਿਲਾਉਂਦੇ। ਮਹਾਰਾਜ ਕਹਿੰਦੇ ਪਿਆਰਿਓ, ਪਾਣੀ ਆਪਨੇ ਇੱਕ ਘੁੱਟ ਪੀਤੀ, ਹੱਥ ਚ ਕੂਨਾ ਲੈ ਕੇ ਦੋਹਾਂ ਪਿਓ ਪੁੱਤਰਾਂ ਨੂੰ ਪਾਣੀ ਪਿਲਾ ਰਹੇ। ਕਹਿੰਦੇ ਤੁਸੀਂ ਇੰਨਾ ਠੰਡਾ ਪਾਣੀ ਕੀ ਪਾਇਆ ਇਹਦੇ ਵਿੱਚ, ਇਹ ਜਿਹਾ ਪਾਣੀ ਤਾਂ ਅਸੀਂ ਅੱਜ ਤੱਕ ਨਹੀਂ ਪੀਤਾ, ਅੱਜ ਪਹਿਲਾ ਦਿਨ ਹੈ ਵੀ ਇੰਨਾ ਠੰਡਾ ਤੇ ਇੰਨਾ ਸਵਾਦੂ ਪਾਣੀ ਅਸੀਂ ਤੁਹਾਡੇ ਹੱਥਾਂ ਤੋਂ ਪੀ ਰਹੇ ਹਾਂ।
ਹਾਸੀ ਛੱਡ ਕੇ ਸੁਨਾਸ ਸਾਡੇ
ਸੇਵਕ ਤੋਂ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਪਿਆਰ ਦੇ ਬੰਨੇ ਹੋਇਆ ਨੇ, ਪਿਆਰ ਦੇ ਬਸ ਵਿੱਚ ਆ ਕੇ ਪਾਣੀ ਪੀਤਾ ਤੇ ਇੱਕ ਘੰਟੇ ਤੋਂ ਬਾਅਦ ਸਰਪਟ ਘੋੜੇ ਦੌੜਾਉਂਦੇ ਹੋਏ ਉਸ ਗਰਮੀ ਚ ਭਾਈ ਵਿਧੀ ਚੰਦ ਤੇ ਹੋਰ ਨਾਮੀ ਨਾਮੀ ਸਿੱਖ ਉੱਥੇ ਪਹੁੰਚ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਵਿਧੀ ਚੰਦ, ਜੇ ਅਸੀਂ ਇੱਕ ਮਿੰਟ ਦੀ ਹੋਰ ਦੇਰੀ ਕਰਦੇ ਇਹਨਾਂ ਦੇ ਪੁਰਾਣ ਬੰਖੇਰੇ ਉੜ ਜਾਣੇ ਸੀ। ਇਸ ਕਰਕੇ ਅਸੀਂ ਪਿਆਰ ਦੇ ਬੰਨੇ ਹੋਏ, ਨਾ ਸਾਨੂੰ ਗਰਮੀ ਲੱਗੀ ਹੈ ਨਾ ਸਾਨੂੰ ਕੋਈ ਚੀਜ਼ ਲੱਗੀ ਹੈ, ਅਸੀਂ ਤਾਂ ਇਹਨਾਂ ਦੇ ਪਿਆਰ ਦੇ ਬੰਨੇ ਹੋਏ ਇਸ ਥਾਂ ਤੇ ਪਹੁੰਚੇ ਹਾਂ। ਪਾਣੀ ਕਿੰਨਾ ਠੰਡਾ ਹੈ ਕਿ ਅਸੀਂ ਅੱਜ ਤੱਕ ਨਹੀਂ ਪੀਤਾ, ਇੰਨਾ ਪਿਆਰ ਇਹਨਾਂ ਦਾ ਸਾਡੇ ਹਿਰਦੇ ਨੂੰ ਪਾ ਗਿਆ। ਉਸ ਵੇਲੇ ਮਹਾਰਾਜ ਜੀ ਨੇ ਉੱਥੇ ਹੀ ਰਾਤ ਰਹੇ, ਲੰਗਰ ਚੱਲ ਪਏ ਤੇ ਸਾਰਾ ਪ੍ਰਬੰਧ ਹੋ ਗਿਆ ਤੇ ਮਹਾਰਾਜ ਜੀ ਨਾਲ ਲੈ ਕੇ ਚੱਲਦੇ ਨੇ ਅੱਗੇ ਆ ਕੇ ਇੱਕ ਥਾਂ ਮਹਾਰਾਜ ਜੀ ਨੇ ਨਿਸ਼ਾਨ ਲਾਤਾ, ਕਹਿੰਦੇ ਭਾਈ ਰੂਪਾ ਹੁਣ ਤੁਸੀਂ ਇੱਥੇ ਵਾਸਾ ਕਰੋ। ਬ੍ਰਹਮ ਗਿਆਨ ਦੀ ਦਾਤ ਦੇਤੀ, ਇਹਦੀਆਂ ਸਿੱਧੀਆਂ ਦਾ ਭੰਡਾਰਾ ਦੇਤਾ ਤੇ ਨਾਲ ਵਚਨ ਕਰਦਾ ਕਿ ਤੁਹਾਡੇ ਲੰਗਰਾਂ ਦੇ ਅੰਦਰ ਗਿੱਲੀ ਲੱਕੜੀ ਦਰਖਤ ਤੋਂ ਵੱਢੀ ਹੋਈ ਉਸੇ ਵੇਲੇ ਮਲਣੀ ਜਲਣੀ ਸ਼ੁਰੂ ਹੋ ਜਾਇਆ ਕਰੇ। ਤੁਹਾਨੂੰ ਤਲਵਾਰ ਦੀ ਲੋੜ ਨਹੀਂ ਹੈ, ਤੁਹਾਡੀ ਜਿਹੜੀ ਜਵਾਨ ਹੈ ਤਲਵਾਰ ਤੋਂ ਵੀ ਤਿੱਖੀ ਹੋਏਗੀ, ਤੁਹਾਡੇ ਸਾਹਮਣੇ ਕੋਈ ਖੜਾ ਨਹੀਂ ਰਹੇਗਾ, ਤੁਹਾਡੇ ਸਿੱਖੀ ਪ੍ਰਧਾਨ ਰਹੇਗੀ ਘਰ ਦੇ ਅੰਦਰ। ਸੋ ਇਸ ਤਰ੍ਹਾਂ ਦੇ ਨਾਲ ਹੁਣ ਤੱਕ ਉਹ ਖਾਨਦਾਨ ਭਾਈ ਸਾਹਿਬ ਬਾਗੜੀਆਂ ਵਾਲਿਆਂ ਦਾ ਹੈ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ ਤੇ ਰੂਪਾ ਨਗਰ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਉਹਦੀ ਮੋੜੀ ਗੱਡੀ। ਸੋ ਇਸ ਤਰ੍ਹਾਂ ਗੁਰਸਿੱਖਾਂ ਦੇ ਪਿਆਰ ਦੇ ਬੰਨੇ ਹੋਏ ਗੁਰੂ ਉਹਨਾਂ ਦਾ ਸਾਰੇ ਲੇਖ ਮਟਾ ਕੇ ਫਿਰ ਪਿਆਰ ਨਾਲ ਪਰੋ ਕੇ ਰੱਖਦੇ ਆ। ਗੁਰੂ ਕੋਈ ਪੱਥਰ ਨਹੀਂ ਹੁੰਦਾ, ਉਹ ਵੀ ਪਿਆਰ ਹੁੰਦਾ। ਗੋਬਿੰਦ ਭਾਓ ਭਗਤ ਦਾ ਭੁੱਖਾ, ਸਾਡਾ ਰਿਸ਼ਤਾ ਗੁਰੂ ਨਾਲ ਪਿਆਰ ਦਾ ਨਹੀਂ ਹੈ, ਸਾਡਾ ਰਿਸ਼ਤਾ ਸਾਡਾ ਗਰਜ ਦਾ ਹੈ ਵੀ ਆਹ ਵੀ ਮਿਲ ਜੇ, ਉਹ ਵੀ ਮਿਲ ਜੇ, ਉਹ ਵੀ ਹੋ ਜੇ, ਉਹ ਵੀ ਹੋ ਜੇ, ਕਰਨਾ ਕਰਾਉਣਾ ਕੁਛ ਨਾ ਰਹੇ ਕਵੇ। ਆਪਣੇ ਜੀਵਨ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਗੁਰੂ ਨਾਲ ਪਿਆਰ ਨਹੀਂ ਕਰਦੇ। ਦੂਜੇ ਪਾਸੇ ਭਗਤ ਨਾਮਦੇਵ ਜੀ ਦੱਸਦੇ ਆ ਕਿ ਬੀਬਾ ਪਰਮੇਸ਼ਰ ਆਪ ਕੰਮ ਕਰਦਾ ਉਹਨਾਂ ਦੇ ਜਿਹੜੇ ਪ੍ਰੀਤ ਦੀ ਮਜੂਰੀ ਉਹਨੂੰ ਦੇ ਦਿੰਦੇ ਨੇ। ਇਸ ਤਰ੍ਹਾਂ ਨਾਲ ਪੜ ਲਓ,
ਮੰਗਦਾ ਹੈ ਬਿਜੀ ਪ੍ਰੀਤ ਹੈ
ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਪਰ ਇਹਦੇ ਵਾਸਤੇ ਆਪਣੇ ਹਿਰਦੇ ਚ ਪ੍ਰਤੀਤ ਤੇ ਪ੍ਰੀਤ ਚਾਹੀਦੀ ਹੈ। ਜੇ ਪ੍ਰਤੀਤੋਂ ਹੀ ਮੈਂ ਜ਼ੋਰ ਨਾਲ ਮੰਗਦਾ, ਅਕਲ ਤੇ ਦਿਲ ਦਾ ਮੇਲ ਬਹੁਤ ਘੱਟ ਹੁੰਦਾ, ਕਰਦਾ ਕਿਤੇ ਕਿਤੇ ਹੀ ਹੁੰਦਾ, ਹਰ ਥਾਂ ਨਹੀਂ ਹੁੰਦਾ। ਦਿਲ ਦਾ ਆਪਣਾ ਰਾਹ ਹੈ, ਅਕਲ ਦਾ ਆਪਣਾ ਰਾਹ ਹੈ। ਅਕਲਾਂ ਵਾਲੇ ਦੂਰ ਰਹਿ ਜਾਂਦੇ ਨੇ, ਬਾਣੀ ਵਿੱਚ ਆਉਂਦਾ ਵੀ ਅਕਲਾਂ ਵਾਲੇ ਰੱਬ ਤੱਕ ਨਹੀਂ ਪਹੁੰਚਦੇ। ਇਹ ਅੰਦਰ ਚਲਾਕੀ ਹੁੰਦੀ ਹੈ, ਘੁਲਦੇ ਨਹੀਂ ਹੈਗੇ, ਢਲਦੇ ਨਹੀਂ ਹੈਗੇ। ਅਕਲਾਂ ਵਾਲੇ ਦੇ ਕਦੇ ਵੀ ਹੰਝੂ ਨਹੀਂ ਅੱਖ ਵਿੱਚ ਆਉਂਦਾ। ਉਹ ਕਹਿੰਦੇ ਫਿਰ ਹੈ ਕਿ ਉਹ ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣ ਮਸਾਣ। ਜਲੀ ਹੋਈ ਮਸਾਣ ਦੀ ਧਰਤੀ ਹੁੰਦੀ ਹੈ, ਜਿਹਦੇ ਚ ਕੁਛ ਵੀ ਪੈਦਾ ਨਹੀਂ ਹੁੰਦਾ। ਸੋ ਇਹ ਜਿਹੜਾ ਰੱਬ ਨੂੰ ਅਕਲਾਂ ਦੇ ਨਾਲ ਪਾਉਣਾ ਚਾਹੁੰਦਾ ਹੈ, ਮਹਾਰਾਜ ਕਹਿੰਦੇ ਇਹ ਤਾਂ ਹੁੰਦਾ ਹੀ ਨਹੀਂ, ਚਤਰਾਈ ਨਾ ਚਤਰ ਕੁਛ ਪਾਇਆ। ਕਿਸੇ ਨੂੰ ਅੱਜ ਤੱਕ ਤਾਂ ਮਿਲਿਆ ਨਹੀਂ ਚਤਰ ਬੰਦੇ ਨੂੰ ਰੱਬ। ਮਹਾਰਾਜ ਕਹਿੰਦੇ ਸਹਿਜ ਸਿਆਣ ਭਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਇੱਕ ਅਕਲ ਨਹੀਂ, ਚਤਰਾਈਆਂ ਲੱਖਾਂ ਹੋਣ, ਲੱਖਾਂ ਹੀ ਤਰਕਾਂ ਬਤਰਕਾਂ ਜਾਣਦਾ ਹੋਵੇ, ਲੱਖਾਂ ਦਲੀਲਾਂ ਜਾਣ। ਜਿਹਦਾ ਹਿਰਦਾ ਨਹੀਂ ਪਿਘਲਦਾ ਨਾ ਰੱਬ ਨਾਲ, ਉਹਦਾ ਕੋਈ ਕਨੈਕਸ਼ਨ ਨਹੀਂ, ਉਹ ਬੁੱਧੀ ਮੰਡਲ ਦੇ ਘੁੰਮਣ ਘੇਰੀ ਵਿੱਚ ਘੁੰਮ ਰਿਹਾ। ਬਲਬਲੇ ਦੇ ਦੇਸ਼ ਤਾਂ ਉਹ ਜਾਂਦਾ ਹੀ ਨਹੀਂ ਹੈ ਕਦੇ, ਆਪਣੇ ਆਪ ਹੈ ਵੀ ਮੈਂ ਬੜਾ ਵਿਦਵਾਨ ਹਾਂ, ਮੈਂ PhD ਹਾਂ, ਮੈਂ D.Litt ਹਾਂ, ਮੈਂ ਬੜਾ ਗਿਆਨੀ ਹਾਂ, ਮੇਰੇ ਅਰਥ ਬੜੇ ਸੋਹਣੇ ਨੇ, ਮੇਰਾ ਕੀਰਤਨ ਬੜਾ ਸੋਹਣਾ, ਮੇਰਾ ਵਿਖਿਆਨ ਬੜਾ ਸੋਹਣਾ, ਲੋਕ ਅਸ਼ਸ਼ ਕਰਦੇ ਨੇ। ਕਹਿੰਦੇ ਕਰੀ ਜਾ, ਕਿਹੜਾ ਕੁਛ ਕਰਨਾ, ਮਜ਼ਦੂਰ ਹੈ, ਬਗੈਰ ਮਜ਼ਦੂਰੀ ਤੇ ਮਜ਼ਦੂਰੀ ਕਰਕੇ ਕੱਖ ਨਹੀਂ ਤੇਰੇ ਪੱਲੇ ਪੈਂਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਵਾਹਿਗੁਰੂ ਨਿਰਾ ਹੀ ਪਿਆਰ ਦੀ ਮੂਰਤ ਹੈ। ਮੈਂ ਕੱਲ ਵੀ ਦੱਸਿਆ ਸੀ ਪਰਸੋਂ, ਵੀ ਉਹ ਪਿਆਰ ਹੈ ਨਿਰਾ ਹੀ। ਗੋਡ ਇਜ਼ ਲਵ, ਲਵ ਇਜ਼ ਗੋਡ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਮਹਾਰਾਜ ਕਹਿੰਦੇ ਚਾਰੇ ਪਾਸੇ ਵਾਹਿਗੁਰੂ ਪਿਆਰ ਬਣ ਕੇ ਫੈਲਿਆ ਹੋਇਆ ਉਹਦੇ ਨਾਲ। ਮਹਾਰਾਜ ਕਹਿੰਦੇ ਸਾਚ ਕਹੋ ਸੁਣ ਲਿਓ ਸਭਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪਾਇਓ। ਪਿਆਰ ਵਿੱਚ ਆਓ, ਗਿਣਤੀਆਂ ਮਿਣਤੀਆਂ ਨਾ, ਜੇ ਜਪਾ ਤਪਾ ਨਾ ਰੱਬ ਮਿਲਣ ਲੱਗੇ, ਇਹ ਬਿਲਕੁਲ ਇਹ ਗਲਤ ਚੀਜ਼ਾਂ ਨੇ। ਜਾਪ ਕੇ ਕੀਏ ਤੇ ਜਪ ਪਾਈਅਤ ਅਜਾਪ ਦੇਵ ਪੂਜਨਾ ਸੁਦੀਵ ਤੂਈ 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 ਉਚਰਤ ਹੈ। ਉਹ ਨਿੱਕਾ ਜਿਹਾ ਜਿਹੜਾ ਕਿਹੜੀ ਹੈ ਨਿੱਕੀ ਜਿਹੀ, ਉਹ ਤੂਈ 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 ਆਈ ਬੋਲੀ ਬੋਲਦੀ ਹੁੰਦੀ ਹੈ। ਕਹਿੰਦੇ ਤੂਈ ਤੂਈ ਕਹੇ ਤੇ ਰੱਬ ਮਿਲ ਜੂਗਾ ਨਾ। ਭਾਵਨਾ ਜ਼ਰੂਰੀ ਚੀਜ਼ ਹੈ, ਪੈਗੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰ। ਜਦੋਂ ਆਦਮ ਤੇ ਭਾਵ ਦਾ ਸ਼ਿੰਗਾਰ ਅਸੀਂ ਕਰਾਂਗੇ, ਉਸ ਵੇਲੇ ਮਹਾਰਾਜ ਕਹਿੰਦੇ ਅੰਦਰੋਂ ਹੀ ਵਾਹਿਗੁਰੂ ਪ੍ਰਗਟ ਹੋ ਕੇ ਗੁਰਘਰ ਹੀ ਮੈਂ ਦਿਖਾਇਆ, ਬਾਹਰ ਟੁੰਡਣ ਤੇ ਛੂਟ ਪਰੇ ਗੁਰਘਰ ਹੀ ਮੈਂ ਦਿਖਾਇਆ। ਉਹ ਪਿਆਰ ਦਾ ਭੁੱਖ ਹੈ, ਪਿਆਰ ਕੋਈ ਕਰਦਾ ਨਹੀਂ ਹੈ, ਪਿਆਰ ਅਸੀਂ ਉਹਨਾਂ ਨਾਸ਼ਵਾਨ ਚੀਜ਼ਾਂ ਨਾਲ ਲਾਇਆ ਹੋਇਆ ਜਿਨ੍ਹਾਂ ਨੇ ਸਾਥ ਨਹੀਂ ਦੇਣਾ। ਪੁੱਤਰਾਂ ਦੇ ਪਿਆਰ ਚ ਲਾਇਆ ਹੋਇਆ, ਪੁੱਤਰ ਕਿਤੇ ਸਾਥ ਦਿੰਦਾ ਕੋਈ, ਕਦੇ ਵੀ ਨਹੀਂ ਦਿੱਤਾ ਅੱਜ ਤੱਕ ਤਾਂ ਕਿਸੇ ਦਾ ਦਿੱਤਾ ਨਹੀਂ। ਇੱਕ ਕਹਾਣੀ ਆਉਂਦੀ ਆ ਵੀ ਪੂਰਨ ਨੇ ਦਿੱਤਾ ਜੀ, ਉਹਨੇ ਵੀ ਕਹਿਤਾ ਸੀ ਅਫਗਾਨਿਸਤਾਨ ਵੱਲ ਜਾ ਕੇ ਵੀ ਮੈਂ ਤੁਹਾਡੀ ਮਹਿੰਗੀ ਚੱਕੀ ਫਿਰਦਾ, ਮੈਨੂੰ ਕੀ ਦੇ ਦਓਗੇ ਤੁਸੀਂ। ਉਹ ਮਾਂ ਬਾਪ ਸਿਆਣੇ ਸੀ, ਉਹ ਕਹਿੰਦੇ ਬੇਟਾ ਹੁਣੇ ਪਿੱਛੇ ਨੂੰ ਮੁੜ ਜਾ, ਕਿਉਂਕਿ ਇਸ ਧਰਤੀ ਦੇ ਵਿੱਚ ਹੀਰਾ ਹਰਨ ਹੈ ਨਹੀਂ, ਜਿੱਥੇ ਹਰਨ ਨਾ ਹੋਵੇ ਉਹ ਧਰਤੀ ਮਲੇਸ਼ ਧਰਤੀ ਕਹਾਇਆ ਕਰਦੀ ਹੈ, ਜਿੱਥੇ ਹਰਨ ਹੁੰਦਾ ਹੈ ਉਹ ਧਰਤੀ ਦੇਵ ਧਰਤੀ ਕਹਾਇਆ ਕਰਦੀ ਹੈ। ਸੋ ਪਿੱਛੇ ਮੁੜ, ਜਦੋਂ ਪਿਸ਼ਾਵਰ ਤੋਂ ਪਿੱਛੇ ਮੁੜਿਆ ਪੈਰ ਫੜ ਲਏ, ਪਹਿਲਾਂ ਗੁੱਸਾ ਹੀ ਹੋਇਆ ਫਿਰ ਵੀ ਮੈਂ ਇਹਨਾਂ ਨੂੰ ਚੱਕੀ ਵੇਲਾ, ਪਿੱਛੇ ਮੁੜਿਆ ਉੱਥੇ ਹੀ ਆ ਕੇ ਚਰਨਾਂ ਤੋਂ ਟਹਿ ਪਿਆ। ਕਹਿੰਦੇ ਬੇਟਾ ਤੇਰਾ ਕਸੂਰ ਨਹੀਂ, ਤੂੰ ਐਸੀ ਧਰਤੀ ਵਿੱਚ ਆ ਗਿਆ ਮਲੇਸ਼ ਧਰਤੀ ਜਿਸ ਸਖਤੀ ਉਹ ਸਖਤੀ ਹੈ, ਨਰਮਾਈ ਨਹੀਂ ਹੈ। ਸੋ ਇਸ ਤਰ੍ਹਾਂ ਇੱਕ ਤਾਂ ਸੁਣਿਆ ਵੀ ਜਿਹੜੇ ਪੁੱਤਰ ਨੇ ਮਾਂ ਬਾਪ ਨੂੰ ਸੁਣ ਦਿੱਤਾ, ਨਹੀਂ ਤਾਂ ਪੁੱਤਰ ਆਪਣੇ ਬੱਚਿਆਂ ਵਾਸਤੇ ਹੀ ਹੋਇਆ ਕਰਦਾ ਤੇ ਉਹਦੇ ਹੋ ਗਏ ਛੁੱਟੀਆਂ ਨੇ ਮਾਂ ਬਾਪ ਨੂੰ, ਨਾ ਕੋਈ ਬੈਠਣਾ, ਨਾ ਗੱਲ ਕਰਨੀ, ਨਾ ਸਲਾਹ ਕਰਨੀ, ਉਹ ਵਿਚਾਰੇ ਆਈਸੋਲੇਟ ਹੋ ਕੇ ਜ਼ਿੰਦਗੀ ਦੁੱਖਾਂ ਦੀ ਕੱਟ ਕੇ ਤੁਰ ਜਾਂਦੇ ਨੇ, ਚਾਹੇ ਕੋਈ ਬੋਲੇ ਚਾਹੇ ਨਾ ਬੋਲੇ। ਸੋ ਇਸ ਕਰਕੇ ਵਾਹਿਗੁਰੂ ਦਾ ਪਿਆਰ ਜਿਹੜਾ ਹੈ ਉਹ ਸਦਾ ਹੀ ਨਾਲ ਨਿਭਦਾ, ਉਹ ਨਿਭਦੀ ਹੈ ਗੁਰੂ ਦੀ ਤੇ ਸਿੱਖ ਦੀ ਪ੍ਰੀਤੀ ਨਿਭਦੀ ਹੈ, ਇਹ ਪ੍ਰੀਤੀ ਸਭ ਤੋਂ ਉੱਚੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜੋ ਮੈਂ ਬੇਨਤੀਆਂ ਕੀਤੀਆਂ ਦੋ ਦਿਨਾਂ ਦੇ ਅੰਦਰ ਇਹਨਾਂ ਨੂੰ ਹਿਰਦੇ 'ਚ ਧਾਰਨ ਕਰੋ, ਬੰਦਗੀ ਕਰੋ, ਨਾਮ ਜਪੋ, ਪਿਆਰ 'ਚ ਰਹੋ ਰੱਬ ਦੇ 'ਚ। ਉਹ ਸਭ ਕੁਝ ਦਿੰਦਾ ਸਾਨੂੰ ਜੋ ਮੰਗਦੇ ਹਾਂ। ਪਿਆਰ ਦੇ ਵਿੱਚ ਆ ਕੇ ਮੰਗ ਲਓ, ਉਸੇ ਵੇਲੇ ਦੇ ਦਿੰਦਾ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲੋ, ਕੱਲ੍ਹ ਨੂੰ ਮੈਂ ਫੇਰ ਜਾਣਾ, ਮੰਗਲੀ ਜਾਣਾ, ਲੁਧਿਆਣੇ ਜਾਣਾ, ਅਤੇ ਉਹਦੇ ਬਾਅਦ ਫੇਰ ਤੋਂ ਉੱਠ ਜਾਣਾ, ਫੇਰ ਤੋਂ ਇੱਕ ਦੋ ਪਿੰਡ ਹੋਰ ਨੇ ਉੱਥੇ ਜਾਣਾ। ਸ਼ਾਮ ਮੈਨੂੰ ਕੱਲ੍ਹ ਨੂੰ ਵੀ ਪੈ ਜਾਏਗੀ ਜਿਵੇਂ ਕੱਲ੍ਹ ਪਈ। ਸੋ ਪਤਾ ਨਹੀਂ ਉਹਨਾਂ ਦਾ ਸੁਭਾਅ ਹੈ, ਕਹੀ ਜਾਂਦੇ ਨੇ ਚਰਨ ਪਾਓ, ਸਾਡੇ ਘਰ ਆਓ, ਸਾਡੇ ਘਰ। ਮੇਰੇ ਦਿਲ ਦੇ ਵਿੱਚ ਸਖਤੀ ਨਹੀਂ ਹੈ। ਇੱਕ ਬੱਚੇ ਨੂੰ ਵੀ ਮੈਂ ਜਵਾਬ ਨਹੀਂ ਦੇ ਸਕਦਾ, ਅੰਦਰੋਂ ਹੀ ਕੁਛ ਇਹੋ ਜਿਹਾ ਹਿਸਾਬ ਕਿਤਾਬ ਹੈ। ਨਾ ਮੈਂ ਕਿਸੇ ਨੂੰ ਘੂਰ ਸਕਦਾ, ਨਾ ਮੈਂ ਜਵਾਬ ਦੇ ਸਕਦਾ। ਜਵਾਬ ਦੇ ਕੇ ਮੈਂ ਅੰਦਰੋਂ ਹੀ ਔਖਾ ਆਪੇ ਹੋ ਜਾਂਦਾ ਵੀ ਮੈਂ ਐਵੇਂ ਜਵਾਬ ਦੇਤਾ, ਪਛਤਾਉਣਾ ਪੈਂਦਾ। ਸੋ ਇਸ ਕਰਕੇ ਮੈਨੂੰ ਜਾਣਾ ਪੈਣਾ। ਹੁਣ ਸਭ ਪ੍ਰੇਮੀ ਨਾਲ ਸਾਹਿਬ ਬੋਲੋ,
ਰਾਮ ਕਲੀ ਮਹਿਲਾ ਤੀਜਾ, ਆਨੰਦ ਕਿਉਂ ਗਾ ਸਤਿਗੁਰ ਪ੍ਰਸਾਦ।